Hello and welcome to the Punjabi Talking Newspaper. It is produced by Vista. Telephone number 0116-249-8839. Items are selected by Mahinder Dasanj and read by Gurbaksh Dasanj. And it is also recorded by Gurbaksh Dasanj. And we begin with the Punjabi Talking Newspaper now. ਮੈਂ ਗੁਰਬਖਸ਼ ਦਸਾਂਝ ਆਪਣੇ ਸਮੁੱਚੇ ਸਰੋਤਿਆਂ ਨੂੰ ਦਿੱਲੀ ਸ਼ੁਭ ਇਛਾਵਾਂ ਭੇਜਦੀ ਹਾਂ। ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਆਪਣੇ ਪਰਿਵਾਰਾਂ ਦੇ ਵਿੱਚ ਰਾਜ਼ੀ ਖੁਸ਼ੀ ਜ਼ਿੰਦਗੀ ਦਾ ਲੁਤਫ ਉਠਾ ਰਹੇ ਹੋਵੋਗੇ। ਆਪਣੇ ਬੱਚਿਆਂ ਦੇ ਰਾਹੀਂ ਆਪਣਿਆਂ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋਵੋਗੇ। ਅਤੇ ਹੁਣ ਮੈਂ ਹਮੇਸ਼ਾ ਵਾਂਗ ਤੁਹਾਡੀ ਸੇਵਾ ਦੇ ਵਿੱਚ ਟੋਕਿੰਗ ਨਿਊਜ਼ ਪੇਪਰ ਪੇਸ਼ ਕਰਾਂਗੀ। ਸਾਰਿਆਂ ਤੋਂ ਪਹਿਲਾਂ ਖਬਰਾਂ ਪੜ੍ਹਾਂਗੀ, ਫਿਰ ਵਿੱਚ ਦਿਲਚਸਪੀ ਭਰਪੂਰ ਲੇਖ, ਜਾਣਕਾਰੀ ਵਾਲੇ ਲੇਖ, ਕਵਿਤਾ ਅਤੇ ਹੋਰ ਨਿੱਕੇ ਮੋਟੀਆਂ ਜਾਣਕਾਰੀ ਵਾਲੀਆਂ ਗੱਲਾਂ, ਸਿਹਤ ਸੰਬੰਧੀ ਜਾਣਕਾਰੀ ਪੜ੍ਹ ਕੇ ਸੁਣਾਵਾਂਗੀ। ਅਤੇ ਹੁਣ ਮੈਂ ਹਮੇਸ਼ਾ ਵਾਂਗ ਨਿਊਜ਼ ਪੇਪਰ ਖਬਰਾਂ ਦੇ ਦੌਰ ਨਾਲ ਸ਼ੁਰੂ ਕਰਦੀ ਹਾਂ। ਭਾਰਤ ਦੇ 600 ਤੋਂ ਵੱਧ ਹੁਨਰਮੰਦ ਪ੍ਰਵਾਸੀ ਕਾਮਿਆਂ ਵੱਲੋਂ ਲੰਡਨ ਵਿੱਚ ਪ੍ਰਧਾਨ ਮੰਤਰੀ ਦੇ ਦਫ਼ਤਰ ਸਾਹਮਣੇ ਵਿਖਾਵਾ। ਵਿਸ਼ੇਸ਼ ਵਰਗ ਦੇ ਪੱਕੀ ਰਿਹਾਇਸ਼ ਵਾਲੇ ਵੀਜ਼ੇ ਜਾਰੀ ਕਰਨ ਲਈ ਨਾ ਨੁੱਕਰ ਦਾ ਦੋਸ਼ ਲੰਡਨ। UK ਸਰਕਾਰ ਦੀਆਂ ਨਜਾਇਜ਼ ਅਤੇ ਮਾਨਵੀ ਵੀਜ਼ਾ ਨੀਤੀਆਂ ਖਿਲਾਫ਼ ਭਾਰਤੀ ਮਾਹਿਰਾਂ ਨੇ ਹੋਰ ਹੁਨਰਮੰਦ ਪ੍ਰਵਾਸੀਆਂ ਨਾਲ ਮਿਲ ਕੇ ਡਾਊਨਿੰਗ ਸਟ੍ਰੀਟ ਸਾਹਮਣੇ ਰੋਸ ਮੁਜ਼ਾਹਰਾ ਕੀਤਾ। ਉੱਚ ਹੁਨਰਮੰਦ ਪ੍ਰਵਾਸੀਆਂ ਦੇ ਗਰੁੱਪ, ਜਿਨ੍ਹਾਂ ਵਿੱਚ 600 ਤੋਂ ਵੱਧ ਡਾਕਟਰ, ਇੰਜੀਨੀਅਰ, IT ਮਾਹਿਰ, ਅਧਿਆਪਕ ਅਤੇ ਉਹਨਾਂ ਦੇ ਪਰਿਵਾਰ ਹਨ, ਨੇ UK ਗ੍ਰਹਿ ਵਿਭਾਗ ਨੂੰ ਅਦਾਲਤ ਵਿੱਚ ਚੁਣੌਤੀ ਦੇਣ ਲਈ £25,000 ਤੋਂ ਵੱਧ ਇਕੱਤਰ ਕੀਤੇ ਹਨ। UK ਇਮੀਗ੍ਰੇਸ਼ਨ ਐਕਟ ਦੇ ਆਧਾਰ 'ਤੇ UK ਗ੍ਰਹਿ ਵਿਭਾਗ ਨੇ ਪ੍ਰਵਾਸ ਲਈ ਉਹਨਾਂ ਦੀਆਂ ਅਰਜ਼ੀਆਂ ਨੂੰ ਨਕਾਰ ਦਿੱਤਾ ਹੈ ਜਾਂ ਉਹਨਾਂ ਵਿੱਚ ਦੇਰੀ ਕੀਤੀ ਜਾ ਰਹੀ ਹੈ। ਇਹ ਐਕਟ ਅਪਰਾਧੀਆਂ ਅਤੇ ਟੈਕਸ ਚੋਰਾਂ ਨੂੰ ਨਿਸ਼ਾਨਾ ਬਣਾਉਣ ਲਈ ਬਣਾਇਆ ਗਿਆ ਸੀ। ਮਾਹਿਰਾਂ ਵੱਲੋਂ ਇਸੇ ਮੁੱਦੇ 'ਤੇ ਧਿਆਨ ਕੇਂਦਰਿਤ ਕਰਕੇ 31 ਜਨਵਰੀ ਨੂੰ ਵਿਰੋਧ ਪ੍ਰਦਰਸ਼ਨ ਕੀਤਾ ਗਿਆ, ਜਿਹੜੇ ਮਾਹਿਰ Tier 1 ਜਨਰਲ ਵੀਜ਼ੇ ਤਹਿਤ ਕਈ ਸਾਲ ਤੋਂ ਪਹਿਲਾਂ ਮੁਲਕ 'ਚ ਦਾਖਲ ਹੋਏ ਸਨ। ਉਹ 5 ਸਾਲਾਂ ਦੇ ਵਕਫੇ ਮਗਰੋਂ ਇਸ ਲਈ ਅਰਜ਼ੀ ਦੇ ਸਕਦੇ ਹਨ, ਪਰ ਭਾਰਤੀ IT ਮਾਹਿਰਾਂ ਨੂੰ 2010 ਵਿੱਚ ਅਜਿਹੇ ਵੀਜ਼ੇ ਮਿਲਣੇ ਬੰਦ ਹੋ ਗਏ। ਯੂਰਪੀਅਨ ਯੂਨੀਅਨ ਤੋਂ ਬਾਹਰਲੇ ਮੁਲਕਾਂ ਦੇ ਮਾਹਿਰਾਂ ਨੇ ਕਿਹਾ ਕਿ ਹੁਣ ਇੰਨੇ ਸਮੇਂ ਮਗਰੋਂ ਉਹਨਾਂ ਦੇ ਆਪਣੇ ਮੁਲਕਾਂ ਨਾਲ ਸੰਬੰਧ ਨਹੀਂ ਰਹੇ ਹਨ, ਜਿਸ ਕਰਕੇ ਉਹ ਕਿਸੇ ਥਾਂ ਦੇ ਨਹੀਂ ਰਹੇ। ਉਂਝ UK ਗ੍ਰਹਿ ਦਫ਼ਤਰ ਨੇ ਦਾਅਵਾ ਕੀਤਾ ਕਿ ਉਹ ਸਾਰੀਆਂ ਵੀਜ਼ਾ ਅਰਜ਼ੀਆਂ ਦਾ ਛੇਤੀ ਨਿਪਟਾਰਾ ਕਰਨਗੇ। ਵਿਭਾਗ ਦੇ ਤਰਜਮਾਨ ਨੇ ਕਿਹਾ ਕਿ ਅਜਿਹੀਆਂ ਰੋਕਾਂ ਇਮੀਗ੍ਰੇਸ਼ਨ ਜਾਂ ਟੈਕਸ ਪ੍ਰਣਾਲੀ ਦੀ ਦੁਰਵਰਤੋਂ ਕਰਨ ਵਾਲਿਆਂ ਲਈ ਲੋੜੀਂਦੀਆਂ ਹਨ। ਜ਼ਿਲ੍ਹਾ ਸੰਗਰੂਰ ਦੇ ਪਿੰਡ ਵਿਖੇ ਕੁਇੰਟਲਾਂ ਦੇ ਹਿਸਾਬ ਨਕਲੀ ਦੁੱਧ ਤਿਆਰ ਕਰਨ ਵਾਲੀ ਇਹ ਫੈਕਟਰੀ 'ਚੋਂ 2 ਬੰਦੇ ਗ੍ਰਿਫਤਾਰ। ਸੰਗਰੂਰ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਨਕਲੀ ਦੁੱਧ ਤਿਆਰ ਕਰਨ ਵਾਲਿਆਂ ਵਿਰੁੱਧ ਵਿਢੀ ਮੁਹਿੰਮ ਅਧੀਨ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਾਠਾਂ ਅਹਿਮਦਗੜ੍ਹ ਤੋਂ ਪੁਲਿਸ ਵੱਲੋਂ ਨਕਲੀ ਦੁੱਧ ਤਿਆਰ ਕਰਨ ਵਾਲੀ ਇੱਕ ਹੋਰ ਫੈਕਟਰੀ ਦਾ ਪਰਦਾਫਾਸ਼ ਕਰਦਿਆਂ 2 ਵਿਅਕਤੀਆਂ ਨੂੰ ਵੱਡੀ ਮਾਤਰਾ 'ਚ ਨਕਲੀ ਦੁੱਧ ਅਤੇ ਨਕਲੀ ਦੁੱਧ ਤਿਆਰ ਕਰਨ ਵਾਲੇ ਕੈਮੀਕਲਾਂ ਦੀ ਵੱਡੀ ਖੇਪ ਸਣੇ ਕਾਬੂ ਕਰ ਲਿਆ ਗਿਆ। ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਅਹਿਮਦਗੜ੍ਹ ਦੇ ਕਿਸੇ ਪਿੰਡ 'ਚ ਵੱਡੀ ਮਾਤਰਾ ਵਿੱਚ ਨਕਲੀ ਦੁੱਧ ਤਿਆਰ ਕਰਕੇ ਵੇਚਿਆ ਜਾ ਰਿਹਾ ਹੈ, ਜਿਸ 'ਤੇ ਪੁਲਿਸ ਵੱਲੋਂ 31 ਜਨਵਰੀ ਨੂੰ ਚੜ੍ਹਦੀ ਸਵੇਰ ਦੀ ਅਹਿਮਦਗੜ੍ਹ ਦੇ ਪਿੰਡ ਬਾਠਾਂ ਵਿਖੇ ਛਾਪੇਮਾਰੀ ਕਰਕੇ ਰਿੰਕੂ ਪੁੱਤਰ ਰਾਮਪਾਲ ਵਾਸੀ ਸਿਟੀ ਅਹਿਮਦਗੜ੍ਹ ਅਤੇ ਕਰਮਦੀਨ ਪੁੱਤਰ ਰੌਸ਼ਨਦੀਨ ਵਾਸੀ ਪਿੰਡ ਬਾਠਾਂ ਨੂੰ 6 ਗੱਟੇ 1.5 ਕੁਇੰਟਲ ਚਿੱਟਾ ਪਾਊਡਰ, 8 ਟੀਨ ਰਿਫਾਈਂਡ, 30 ਲੀਟਰ ਤਰਲ ਕੈਮੀਕਲ ਹਾਈਡਰੋਜਨ, 40 ਕਿਲੋ ਠੋਸ ਕੈਮੀਕਲ ਰੇਜ਼ਮ, 2 ਕੁਇੰਟਲ ਤਿਆਰ ਕੀਤਾ ਦੁੱਧ, 15 ਕਿਲੋ ਗਾੜਾ ਚਿੱਟਾ ਪਦਾਰਥ, 4,10,000 ਰੁਪਏ ਨਕਦੀ, 1 ਟਾਟਾ, ਇਸ ਗੱਡੀ 'ਤੇ ਦੁੱਧ ਤਿਆਰ ਕਰਨ ਲਈ ਵਰਤੇ ਜਾਂਦੇ ਹੋਰ ਸਾਜੋ ਸਮਾਨ ਸਣੇ ਕਾਬੂ ਕਰਕੇ ਥਾਣਾ ਸਦਰ ਅਹਿਮਦਗੜ੍ਹ ਵਿਖੇ ਮੁਕੱਦਮਾ ਦਰਜ ਕੀਤਾ ਹੈ। ਮੰਤਰੀ ਨਵਜੋਤ ਸਿੱਧੂ ਨੇ ਅੰਮ੍ਰਿਤਸਰ ਵਿੱਚ ਕੌਂਸਲਾਂ ਨਾਲ ਮਿਲ ਕੇ ਸਫਾਈ ਮੁਹਿੰਮ ਸ਼ੁਰੂ ਕੀਤੀ। ਅੰਮ੍ਰਿਤਸਰ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ 31 ਜਨਵਰੀ ਨੂੰ ਦੂਜੇ ਦਿਨ ਮੁੜ ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ, ਰਿਟੂ ਸਮੇਤ ਅਮਲੇ ਨੂੰ ਨਾਲ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ਤੋਂ ਸ਼ਹਿਰ ਵਿੱਚ ਸਾਫ਼ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ। ਉਹਨਾਂ ਖੁਦ ਵੀ ਸਫਾਈ ਕੀਤੀ ਅਤੇ ਆਖਿਆ ਕੋਈ ਸਫਾਈ ਮੁਹਿੰਮ ਦੀ ਨਿਗਰਾਨੀ ਵੀ ਕਰਨਗੇ। ਸਵੇਰੇ ਸ੍ਰੀ ਸਿੱਧੂ ਵਿਰਾਸਤੀ ਮਾਰਗ ਪੁੱਜੇ, ਜਿੱਥੇ ਉਹਨਾਂ ਨੇ ਝਾੜੂ ਮਾਰਿਆ ਅਤੇ ਗੰਦਗੀ ਚੁੱਕ ਕੇ ਕੂੜੇਦਾਨ ਵਿੱਚ ਸੁੱਟੀ। ਉਹਨਾਂ ਦੇ ਨਾਲ ਮੇਅਰ ਕਰਮਜੀਤ ਸਿੰਘ, ਰਿਟੂ ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ, ਨਿਗਮ ਦੀ ਕਮਿਸ਼ਨਰ ਸੋਨਾਲੀ ਗਿਰੀ ਅਤੇ ਹੋਰ ਅਧਿਕਾਰੀਆਂ ਨੇ ਵੀ ਸਫਾਈ ਮੁਹਿੰਮ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਆਖਿਆ ਕਿ ਸਫਾਈ ਮੁਹਿੰਮ ਵਿੱਚ ਜਿੱਥੇ ਵੀ ਕਮੀ ਸਾਹਮਣੇ ਆਵੇਗੀ ਉੱਥੇ ਸੰਬੰਧਿਤ ਅਧਿਕਾਰੀਆਂ ਦੀ ਜ਼ਿੰਮੇਵਾਰੀ ਨਿਸ਼ਚਿਤ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਸਫਾਈ ਸੇਵਕਾਂ ਨੂੰ ਲੋੜੀਂਦਾ ਸਮਾਨ, ਮਾਸਕ, ਲਾਈਫ ਜੈਕਟ, ਵਰਦੀ ਅਤੇ ਦਸਤਾਨੇ ਵੀ ਦਿੱਤੇ ਜਾਣਗੇ। ਉਹਨਾਂ ਨੇ ਸਫਾਈ ਸੇਵਕਾਂ ਨੂੰ ਭਰੋਸਾ ਦਿੱਤਾ ਕਿ ਕਿਸੇ ਵੀ ਕਰਮਚਾਰੀ ਨੂੰ ਨੌਕਰੀ ਤੋਂ ਹਟਾਇਆ ਨਹੀਂ ਜਾਵੇਗਾ, ਸਗੋਂ ਲੋੜ ਮੁਤਾਬਕ ਹੋਰ ਸਫਾਈ ਸੇਵਕ ਭਰਤੀ ਕੀਤੇ ਜਾਣਗੇ। ਉਹਨਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਜਿਵੇਂ ਉਹ ਆਪਣੇ ਘਰਾਂ ਵਿੱਚ ਸਫਾਈ ਰੱਖਦੇ ਹਨ, ਉਸੇ ਤਰ੍ਹਾਂ ਗੁਰੂ ਨਗਰੀ ਦੀ ਸਾਫ਼ ਸਫਾਈ ਵੀ ਰੱਖੀ ਜਾਵੇ। ਸਫਾਈ ਮੁਹਿੰਮ ਲਈ ਹਰੇਕ ਵਾਰਡ ਵਿੱਚ ਕੌਂਸਲਰ ਦੇ ਨਾਲ 5 ਮੈਂਬਰੀ ਟੀਮ ਬਣਾਈ ਗਈ ਹੈ, ਜਿਨ੍ਹਾਂ ਦੇ ਫੋਨ ਨੰਬਰ ਵੀ ਲੋਕਾਂ ਨੂੰ ਦੱਸੇ ਜਾਣਗੇ। ਜ਼ਿਕਰਯੋਗ ਹੈ ਕਿ ਨਗਰ ਨਿਗਮ ਵੱਲੋਂ ਇਸੇ ਮੁਹਿੰਮ ਤਹਿਤ ਇੱਕ ਐਪ ਵੀ ਸ਼ੁਰੂ ਕੀਤਾ ਜਾ ਰਿਹਾ ਹੈ। ਉੱਘੇ ਸਾਹਿਤਕਾਰ ਕਾਮਰੇਡ ਅਵਤਾਰ ਸਾਦਿਕ ਦੀ ਮੌਤ 'ਤੇ ਸਾਹਿਤਕ ਮਜ਼ਦੂਰ ਅਤੇ ਕਾਮਰੇਡ ਭਰਾਵਾਂ ਵੱਲੋਂ ਦੁੱਖ ਦਾ ਪ੍ਰਗਟਾਵਾ, ਲੈਸਟਰ। ਇਹ ਖਬਰ ਪੰਜਾਬੀ ਸਾਹਿਤਕ ਹਲਕੇ ਵਿੱਚ ਬੜੇ ਦੁੱਖ ਨਾਲ ਪੜ੍ਹੀ ਸੁਣੀ ਜਾਵੇਗੀ ਕਿ ਉੱਘੇ ਸਾਹਿਤਕਾਰ ਕਾਮਰੇਡ ਅਵਤਾਰ ਸਾਦਿਕ ਪਿਛਲੇ ਦਿਨੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਉਹਨਾਂ ਦੇ ਨਿਮਿਤ ਅੰਤਮ ਸੰਸਕਾਰ 5 ਫਰਵਰੀ ਨੂੰ ਕੀਤੇ ਜਾ ਰਹੇ ਹਨ, ਜਿਸ ਤੋਂ ਉਪਰੰਤ ਮੇਅਰ ਸੈਂਟਰ ਲੈਸਟਰ ਵਿਖੇ ਵਿਸ਼ੇਸ਼ ਸ਼ਰਧਾਂਜਲੀ ਸਮਾਰੋਹ ਹੋਵੇਗਾ। ਕਾਮਰੇਡ ਅਵਤਾਰ ਸਾਦਿਕ ਨੂੰ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ, ਐਸੋਸੀਏਸ਼ਨ ਆਫ ਇੰਡੀਅਨ ਕਮਿਊਨਿਸਟ, ਇੰਡੀਅਨ ਵਰਕਰ ਐਸੋਸੀਏਸ਼ਨ, ਗ੍ਰੇਟ ਬ੍ਰਿਟੇਨ ਸਮੇਤ ਹੋਰ ਸਨੇਹੀਆਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ, ਜਿਸ ਦੇ ਸੰਬੰਧ ਵਿੱਚ ਇੰਡੀਅਨ ਵਰਕਰ ਐਸੋਸੀਏਸ਼ਨ ਦੇ ਨੈਸ਼ਨਲ ਪ੍ਰਧਾਨ ਦਿਆਲ ਵਾਗੜੀ ਅਤੇ ਇੰਡੀਅਨ ਕਮਿਊਨਿਸਟ ਸਭਾ ਦੇ ਸਕੱਤਰ ਹਰਦੇਵ ਬੈਂਸ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਕਾਮਰੇਡ ਸਾਦਿਕ ਨੇ ਹਮੇਸ਼ਾ ਨਸਲਵਾਦ, ਫਾਸ਼ੀਵਾਦ, ਵਿਤਕਰੇਬਾਜ਼ੀ ਅਤੇ ਨਿਆਂ ਦੇ ਖਿਲਾਫ਼ ਆਵਾਜ਼ ਬੁਲੰਦ ਕੀਤੀ। ਉਸ ਦੇ ਨਿਮਿਤ ਸੰਸਕਾਰ 5 ਫਰਵਰੀ 2018 ਨੂੰ 12:30 ਦੁਪਹਿਰੇ ਗੋਰਬੀ ਰੋਡ ਲੈਸਟਰ ਸਥਿਤ ਸ਼ਮਸ਼ਾਨ ਘਾਟ ਵਿੱਚ ਕੀਤੇ ਜਾ ਰਹੇ ਹਨ। ਉਪਰੰਤ 1 ਵਜੇ ਤੋਂ 4 ਵਜੇ ਤੱਕ ਮੇਅਰ ਸੈਂਟਰ ਵਿਖੇ ਸ਼ਰਧਾਂਜਲੀ ਸਮਾਰੋਹ ਹੋਵੇਗਾ। ਇਸ ਦੇ ਸੰਬੰਧ ਵਿੱਚ ਕਾਮਰੇਡ ਸਾਦਿਕ ਦੀ ਪਤਨੀ ਗੁਰਦਰਸ਼ਨ ਅਤੇ ਪੁੱਤਰ ਰਵਿੰਦਰ ਨੇ ਅਪੀਲ ਕੀਤੀ ਹੈ ਕਿ ਮ੍ਰਿਤਕ ਦੇਹ 'ਤੇ ਫੁੱਲਾਂ ਦੀ ਭੇਟਾਂ ਦੀ ਬਜਾਏ ਦੀ ਮੋਰਨਿੰਗ ਸਟਾਰ ਪਰਚੇ ਲਈ ਦਾਨ ਕੀਤਾ ਜਾ ਸਕਦਾ ਹੈ। ਇਸੇ ਦੌਰਾਨ ਪ੍ਰਗਤੀਸ਼ੀਲ ਖਾਰੀ ਸਭਾ ਸਾਊਥਾਲ ਵੱਲੋਂ ਵੀ ਸਾਹਿਤਕਾਰ ਅਵਤਾਰ ਸਾਦਿਕ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸਭਾ ਦੇ ਸਕੱਤਰ ਕੌਂਸਲਰ ਕੇ ਸੀ ਮੋਹਨ ਨੇ ਕਿਹਾ ਕਿ ਸਾਦਿਕ ਹੋਰਾਂ ਦੇ ਵਿਛੋੜੇ ਨਾਲ ਪੰਜਾਬੀ ਸਾਹਿਤ ਨੂੰ ਨਾ ਪੂਰਾ ਹੋ ਸਕਣ ਵਾਲਾ ਘਾਟਾ ਪਿਆ ਹੈ। ਬਰਤਾਨੀਆ ਦੇ ਗ੍ਰਹਿ ਵਿਭਾਗ ਵੱਲੋਂ ਪਾਸਪੋਰਟ ਬਣਾਉਣ ਦੀਆਂ ਫੀਸਾਂ ਵਿੱਚ ਭਾਰੀ ਵਾਧੇ ਦੀ ਯੋਜਨਾ, ਲੰਡਨ। ਆਉਂਦੀ 27 ਮਾਰਚ ਤੋਂ ਬਰਤਾਨੀਆ ਦੇ ਪਾਸਪੋਰਟ ਫੀਸਾਂ 'ਚ 27% ਵਾਧਾ ਕੀਤਾ ਜਾ ਰਿਹਾ ਹੈ। ਸਰਕਾਰ ਦੀ ਨਵੀਂ ਤਜਵੀਜ਼ ਅਨੁਸਾਰ ਇੰਟਰਨੈੱਟ ਰਾਹੀਂ ਅਰਜ਼ੀ ਦੇਣ ਵਾਲੇ ਬਿਨੈਕਾਰਾਂ ਨੂੰ ਘੱਟ ਖਰਚਾ ਕਰਨਾ ਹੋਵੇਗਾ। ਗ੍ਰਹਿ ਵਿਭਾਗ ਦੀ ਯੋਜਨਾ ਲੋਕਾਂ ਨੂੰ ਵੱਧ ਤੋਂ ਵੱਧ ਔਨਲਾਈਨ ਲਈ ਉਤਸ਼ਾਹਿਤ ਕਰਨਾ ਵੀ ਹੈ। ਇਹ ਵਾਧਾ ਅਜੇ ਪਾਰਲੀਮੈਂਟ ਵਿੱਚੋਂ ਪਾਸ ਕੀਤਾ ਜਾਣਾ ਬਾਕੀ ਹੈ। ਇਹਨਾਂ ਫੀਸਾਂ ਦਾ ਵਾਧਾ 200 ਹੋਰ ਸਟਾਫ ਭਰਤੀ ਕਰਨਾ ਵੀ ਕਿਹਾ ਜਾ ਰਿਹਾ ਹੈ, ਕਿਉਂਕਿ ਇਮੀਗ੍ਰੇਸ਼ਨ ਵਿਭਾਗ ਹੁਣ ਕਾਫੀ ਰੁੱਝਿਆ ਰਹਿੰਦਾ ਹੈ ਪਾਸਪੋਰਟ ਨਵਿਆਉਣ ਲਈ, ਜਿੱਥੇ ਹੁਣ ਫੀਸ £72.50 ਫੀਸ ਹੈ ਨੂੰ ਵਧਾ ਕੇ £85 ਕੀਤਾ ਜਾਵੇਗਾ, ਜਦਕਿ ਔਨਲਾਈਨ ਅਰਜ਼ੀ ਦੇਣ ਵਾਲਿਆਂ ਲਈ ਇਹ ਫੀਸ ਸਿਰਫ £75.50 ਹੋਵੇਗੀ। ਬੱਚਿਆਂ ਲਈ ਜਿੱਥੇ ਹੁਣ ਫੀਸ £46 ਹੈ ਨੂੰ ਵਧਾ ਕੇ 58 ਪਾਉਂਡ ਕੀਤਾ ਜਾ ਰਿਹਾ ਹੈ, ਜਦਕਿ ਔਨਲਾਈਨ ਫੀਸ 49 ਪਾਉਂਡ ਹੋਵੇਗੀ, ਜਦਕਿ ਡਾਕ ਸੇਵਾ ਲਈ 17% ਅਤੇ 27% ਵਾਧਾ ਕੀਤਾ ਗਿਆ ਹੈ। 2018-19 ਇਹਨਾਂ ਫੀਸਾਂ ਦੇ ਵਾਧੇ ਨਾਲ ਹੋਮ ਆਫਿਸ ਪਾਸਪੋਰਟ ਵਿਭਾਗ ਨੂੰ 500 ਲੱਖ ਪਾਉਂਡ ਦਾ ਲਾਭ ਹੋਵੇਗਾ। ਨਵੇਂ ਪ੍ਰਸਤਾਵਿਤ ਵਾਧੇ ਮੁਤਾਬਕ ਫਾਸਟ ਟਰੈਕ ਰਾਹੀਂ ਪਾਸਪੋਰਟ ਲੈਣ ਵਾਲੇ ਬਾਲਗਾਂ ਲਈ ਫੀਸ 103 ਪਾਉਂਡ ਤੋਂ ਵਧਾ ਕੇ 142 ਪਾਉਂਡ ਕੀਤੀ ਜਾ ਰਹੀ ਹੈ, ਜਦਕਿ ਪ੍ਰੀਮੀਅਮ ਸਰਵਿਸ ਦੀ ਫੀਸ 128 ਪਾਉਂਡ ਤੋਂ ਵਧਾ ਕੇ 177 ਪਾਉਂਡ ਕਰ ਦਿੱਤੀ ਜਾਵੇਗੀ। ਇਸ ਫੀਸ ਦੇ ਵਾਧੇ ਤੋਂ ਬਚਣ ਲਈ ਜਿਹੜੇ ਲੋਕਾਂ ਨੇ ਪੁਰਾਣੇ ਪਾਸਪੋਰਟਾਂ ਦੀ ਬੁਨਿਆਦ 9 ਮਹੀਨੇ ਭਾਵ 27 ਦਸੰਬਰ ਤੱਕ ਰਹਿ ਗਈ ਹੈ, ਉਹ ਆਉਂਦੇ 8 ਹਫ਼ਤਿਆਂ ਅੰਦਰ ਪੁਰਾਣੇ ਰੇਟ 'ਤੇ ਅਰਜ਼ੀ ਦੇ ਸਕਦੇ ਹਨ, ਪਰ ਨਵੇਂ ਪਾਸਪੋਰਟ 3 ਹਫ਼ਤੇ ਤੱਕ ਹੀ ਮਿਲ ਸਕਣਗੇ। ਲੈਸਟਰ ਵਿੱਚ ਕੈਰਨ ਦੌਂਡੀਆ ਦੇ ਕਤਲ ਸੰਬੰਧੀ ਮੁਕੱਦਮੇ ਦੀ ਸੁਣਵਾਈ ਜਾਰੀ। ਕਥਿਤ ਕਾਤਲ ਵੱਲੋਂ ਆਪਣੀ ਸਾਬਕਾ ਪਤਨੀ ਦੀ ਮੌਤ ਹਿੰਸਕ ਬਹਿਸ ਦੌਰਾਨ ਪੌੜੀਆਂ ਤੋਂ ਡਿੱਗਦੇ ਸਮੇਂ ਚੁੰਨੀ ਨਾਲ ਗਲਾ ਘੁੱਟੇ ਜਾਣ ਕਰਕੇ ਹੋਣ ਦਾ ਦਾਅਵਾ। ਲੈਸਟਰ ਇੱਥੇ ਇੱਕ ਗੁਜਰਾਤੀ ਬੰਦੇ ਜਿਸ ਦੇ ਖਿਲਾਫ਼ ਆਪਣੀ ਪਤਨੀ ਨੂੰ ਕਤਲ ਕਰਨ ਦੇ ਦੋਸ਼ ਸੰਬੰਧੀ ਮੁਕੱਦਮੇ ਦੀ ਸੁਣਵਾਈ ਜਾਰੀ ਹੈ ਨੇ ਦਾਅਵਾ ਕੀਤਾ ਕਿ ਕਿਰਨ ਦੀ ਮੌਤ ਹਿੰਸਕ ਬਹਿਸ ਦੌਰਾਨ ਪੌੜੀਆਂ ਅਤੇ ਹੇਠਾਂ ਡਿੱਗਦੇ ਸਮੇਂ ਉਸਦੀ ਚੁੰਨੀ ਬੰਨੀ ਵਿੱਚ ਫਸ ਜਾਣ ਕਰਕੇ ਉਸਦਾ ਗਲਾ ਘੁੱਟ ਜਾਣ ਕਰਕੇ ਹੋਈ। ਲੈਸਟਰ ਕਰਾਊਨ ਕੋਰਟ ਵਿੱਚ ਆਸ਼ਵਿਨ ਦੌਡੀਆ ਉਮਰ 51 ਸਾਲ ਜਿਸ ਦੇ ਖਿਲਾਫ਼ ਆਪਣੀ ਸਾਬਕਾ ਪਤਨੀ ਕਿਰਨ ਦੌਡੀਆ ਉਮਰ 46 ਸਾਲ ਨੂੰ ਉਹਨਾਂ ਦੇ ਪੁਰਾਣੇ ਲਾਈਮ ਰੋਡ ਨੌਰਥ ਅਵਿੰਗਟਨ ਸਥਿਤ ਘਰ ਵਿੱਚ ਕਤਲ ਕਰਨ ਦਾ ਦੋਸ਼ ਹੈ ਨੇ ਆਪਣੇ ਬਚਾਓ ਪੱਖ ਵਿੱਚ ਪਹਿਲੀ ਵਾਰ ਇਹ ਬਿਆਨ ਦਿੱਤਾ ਕਿ ਕਿਰਨ ਦੀ ਮੌਤ ਪੌੜੀਆਂ ਤੋਂ ਡਿੱਗਣ ਸਮੇਂ ਉਸਦੀ ਚੁੰਨੀ ਇੱਕ ਬੈਨਿਸਟਰ ਵਿੱਚ ਫਸ ਕੇ ਲਟਕ ਜਾਣ ਕਰਕੇ ਹੋਈ, ਜਿਸ ਦੇ ਬਾਰੇ ਉਸਨੂੰ ਕੁਝ ਮਿੰਟ ਬਾਅਦ ਪਤਾ ਚੱਲਿਆ ਸੀ। ਸ੍ਰੀਮਤ ਦੌਡੀਆ ਦੀ ਮੌਤ ਪਿਛਲੇ ਸਾਲ 16 ਜਨਵਰੀ ਨੂੰ ਦੁਪਹਿਰ ਵੇਲੇ ਹੋਈ। ਉਸੇ ਦਿਨ ਉਹਨਾਂ ਦਾ ਘਰ ਸ੍ਰੀਮਤੀ ਦੌਡੀਆ ਦੀ ਭੈਣ ਨੂੰ ਵੇਚ ਦਿੱਤਾ ਗਿਆ ਸੀ, ਪਰ ਜਦੋਂ ਅਸ਼ਵਿਨ ਨੂੰ ਪਹਿਲਾਂ ਸਵਾਲ ਪੁੱਛੇ ਗਏ ਤਾਂ ਉਸਨੇ ਝੂਠ ਕਿਹਾ ਸੀ ਕਿ ਉਸਦੀ ਪਤਨੀ ਕੰਮ ਤੋਂ ਘਰ ਨਹੀਂ ਪਰਤੀ ਸੀ ਅਤੇ ਉਸਨੂੰ ਨਹੀਂ ਪਤਾ ਸੀ ਕਿ ਉਸਦੀ ਲਾਸ਼ ਇੱਕ ਸੂਟਕੇਸ ਵਿੱਚ ਪਾ ਕੇ ਕਿਸੇ ਨੇ ਨੇੜੇ ਦੀ ਇੱਕ ਐਲੀਵੇ ਵਿੱਚ ਸੁੱਟ ਦਿੱਤੀ ਸੀ। ਪਰ ਹੁਣ ਅਸ਼ਵਿਨ ਨੇ ਅਦਾਲਤ ਨੂੰ ਦੱਸਿਆ ਕਿ ਉਸ ਰਾਤ ਦੀ ਸ਼ਿਫਟ ਤੋਂ ਬਾਅਦ ਘਰ ਆ ਕੇ ਸੁੱਤਾ ਪਿਆ ਸੀ ਜਦੋਂ ਉਸਦੀ ਸਾਬਕਾ ਪਤਨੀ ਨੇ ਉਸਨੂੰ ਚਲਾਉਂਦੇ ਹੋਏ ਅਤੇ ਗਾਲਾਂ ਕੱਢਦੇ ਹੋਏ ਉਠਾਇਆ ਸੀ। ਉਹਨੇ ਉਹਦੇ ਸਿਰ 'ਤੇ ਛੱਤਰੀ ਜਾਂ ਬੈਗ ਨਾਲ 2 ਵਾਰ ਵੀ ਕੀਤੇ ਸਨ। ਉਹ ਵਾਰ ਵਾਰ ਉਸਨੂੰ ਘਰ ਛੱਡ ਕੇ ਚਲੇ ਜਾਣ ਲਈ ਕਹਿ ਰਹੀ ਸੀ। ਉਸਨੇ ਇਹ ਵੀ ਕਿਹਾ ਕਿ ਉਹ ਭਾਰਤ ਚਲਾ ਜਾਵੇ ਅਤੇ ਉੱਥੇ ਜਾ ਕੇ ਮਰ ਜਾਵੇ। ਉਸਨੇ ਇਹ ਦਾਅਵਾ ਵੀ ਕੀਤਾ ਕਿ ਕਿਰਨ ਜਿਸ ਨੇ ਬੂਟ ਪਾਏ ਹੋਏ ਸਨ ਨੇ ਬੂਟਾਂ ਨਾਲ ਉਸਦੇ ਪ੍ਰਾਈਵੇਟ ਟੰਗਾਂ 'ਤੇ ਵੀ ਠੁੱਡਾ ਮਾਰਿਆ ਸੀ। ਉਸਨੇ ਉਸਦਾ ਮੂੰਹ ਬੰਦ ਕਰਨ ਲਈ ਉਸਦੇ ਮੂੰਹ 'ਤੇ ਹੱਥ ਰੱਖਿਆ ਸੀ। ਅਸ਼ਵਿਨ ਨੇ ਕਿਹਾ ਕਿ ਉਸਨੂੰ ਬਹੁਤ ਗੁੱਸਾ ਆ ਰਿਹਾ ਸੀ ਕਿ ਉਹ ਬੋਲੀ ਜਾ ਰਹੀ ਸੀ ਅਤੇ ਉਸਦੀ ਕੋਈ ਗੱਲ ਨਹੀਂ ਸੁਣ ਰਹੀ ਸੀ। ਉਹ ਉਸਨੂੰ ਦੱਸਣਾ ਚਾਹੁੰਦਾ ਸੀ ਕਿ ਉੱਥੋਂ ਜਾ ਰਿਹਾ ਸੀ ਅਤੇ ਸਾਰਾ ਕੁਝ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਹਨੇ ਗੁੱਸੇ ਵਿੱਚ ਆ ਕੇ ਕਿਰਨ ਦਾ ਸਿਰ 2-3 ਵਾਰ ਬਨੈਸਟਰ 'ਤੇ ਮਾਰਿਆ, ਫਿਰ ਉਸਨੇ ਉਸਦੀ ਗਰਦਨ ਨੂੰ ਹੱਥ ਪਾਇਆ ਸੀ ਅਤੇ ਉਸਨੂੰ ਪਿੱਛੇ ਧੱਕ ਦਿੱਤਾ ਸੀ ਜੋ ਕਿ ਪੌੜੀਆਂ ਤੋਂ ਹੇਠਾਂ ਡਿੱਗ ਪਈ ਸੀ, ਜਦਕਿ ਉਸਦੀ ਚੁੰਨੀ ਦਾ ਇੱਕ ਹਿੱਸਾ ਉਸਦੀ ਗਰਦਨ ਵਿੱਚ ਅਤੇ ਦੂਜਾ ਬੈਨਿਸਟਰ ਵਿੱਚ ਫਸ ਜਾਣ ਕਰਕੇ ਉਹ ਹੇਠਾਂ ਡਿੱਗਦੇ ਸਮੇਂ ਉਸਦੀ ਗਰਦਨ ਘੁੱਟੀ ਗਈ ਸੀ। ਜਦੋਂ ਉਸਦੀ ਆਵਾਜ਼ ਨਾ ਆਈ ਤਾਂ ਉਸਨੇ ਜਾ ਕੇ ਵੇਖਿਆ ਸੀ ਕਿ ਉਹ ਮਰ ਗਈ ਸੀ। ਉਹ ਡਰ ਗਿਆ ਸੀ ਅਤੇ ਉਹਨੇ ਆਪਣੇ 17 ਸਾਲਾ ਪੁੱਤਰ ਦੇ ਛੇਤੀ ਘਰ ਮੋੜਨ ਦੇ ਡਰ ਤੋਂ ਛੇਤੀ ਖੂਨ ਦੇ ਧੱਬੇ ਸਾਫ਼ ਕੀਤੇ ਸਨ ਅਤੇ ਲਾਸ਼ ਨੂੰ ਉਸਨੇ ਬੰਨ੍ਹ ਕੇ ਇੱਕ ਸੂਟਕੇਸ ਪਾ ਕੇ ਪਿਛਲੇ ਗਾਰਡਨ ਵਿੱਚ ਰੱਖ ਦਿੱਤਾ ਸੀ। ਜਦੋਂ ਉਹਦਾ ਪੁੱਤਰ ਘਰ ਆਇਆ ਤਾਂ ਉਹ ਆਪਣੇ ਕਮਰੇ ਵਿੱਚ ਸੀ। ਮੁਕੱਦਮੇ ਦੀ ਸੁਣਵਾਈ ਅਜੇ ਜਾਰੀ ਹੈ। ਅਭਿਨੇਤਾ ਸ਼ਾਹਰੁਖ ਦਾ ਫਾਰਮ ਹਾਊਸ ਸੀਲ। ਮੁੰਬਈ। ਬੋਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਮੁੰਬਈ ਦੇ ਅਲੀਬਾਗ 'ਚ ਖੇਤੀ ਦੀ ਜ਼ਮੀਨ 'ਤੇ ਨਜਾਇਜ਼ ਬੰਗਲਾ ਬਣਾਉਣ ਅਤੇ ਧੋਖਾਧੜੀ ਦੇ ਦੋਸ਼ 'ਚ ਆਮਦਨ ਕਰ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਵਿਭਾਗ ਨੇ ਇਸ ਮਾਮਲੇ 'ਚ ਸ਼ਾਹਰੁਖ ਖਾਨ ਦੇ 90 ਦਿਨਾਂ ਦੇ ਅੰਦਰ ਜਵਾਬ ਮੰਗਿਆ ਹੈ। ਇਸ ਦੌਰਾਨ ਅਲੀਬਾਗ ਫਾਰਮ ਹਾਊਸ ਨੂੰ ਸੀਲ ਕਰ ਦਿੱਤਾ ਗਿਆ ਹੈ। ਖੇਤੀ ਜ਼ਮੀਨ 'ਤੇ ਧੋਖਾਧੜੀ ਦੇ ਦੋਸ਼ ਮਹਾਰਾਸ਼ਟਰ ਦੇ ਵਾਤਾਵਰਨ ਪ੍ਰੇਮੀ ਸੁਰਿੰਦਰ ਧਾਰਲੇ ਨੇ ਲਗਾਏ ਸਨ। ਉਹਨਾਂ ਥਾਣੇ ਦੇ ਖਾਰ ਪੁਲਿਸ ਸਟੇਸ਼ਨ ਇਸ ਸੰਬੰਧੀ ਆਪਣੀ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਮੁਤਾਬਕ ਸ਼ਾਹਰੁਖ ਖਾਨ ਅਤੇ ਉਸਦੀ ਪਤਨੀ ਨੇ ਜ਼ਮੀਨ ਲਈ ਧੋਖਾਧੜੀ ਕੀਤੀ। ਸਾਊਥਾਲ ਦੇ ਪੰਜਾਬੀ ਸਾਹਿਤਕਾਰਾਂ ਵੱਲੋਂ ਅਵਤਾਰ ਸਾਧਕ ਨੂੰ ਸ਼ਰਧਾਂਜਲੀ। ਸਾਊਥਾਲ ਪੰਜਾਬੀ ਸਾਹਿਤ ਕਲਾ ਕੇਂਦਰ UK ਕਾਮਰੇਡ ਅਵਤਾਰ ਸਾਧਕ ਦੀ ਹੋਈ ਅਚਾਨਕ ਮੌਤ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ। ਉਹ ਮਾਰਕਸੀ ਵਿਚਾਰਧਾਰਾ ਦੇ ਸਨ। ਸਭਾ ਦੇ ਪ੍ਰਧਾਨ ਡਾਕਟਰ ਸਾਥੀ ਲੁਧਿਆਣਵੀ ਨੇ ਕਿਹਾ ਕਿ ਸਾਧਕ ਜੀ ਦੇ ਜਾਣ ਨਾਲ ਇੰਗਲੈਂਡ ਦੇ ਲੇਖਕ ਭਾਈਚਾਰੇ ਨੂੰ ਬਹੁਤ ਘਾਟਾ ਪਿਆ ਹੈ। ਜਨਰਲ ਸਕੱਤਰ ਅਜ਼ੀਮ ਸ਼ੇਖਰ ਨੇ ਕਿਹਾ ਕਿ ਸਾਹਿਤਕ ਸਰਕਲ ਵਿੱਚ ਸਾਧਕ ਜੀ ਮਿਸ ਕੀਤੇ ਜਾਣਗੇ। ਮਨਪ੍ਰੀਤ ਸਿੰਘ ਬੰਦਨੀ ਕਲਾ ਨੇ ਕਿਹਾ ਕਿ ਜਦੋਂ ਸਾਤੋਂ ਵੱਡੇ ਸਾਹਿਤਕਾਰ ਟੁੱਟ ਜਾਂਦੇ ਹਨ ਤਾਂ ਨਵਿਆਂ ਨੂੰ ਬਹੁਤ ਘਾਟਾ ਪੈਂਦਾ ਹੈ। ਮਨਜੀਤ ਕੌਰ ਪੱਡਾ ਨੇ ਕਿਹਾ ਕਿ ਇਹੋ ਜਿਹੇ ਮੌਕੇ ਬੰਦਾ ਵਾਹਿਗੁਰੂ ਦਾ ਭਾਣਾ ਮੰਨਣ ਤੋਂ ਬਿਨਾਂ ਕੁਝ ਨਹੀਂ ਕਰ ਸਕਦਾ। ਗੁਰਨਾਮ ਗਰੇਵਾਲ ਅਤੇ ਕੁਲਵੰਤ ਢਿੱਲੋਂ ਨੇ ਵੀ ਪਰਿਵਾਰ ਨਾਲ ਸਹਾਨੁਭੂਤੀ ਕੀਤੀ। ਹੁਣ ਨੇ ਰੁਕੇਗੀ ਦਿਲ ਦੀ ਧੜਕਣ। ਨਿਊਯਾਰਕ ਦਿਲ ਦੀ ਧੜਕਣ ਟੁੱਟਣ ਤੋਂ ਰੋਕਣ ਦਾ ਪ੍ਰਭਾਵੀ ਇਲਾਜ ਛੇਤੀ ਹੋਣ ਦੀ ਜਾ ਸਕਦਾ ਹੈ ਕਿਉਂਕਿ ਸ਼ੋਧਕਰਤਾਵਾਂ ਨੇ ਉਸ ਅਣੂ ਦੀ ਖੋਜ ਕਰ ਲਈ ਹੈ ਜੋ ਦਿਲ ਦੇ ਦੌਰੇ ਲਈ ਜ਼ਿੰਮੇਵਾਰ ਪ੍ਰੋਟੀਨ ਦੀਆਂ ਗਤੀਵਿਧੀਆਂ 'ਤੇ ਰੋਕ ਲਗਾਉਂਦਾ ਹੈ। ਮਾਈ ਹਾਰਟ ਨਾਂ ਦੀ ਇਹ ਨਾਨ ਕੋਡਿੰਗ RAN ਦਿਲ 'ਚ ਮੌਜੂਦ BRG1 ਨਾਂ ਦੇ ਉਸ ਪ੍ਰੋਟੀਨ ਦੀਆਂ ਗਤੀਵਿਧੀਆਂ 'ਤੇ ਰੋਕ ਲਗਾਉਂਦਾ ਹੈ ਜੋ ਤਣਾਅ ਦੇ ਸਮੇਂ ਸਰਗਰਮ ਹੁੰਦਾ ਹੈ। ਅਮਰੀਕਾ 'ਚ ਇੰਡੀਆਨਾ ਯੂਨੀਵਰਸਿਟੀ ਸਕੂਲ ਆਫ ਮੈਡੀਸਨ 'ਚ ਮੈਡੀਸਨ ਦੀ ਐਸੋਸੀਏਸ਼ਨ ਪ੍ਰੋਫੈਸਰ ਚਿੰਗ ਪਿੰਗ ਚਾਂਗ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮਾਈ ਹਾਰਟ ਮਾਊਸਿਨ ਹੈਵੀ ਚੇਨ ਐਸੋਸੀਏਟਿਡ RAN ਟਰਾਂਸਕ੍ਰਿਪਟ BRG1 ਪ੍ਰੋਟੀਨ ਬਣਾਉਣ ਵਾਲੇ DNA ਨੂੰ ਸਰਗਰਮ ਕਰ ਦਿੰਦਾ ਹੈ ਜਿਸ ਨਾਲ ਦਿਲ ਦੀ ਕਾਰਜਸ਼ੈਲੀ ਪ੍ਰਭਾਵਿਤ ਕਰਨ ਵਾਲਾ ਪ੍ਰੋਟੀਨ BRG1 ਨਹੀਂ ਬਣਦਾ ਅਤੇ ਦਿਲ ਪਾਉਂਦਾ ਹੈ ਅਤੇ ਦਿਲ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਜਦੋਂ ਕਿਸੇ ਬਾਲਗ ਮਨੁੱਖ ਦੇ ਦਿਲ 'ਚ ਤਣਾਅ ਹੁੰਦਾ ਹੈ ਜਿਵੇਂ ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਦੌਰੇ ਨਾਲ ਹੋਇਆ ਨੁਕਸਾਨ ਤਾਂ BRG1 ਪ੍ਰੋਟੀਨ ਸਰਗਰਮ ਹੋ ਜਾਂਦਾ ਹੈ ਅਤੇ ਦਿਲ ਦੀ ਕਾਰਜਸ਼ੈਲੀ ਨੂੰ ਪ੍ਰਭਾਵਿਤ ਕਰਦਾ ਹੈ ਜਿਸ ਦੇ ਨਤੀਜੇ ਵਜੋਂ ਦਿਲ ਦੀ ਧੜਕਣ ਰੁਕ ਜਾਂਦੀ ਹੈ। ਬਲਬ $60 ਦਾ ਚੱਲੇਗਾ 20 ਸਾਲ। ਅਮਰੀਕਾ ਵਿੱਚ ਇੱਕ ਅਜਿਹਾ ਬਲਬ ਡਿਜ਼ਾਈਨ ਕੀਤਾ ਗਿਆ ਹੈ ਜੋ $60 ਯਾਨੀ ਕਰੀਬ 3000 ਰੁਪਏ ਵਿੱਚ ਮਿਲੇਗਾ ਅਤੇ ਚੱਲੇਗਾ 20 ਸਾਲ। ਇਸ ਨੂੰ ਡੱਚ ਕੰਪਨੀ ਫਿਲਿਪਸ ਨੇ ਬਣਾਇਆ ਹੈ। ਇਸ ਬਲਬ ਵਿੱਚ ਫਿਲਾਮੈਂਟ ਦੀ ਜਗ੍ਹਾ ਲਾਈਟ ਐਮਿਟਿਡ ਡਾਇਓਡ ਯਾਨੀ LED ਵਰਤੀ ਗਈ ਹੈ। LED ਦੀ ਵਰਤੋਂ ਦੇ ਕਾਰਨ ਬਲਬ ਇੰਨੇ ਸਮੇਂ ਤੱਕ ਚੱਲੇਗਾ। ਫਿਲਿਪਸ ਨੇ ਕੁਝ ਦੁਕਾਨਾਂ ਦੇ ਨਾਲ ਡੀਲ ਕੀਤੀ ਹੈ ਜਿਸ ਦੇ ਤਹਿਤ ਕੁਝ ਲੋਕਾਂ ਨੂੰ ਇਹ ਬਲਬ $20 ਵਿੱਚ ਮਿਲੇਗਾ। ਦਰਅਸਲ ਅਮਰੀਕਾ ਵਿੱਚ ਊਰਜਾ ਵਿਭਾਗ ਨੇ ਬ੍ਰਾਈਟ ਟੁਮਾਰੋ ਨਾਮ ਦਾ ਇੱਕ ਮੁਕਾਬਲਾ ਕਰਵਾਇਆ ਸੀ। ਇਸ ਦਾ ਮਕਸਦ 60 ਵਾਟ ਦੇ ਬਲਬ ਦੀ ਥਾਂ ਅਜਿਹਾ ਬਲਬ ਲੱਭਣਾ ਸੀ ਜਿਸ ਵਿੱਚ ਬਿਜਲੀ ਖਪਤ ਘੱਟ ਹੁੰਦੀ ਹੋਵੇ। ਇਸ ਮੁਕਾਬਲੇ ਵਿੱਚ ਇਸ ਬਲਬ ਨੂੰ ਪੁਰਸਕਾਰ ਮਿਲਿਆ ਹੈ। ਊਰਜਾ ਵਿਭਾਗ ਨੇ ਕੰਪਨੀਆਂ ਨੂੰ ਕਿਹਾ ਸੀ ਕਿ ਉਹ ਅਜਿਹਾ ਡਿਜ਼ਾਈਨ ਨਿਯਮ ਦਾ ਐਲਾਨ ਕਰਨ ਜਾ ਰਹੇ ਹਨ। ਚਾਰ ਸਾਲ ਦੇ ਬੱਚੇ ਨੇ ਖਿਡੌਣਾ ਨਾ ਲਿਆਉਣ 'ਤੇ ਬਾਪ ਨੂੰ ਗੋਲੀ ਮਾਰੀ। ਰਿਆਦ ਸਾਊਦੀ ਅਰਬ ਵਿੱਚ 4 ਸਾਲ ਦੇ ਇੱਕ ਬੱਚੇ ਨੇ ਆਪਣੇ ਪਿਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਕਾਰਨ ਸਿਰਫ ਇੰਨਾ ਸੀ ਕਿ ਉਸਨੇ ਉਸਦਾ ਮਨਪਸੰਦ ਖਿਡੌਣਾ ਖਰੀਦ ਕੇ ਦੇਣ ਤੋਂ ਨਾਂਹ ਕਰ ਦਿੱਤੀ ਸੀ। ਸਾਊਦੀ ਅਰਬ ਤੋਂ ਛਪਦੇ ਅਸ਼ਰਕ ਅਖਬਾਰ ਨੇ ਦੱਖਣੀ ਜਜਾਨ ਖੇਤਰ ਦੀ ਪੁਲਿਸ ਦੇ ਹਵਾਲੇ ਨਾਲ ਕਿਹਾ ਹੈ ਕਿ ਬੱਚੇ ਦੀ ਉਮਰ 4 ਸਾਲ 7 ਮਹੀਨੇ ਹੈ। ਅਖਬਾਰ ਅਨੁਸਾਰ ਬੱਚੇ ਨੇ ਆਪਣੇ ਪਿਤਾ ਨੂੰ ਪਲੇਟੇਸ਼ਨ ਖਰੀਦਣ ਲਈ ਕਿਹਾ ਸੀ ਪਰ ਉਹ ਬਗੈਰ ਖਰੀਦੇ ਘਰ ਆ ਗਿਆ। ਮਨਚਾਹੀ ਚੀਜ਼ ਨਾ ਮਿਲਣ 'ਤੇ ਬੱਚਾ ਨਾਰਾਜ਼ ਹੋ ਗਿਆ। ਘਰ ਵਿੱਚ ਉਸਦੇ ਪਿਤਾ ਕੱਪੜੇ ਬਦਲਣ ਲੱਗੇ ਤਾਂ ਉਸਨੇ ਘਰੋਂ ਚੁੱਕ ਕੇ ਗੋਲੀ ਮਾਰ ਦਿੱਤੀ। ਦੁਨੀਆ ਦੇ ਸਭ ਤੋਂ ਤਾਕਤਵਰ ਬੱਚੇ ਰੋਮਾਨੀਆ। ਨੌਜਵਾਨਾਂ ਵਿੱਚ ਬੋਡੀ ਬਿਲਡਿੰਗ ਪ੍ਰਤੀ ਦੀਵਾਨਗੀ ਆਮ ਹੈ ਪਰ ਜੇਕਰ ਇਹ ਦੀਵਾਨਗੀ 7 ਅਤੇ 9 ਸਾਲ ਦੇ ਬੱਚਿਆਂ ਵਿੱਚ ਦੇਖਣ ਨੂੰ ਮਿਲੇ ਤਾਂ ਹੈਰਾਨ ਹੋਣਾ ਲਾਜ਼ਮੀ ਹੈ। ਇਹਨਾਂ ਦੋ ਰੋਮਾਨੀ ਭਰਾਵਾਂ ਨੂੰ ਵੀ ਬੋਡੀ ਬਿਲਡਿੰਗ ਦਾ ਇਹ ਸ਼ੌਕ ਲੱਗਾ ਹੈ। ਉਹ ਰੋਜ਼ਾਨਾ 2 ਘੰਟੇ ਕਸਰਤ ਕਰਦੇ ਹਨ ਅਤੇ 4 ਕਿਲੋ ਦੇ ਬੰਡਲ ਉਠਾਉਂਦੇ ਹਨ। ਇਹਨਾਂ ਦੇ ਪਰਿਵਾਰ ਦੇ ਸਾਰੇ ਮੈਂਬਰ ਇਹਨਾਂ ਨੂੰ ਪਹਿਲਵਾਨ ਕਹਿ ਕੇ ਬੁਲਾਉਂਦੇ ਹਨ। ਇਹਨਾਂ ਦੋਹਾਂ ਭਰਾਵਾਂ 'ਚੋਂ ਗਿਊਲੀਆਨੇ ਸਟੋਰੇ ਦੀ ਉਮਰ 9 ਸਾਲ ਅਤੇ ਉਸਦੇ ਛੋਟੇ ਭਰਾ ਕਲਾਡੀਓ ਦੀ ਉਮਰ 7 ਸਾਲ ਹੈ। ਉਹਨਾਂ ਨੂੰ ਦੁਨੀਆ ਦੇ ਸਭ ਤੋਂ ਤਾਕਤਵਰ ਬੱਚਿਆਂ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇਹਨਾਂ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਲਈ ਇਹਨਾਂ ਦਾ ਪਰਿਵਾਰ ਬ੍ਰਿਟੇਨ ਦਾ ਰੁੱਖ ਕਰ ਰਿਹਾ ਹੈ। ਬੋਡੀ ਬਿਲਡਰ ਬੱਚਿਆਂ ਦੇ ਪਿਤਾ ਲਿਊ ਲਿਆਨ ਸਟੋਰੇ ਆਪਣੇ ਬੱਚਿਆਂ ਨੂੰ ਹਰ ਰੋਜ਼ 2 ਘੰਟੇ ਕਸਰਤ ਕਰਵਾਉਂਦੇ ਹਨ ਅਤੇ ਉਹਨਾਂ ਨੂੰ ਇਸ ਵਿੱਚ ਕੋਈ ਸਫਲਤਾ ਵੀ ਹਾਸਲ ਹੋਈ। ਗਿਊ ਲਿਆਨੋ ਹੁਣ ਤੱਕ 2 ਵਿਸ਼ਵ ਰਿਕਾਰਡ ਤੋੜ ਚੁੱਕਾ ਹੈ। ਉਸਨੇ 90 ਡਿਗਰੀ ਵਿੱਚ ਦੰਡ ਬੈਠਕਾਂ ਲਗਾ ਕੇ ਅਤੇ ਖੰਭੇ 'ਤੇ ਝੰਡੇ ਵਾਂਗ ਖੜ੍ਹੇ ਹੋ ਕੇ ਇਹ ਰਿਕਾਰਡ ਤੋੜੇ ਹਨ। ਹੁਣ ਪੇਸ਼ ਹੈ ਇੱਕ ਵਿਅੰਗ, ਚੱਲ ਸੋ ਚੱਲ ਅਤੇ ਚੌਕੀਦਾਰ ਜੱਗੀ ਬੋਲ ਪਿਆ। ਇਹ ਵਿਅੰਗ ਅਸ਼ੋਕ ਭੌਰਾ ਦਾ ਲਿਖਿਆ ਹੋਇਆ ਹੈ। ਜਿਸ ਯੁੱਗ ਵਿੱਚ ਮੌਤ ਦਾ ਸਮਾਨ ਵੱਧ ਅਤੇ ਆਸਾਨੀ ਨਾਲ ਮਿਲਣ ਲੱਗ ਪਿਆ ਹੋਵੇ, ਉਸ ਯੁੱਗ ਵਿੱਚ ਲੰਮੀਆਂ ਉਮਰਾਂ ਦੇ ਸੁਪਨੇ ਤਿਆਗ ਦੇਣੇ ਚਾਹੀਦੇ ਹਨ। ਜਿਸ ਦੌਰ ਵਿੱਚ ਬੱਚਿਆਂ ਨੂੰ ਡਾਕਟਰ ਬਣਾਉਣ ਲਈ ਮਾਂ ਬਾਪ ਅਰਦਾਸਾਂ ਕਰਨ, ਤਰਲੋ ਮੱਛੀ ਹੋਣ, ਡਾਕਟਰ ਅਮੀਰ ਅਤੇ ਖੁਸ਼ਹਾਲ ਹੋਣ, ਪੈਸੇ ਮੀਂਹ ਵਾਂਗ ਡਿੱਗਣ, ਉਸ ਦੌਰ ਵਿੱਚ ਵੀ ਬੰਦਾ ਬਿਮਾਰੀਆਂ ਦੇ ਘਟਣ ਦੇ ਅੰਦਾਜ਼ੇ ਲਗਾਵੇ ਮੰਨਿਆ ਨਹੀਂ ਜਾ ਸਕਦਾ। ਘੜੀ ਦੀਆਂ ਸੂਈਆਂ ਅੱਗੇ ਜਾ ਰਹੀਆਂ ਹਨ, ਮਨੁੱਖ ਪਿੱਛੇ ਪਰਤਣਾ ਚਾਹੁੰਦਾ ਹੈ, ਫਿਰ ਵਕਤ ਨਾਲ ਹੱਥੋਂ ਪਾਈ ਤਾਂ ਮੱਲੋ ਮੱਲੀ ਹੋਣਾ ਹੀ ਪਵੇਗਾ। ਉੱਚੀਆਂ ਮਹਿਲਾਂ ਵਿੱਚ ਰਹਿਣ ਵਾਲੇ ਲੋਕ, ਮਹਿੰਗੇ ਅਤੇ ਬ੍ਰਾਂਡਿਡ ਲੀੜੇ ਪਹਿਨਣ ਵਾਲੀ ਦੁਨੀਆ ਤੁਹਾਨੂੰ ਲੱਗਦਾ ਹੀ ਹੈ ਕਿ ਖੁਸ਼ਹਾਲ ਅਤੇ ਪ੍ਰਸੰਨ ਹੋਵੇਗੀ, ਪਰ ਅਸਲ ਵਿੱਚ ਲੋਕ ਐਵੇਂ ਪਰਦਾ ਹੀ ਮਹਿੰਗਾ ਕਰ ਰਹੇ ਹਨ। ਖੁਸ਼ ਸ਼ਾਇਦ ਉਹ ਸੜਕ 'ਤੇ ਬੈਠੇ ਮੰਗਤੇ ਨਾਲੋਂ ਵੀ ਘੱਟ ਹੋਣ। ਹਾਸਾ ਉਹਨਾਂ ਦਾ ਬੀਵੀ ਦੀ ਘੂਰ ਹੇਠਾਂ ਵਿਲਕ ਰਿਹਾ ਹੈ। ਆਪਣੇ ਮੁਲਕ ਵਿੱਚ ਪੁਲਿਸ ਨਾਲ ਘੱਟ ਵਰਦੀ ਨਾਲ ਵੱਧ ਨਫ਼ਰਤ ਹੋਣ ਲੱਗ ਪਈ ਹੈ। ਇਸ ਕਰਕੇ ਵੱਡੇ ਲੀਡਰਾਂ ਨੇ ਆਪਣੇ ਸੁਰੱਖਿਆ ਗਾਰਡਾਂ ਦੇ ਕੱਪੜੇ ਕਾਲੇ ਪਵਾ ਦਿੱਤੇ ਹਨ। ਜਦੋਂ ਕਾਲੇ ਕੱਛੇ ਪਾਉਣ ਵਾਲਿਆਂ ਦਾ ਰੌਲਾ ਪੰਜਾਬ ਵਿੱਚ ਬਹੁਤ ਪਿਆ ਸੀ, ਉਦੋਂ ਚੰਡੀਗੜ੍ਹ ਗਏ ਗੋਰੇ ਨੂੰ ਪਤਾ ਲੱਗਾ ਸੀ ਕਿ ਅੰਡਰਵੀਅਰ ਦਾ ਅਰਥ ਪੰਜਾਬੀ ਵਿੱਚ ਕਾਲਾ ਕੱਛਾ ਹੁੰਦਾ ਹੈ। ਵਿਆਹ ਵਾਲੇ ਦਿਨ ਜਦੋਂ ਬਹੂ ਲਾਲ ਸਾਲੂ ਵਿੱਚ ਮੁਸਕਰਾ ਕੇ ਨੀਵੀਂ ਪਾਉਂਦੀ ਹੈ ਅਤੇ ਮਰਦ ਸਮਝਦਾ ਕਿ ਗ੍ਰਹਿਸਥ ਫੁੱਲਾਂ ਦੀ ਸੇਜ ਹੋਵੇਗੀ, ਪਰ ਜਦੋਂ ਸੂਰਜ ਡੁੱਬਣ ਤੋਂ ਪਹਿਲਾਂ ਬੰਦਿਆਂ ਵਾਂਗ ਘਰੇ ਜਵਾਕਾਂ ਵਿੱਚ ਆ ਜਾਈ ਸੁਣਦਾ ਤਾਂ ਬਿਸਤਰ 'ਤੇ ਛੋਲਾਂ ਵਿਛੀਆਂ ਹੋਣ ਦਾ ਅਹਿਸਾਸ ਹੁੰਦਾ ਹੈ। ਪੱਛਮ ਵਿੱਚ ਕਾਮ ਦਾ ਪਹਿਰਾ ਵੱਧ ਗਿਆ ਹੈ, ਇਸੇ ਕਰਕੇ ਸ਼ਰਮ ਅਤੇ ਹਿਜਾ ਦੋਵੇਂ ਦਮ ਤੋੜ ਰਹੀਆਂ ਹਨ। ਸੁਨੱਖੀ ਤੀਵੀਂ ਲਈ ਝੁੱਡੂ ਪਤੀ ਚੌਂਕੀਦਾਰ ਹੀ ਹੁੰਦਾ ਹੈ, ਪਰ ਮੈਂ ਇੱਥੇ ਆਪਣੇ ਪਿੰਡਾਂ ਵਾਲੇ ਉਦਾਸ ਚੌਂਕੀਦਾਰਾਂ ਦੀ ਬਾਤ ਪਾਉਣ ਲੱਗਾ ਹਾਂ, ਕਿਉਂਕਿ ਹੁਣ ਕਈ ਦਿਨ ਰਾਤਾਂ ਤੋਂ ਵੀ ਵੱਧ ਡਰਾਉਣੇ ਹੁੰਦੇ ਜਾ ਰਹੇ ਹਨ। ਜਵਾਨਾਂ, ਕੀ ਹਾਲ ਹੈ? ਅੱਜ ਮਨ 'ਚ ਆਇਆ ਕਿ ਪਿੰਡ ਦਾ ਹਾਲ ਚਾਲ ਹੀ ਪੁੱਛ ਕੇ ਆਈਏ, ਕਿਉਂਕਿ ਕਲਯੁੱਗ ਤਾਂ ਗੋਡੇ ਗੋਡੇ ਚੜ੍ਹਿਆ ਪਿਆ, ਹੁਣ ਤਾਂ ਲੋੜਾ ਹੀ ਆਇਆ ਪਿਆ ਹੋਣਾ। ਕਈ ਦਿਨ ਦਾ ਸੋਚਦਾ ਸੀ, ਅੱਜ ਮਨ ਬਣਾ ਹੀ ਲਿਆ। ਓਏ ਬੱਲੇ ਤਾਇਆ, ਤੂੰ ਜੱਗੀ? ਉਹ ਸਾਡਾ ਚੌਂਕੀਦਾਰ ਤਾਇਆ। ਕਿੱਦਾਂ ਜਵਾਨਾ, ਤੂੰ ਬੰਸੀ ਲਾਲ ਦਾ ਜੁਗਲ ਕਿਸ਼ੋਰ ਨਹੀਂ? ਆਹੋ ਤਾਇਆ। ਇਹ ਜਵਾਨਾ, ਸਾਨੂੰ ਵੀ ਕਦੇ ਲੋਕ ਬਹੁਤ ਜਾਣਦੇ ਹੁੰਦੇ ਸੀ, ਪਰ ਹੁਣ ਸੁਣਿਆ ਨਾ ਤੇਰਾ ਵੀ ਬਹੁਤ ਹੈ। ਪਿੰਡ ਤਾਂ ਪਿੰਡ, ਫਿਰ ਵੀ ਪਿੰਡ ਹੀ ਹੁੰਦਾ, ਤੈਨੂੰ ਸਾਰਾ ਪਤਾ ਹੋਣਾ ਤਾਂ ਭਾਈ ਪੁੱਛਿਆ। ਸਾਡੇ ਵੇਲੇ ਤਾਂ ਚੌਂਕੀਦਾਰ ਸਾਹਿਬ ਹੁੰਦੀ ਸੀ, ਜਿੱਧਰ ਵੀ ਜਾਈਦਾ ਸੀ। ਅਜੇ ਕੱਲ੍ਹ ਪਰਸੋਂ ਉੱਧਰ ਠਾਕਰ ਟੱਕਰਿਆ ਸੀ ਲੰਬੜਦਾਰ, ਉਹ ਦੱਸਦਾ ਸੀ ਕਿ ਅੱਗੇ ਤਾਂ ਬਈ ਲੰਬੜਦਾਰ ਦੀ ਲੋਲੋ ਬਣਾ ਕੇ ਲੋਕ ਕੁੱਟਦੇ ਹੁੰਦੇ ਸੀ ਅਤੇ ਮੱਥੇ ਲੱਗਣ 'ਤੇ, ਹੁਣ ਤਾਂ ਸਰਪੰਚਾਂ ਦੀ ਵੀ ਥੂ ਥੂ ਹੁੰਦੀ ਹੈ। ਕਈ ਪਿੰਡਾਂ 'ਚ ਤਾਂ ਲੀਡਰਾਂ ਨੇ ਸਰਪੰਚ ਸ਼ਰੀਫ ਰਹਿਣ ਹੀ ਨਹੀਂ ਦਿੱਤੇ। ਤਾਇਆ, ਗੱਲ ਤਾਂ ਤੇਰੀ ਠੀਕ ਹੈ, ਪਰ ਦੱਸਦਾ ਐਂ ਕਰ, ਮੈਂ ਹੈਗਾ ਕਾਹਲੀ 'ਚ, ਤੂੰ ਪਹਿਲਾਂ ਸਾਰੀਆਂ ਗੱਲਾਂ ਮੇਰੀਆਂ ਸੁਣ ਲੈ, ਆਪਣੀ ਬਾਅਦ ਵਿੱਚ ਦੱਸ ਦੇਈਂ। ਤੈਨੂੰ ਮੈਂ ਦੱਸਦਾ ਸਾਡੇ ਪਿੰਡ 'ਚ ਕੀ ਹੁੰਦਾ ਸੀ। ਤੂੰ ਹੁਣ ਦੱਸੀ ਪੁੱਤਰਾ ਕਿ ਹੁਣ ਨਿੰਮ 'ਤੇ ਕਰੇਲਾ ਚੜ੍ਹਿਆ ਹੈ ਕਿ ਕਰੇਲੇ 'ਤੇ ਨਿੰਮ ਚੜ੍ਹੀ ਹੈ? ਚੱਲ ਤਾਇਆ, ਦੱਸ ਫਿਰ। ਪਿੰਡ ਦੀਆਂ ਧੀਆਂ ਭੈਣਾਂ, ਜਵਾਨਾਂ ਧੀਆਂ ਭੈਣਾਂ ਹੀ ਹੁੰਦੀਆਂ ਸਨ। ਮਜ਼ਾ ਲੈ ਕਿ ਕੋਈ ਅੱਖ ਪੁੱਟ ਕੇ ਵੀ ਵੇਖ ਲਵੇ। ਇੱਕ ਵਾਰੀ ਦੀ ਤੈਨੂੰ ਗੱਲ ਦੱਸਦਾ, ਕਿਤੇ ਲੁਹਾਰਾਂ ਦੇ ਭਗਤੇ ਦੇ ਮੁੰਡੇ ਲੱਛੂ ਨੇ ਪੰਡਤਾਂ ਦੀ ਕੁੜੀ ਨੂੰ ਟੀਚਰ ਕਰਤੀ, ਪਰਿਆ ਜੁੜ ਗਈ। ਪਿੰਡ ਦੀ ਸਰਪੰਚ ਸੀ ਉਦੋਂ, ਆਪਣਾ ਬਾਹਰਲੇ ਖੂਹ ਵਾਲਿਆਂ ਦਾ ਕਰਤਾਰਾ ਸਿਉਂ, ਉਹ ਕਹਿ ਕੇ ਸਾਲੇ ਨੂੰ ਪਿੰਡੋਂ ਕੱਢਣਾ। ਇਹਦੀ ਹਿੰਮਤ ਕਿੱਦਾਂ ਪਈ ਪਿੰਡ ਦੀ ਕੁੜੀ ਨੂੰ ਛੇੜਨ ਦੀ? ਲਾਲਾ ਦਿਆਲ ਚੰਦ ਕਹੇ ਕਿ ਕੋਈ ਨਹੀਂ, ਮੇਰੀ ਕੁੜੀ ਸੀ, ਇਹਨੂੰ ਲੁੱਚੇ ਕੰਜਰ ਨੂੰ ਘੂਰ ਘਾਰ ਕੇ ਛੱਡ ਦਿਓ। ਪਰ ਪਿੰਡ ਦੇ ਮੋਹਤਵਾਰ ਬੰਦੇ ਗੱਲ ਕਿੱਥੇ ਥੱਲੇ ਪੈਣ ਦੇਣ ਵੀ ਅੱਜ ਸਾਲੇ ਨੇ ਇਹ ਹਰਕਤ ਕੀਤੀ ਹੈ, ਕੱਲ੍ਹ ਕੋਈ ਹੋਰ ਕਰੂ। ਚਲੋ ਜੀ, ਫੈਸਲਾ ਹੋਇਆ ਵੀ ਭਗਤਾ ਆਪਣੇ ਮੁੰਡੇ ਦੇ ਸਿਰ 'ਚ 5 ਜੁੱਤੀਆਂ ਮਾਰੂ। ਭਗਤਾ ਕਹਿੰਦਾ ਸੀ ਮਨਜ਼ੂਰ ਹੈ। ਲਓ ਜੀ, ਲੱਛੂ ਨੂੰ ਐਨ ਸੱਥ ਦੇ ਵਿਚਾਲੇ ਬਿਠਾ ਲਿਆ। ਭਗਤਾ ਹੋ ਗਿਆ ਸ਼ੁਰੂ ਵੀ ਪੁਲਿਸ ਵਾਲਿਆਂ ਦੇ ਪੱਟੇ ਵਾਂਗੂ ਉੱਲਰ ਉੱਲਰ ਲਿਆਵੇ ਜੁੱਤੀ, 5 ਮਾਰ, 7 ਮਾਰ। ਜਦੋਂ 15-20 ਨਾਲ ਸੈਰੀ ਭੰਨ ਦਿੱਤਾ ਤਾਂ ਲੰਬੜਦਾਰ ਨੇ ਹੱਥ ਵਿੱਚੋਂ ਫੜ ਲਈ ਜੁੱਤੀ। ਵੀ ਭਗਤਿਆ, ਫੁੱਲ ਭਰ ਮੁੰਡਾ ਹੈ, ਜਵਾਨ ਜਹਾਨ ਹੈ, ਜੇ ਗਲਤੀ ਕਾਰੀ ਲਈ ਤਾਂ ਮਾਰ ਹੀ ਦੇਣਾ। ਭਗਤਾ ਕਹੇ ਲਾਲੇ, ਹੂਰਾਂ ਨਾਲ ਸਾਡਾ 3 ਪੀੜ੍ਹੀਆਂ ਦਾ ਪਿਆਰ ਹੈ, ਇਸ ਕੁੱਤੇ ਨੇ ਮੇਰੀ ਪੱਗ ਲੁਹਾ ਦਿੱਤੀ। ਅੱਗੇ ਸੁਣ ਵੇ ਜਵਾਨਾਂ, ਲੰਬੜਦਾਰ ਮੈਨੂੰ ਦੱਸੋ ਭਈ ਧੰਨੇ ਦੀ ਨੌਂ ਠਾਕਰਾਂ ਦੇ ਦੀਪੇ ਨਾਲ ਭੱਜ ਗਈ। ਸਵਰਨੇ ਦੀ ਬਹੂ ਘਰੇ ਚੱਕਲਾ ਚਲਾਉਂਦੀ ਪੁਲਿਸ ਨੇ ਫੜ ਲਈ। ਇਹ ਕੁੜੀਆਂ ਮੁੰਡੇ ਪਿੰਡ ਹੀ ਇੱਕ ਦੂਜੇ ਨੂੰ ਲਵਜੂ ਕਰੀ ਜਾਂਦੇ ਆ, ਭਲਾ ਇਹ ਸੱਚ ਹੈ? ਤਾਇਆ, ਇਹ ਤਾਂ ਕੁਝ ਵੀ ਨਹੀਂ। ਲੈ ਸੁਣ, ਤੂੰ ਇਕੱਠਾ ਹੀ ਦੱਸੀ ਬਾਅਦ 'ਚ, ਠੀਕ ਹੈ? ਜਵਾਨਾਂ, ਜਦੋਂ ਅੱਗ ਲੱਗਣਿਆਂ ਦਾ ਜਸਵੰਤ ਸਿੰਘ ਸਰਪੰਚ ਬਣਿਆ, ਕਿਤੇ ਸੰਧੂਆਂ ਦੇ ਮੀਤੇ ਦੀ ਚੱਲਦੀ ਸ਼ਰਾਬ ਦੀ ਭੱਠੀ ਪੁਲਿਸ ਵਾਲਿਆਂ ਨੇ ਫੜ ਲਈ। ਲਾਹਣ ਵਾਲੇ ਘੜੇ, ਕੱਢਣ ਵਾਲਾ ਸਮਾਨ, ਦੌਰਾ ਅਤੇ ਪੈਪ, ਗੱਡੀ 'ਚ ਰੱਖਣ ਪੁਲਿਸ ਵਾਲੇ। ਸਰਪੰਚ ਜਸਵੰਤ ਸਿੰਘ ਬੜਾ ਕੱਬਾ ਸੀ, ਕਹਿਣ ਲੱਗਾ ਤੁਸੀਂ ਸਾਡੇ ਪਿੰਡ ਵਿੱਚ ਵੜੇ ਕਿੱਦਾਂ? ਸਾਡੇ ਪਿੰਡ ਵਿੱਚ ਅੱਜ ਤੱਕ ਕਦੇ ਪੁਲਿਸ ਨਹੀਂ ਆਈ, ਜੇ ਆਈ ਹੋਊ ਤਾਂ ਸਰਪੰਚ ਕੋਲ ਆਈ ਹੋਊ। ਤੁਸੀਂ ਪਤੰਦਰੋ, ਮੀਤਾ ਫੜਿਆ ਕਿੱਦਾਂ? ਪਿੰਡ ਮੇਰਾ ਅਤੇ ਵਰਦੀ ਪਾ ਕੇ ਵੜੇ ਤੁਸੀਂ ਕਿੱਦਾਂ? ਇਹ ਤਾਂ ਮੇਰੀ ਬੇਇੱਜ਼ਤੀ ਹੈ। ਉਹ ਤਾਂ ਭਾਈ ਪੁਲਿਸ ਵਾਲਿਆਂ ਦਾ ਰੂਲ ਪੁਲਿਸ ਵਾਲਿਆਂ ਦੁਆਲੇ ਵਰਾਉਣ ਨੂੰ ਫਿਰੇ। ਇੱਕ ਚਪਾਈ ਕਹਿੰਦਾ ਮੀਤਾ ਗਲਤ ਹੈ, ਸ਼ਰਾਬ ਕੱਢਦਾ ਹੈ। ਸਰਪੰਚ ਦਾ ਪਾਰਾ ਫਿਰ ਚੜ੍ਹ ਗਿਆ। ਉਹ ਬੋਲਿਆ ਸਾਲਿਓ, ਪਿੰਡ ਮੇਰਾ ਗਲਤ ਹੈ, ਮੈਂ ਵੇਖਣਾ ਕਿ ਤੁਸੀਂ ਬਈ ਇਹ ਪੁਲਿਸ ਵਾਲੇ ਇਹ ਕਹਿ ਕੇ ਨੱਠ ਗਏ ਕਿ ਚੱਲ ਹੁਣ ਨਾ ਕੱਢੇ ਸ਼ਰਾਬ। ਬੇ ਕਰਤਾਰਾ, ਦੱਸੋ ਵੀ ਹੁਣ ਸਾਲਾ ਜਿਹੜਾ ਸਰਪੰਚ ਆਇਆ ਰੁਲਦਾ ਸਿਉਂ, ਉਹ ਸਾਲਾ ਆਪ ਸ਼ਰਾਬ ਵੇਚਦਾ, ਅਮਲੀ ਕੈਲੇ ਦੀ ਵਿਧਵਾ ਤੀਵੀਂ ਰੱਖੀ ਫਿਰਦਾ, ਸਾਲਾ ਲੀਡਰਾਂ ਦਾ ਵੀ ਟੌਟ ਆ, ਅਤੇ ਪੁਲਿਸ ਦਾ ਵੀ। ਹੁਣ ਤਾਂ ਪੁਲਿਸ ਤਾਂ ਸਾਲੀ ਘੰਟੇ ਘੰਟੇ ਬਾਅਦ ਪਿੰਡ ਤੁਰੀ ਫਿਰਦੀ ਆ, ਭਲਾ ਇਹ ਸੱਚ ਹੈ? ਤਾਇਆ ਪੁੱਛ ਨਾ, ਪੁੱਛਣ ਤਾਂ ਤੈਨੂੰ ਆਇਆ, ਪਰ ਦੱਸੀ ਬਾਅਦ 'ਚ ਹੀ। ਆਪਣੇ ਭਰਾਈਆਂ ਦਾ ਕੈਲਾ ਕੰਜਰ ਡੋਡੇ ਪੀਣ ਲੱਗ ਪਿਆ, ਪਤਾ ਨਹੀਂ ਕਿੱਥੋਂ ਲੱਤ ਪਾ ਲਈ ਹੈ। ਪਿੰਡ ਸਾਰਾ ਉਹਨੂੰ ਅਮਲੀ ਕੈਲਾ ਕਿਹਾ ਕਰੇ, ਫਿਰ ਬੜੀਆਂ ਗੱਲਾਂ ਸੁਣਾਉਣੀਆਂ ਉਹਨੇ, ਹਸਾ ਹਸਾ ਲੋਟ ਪੋਟ ਕਰਾ ਦਿੰਦਾ ਸੀ। ਕਿਤੇ ਪੀਣਕ ਲੱਗ ਗਈ, ਪੱਤੇ 4 ਵੱਧ ਪੀ ਲਏ, ਉਹਦੀ ਲਛਮੀ ਰੁੱਸ ਕੇ ਚਲੀ ਗਈ ਪੇਕਿਆਂ ਨੂੰ। ਬਈ ਕੰਧਾਂ 'ਚ ਸਿਰ ਮਾਰਦਾ ਫਿਰੇ, ਮੇਰੀ ਲਛਮੀ ਲਿਆ ਕੇ ਦਿਓ। ਸਾਰਾ ਪਿੰਡ ਗਿਆ, ਮਸਾਂ ਲਛਮੀ ਲਿਆ ਕੇ ਦਿੱਤੀ, ਪਰ ਪੱਤੇ ਪੀ ਕੇ ਗੱਲਾਂ ਜਿਹੜੀਆਂ ਸੁਣਾਉਂਦਾ ਸੀ ਨਜ਼ਾਰੇ ਹੀ ਲਿਆ ਦਿੰਦਾ ਸੀ। ਬੋਰਡ ਥੱਲੇ ਬੈਠਿਆਂ ਲੋਕਾਂ ਨੇ ਕਹਿਣਾ ਕਿ ਬੱਲੇ ਤਾਇਆ ਕਿੱਦਾਂ, ਬੱਲੇ ਅਮਲੀਆ ਕਿੱਦਾਂ, ਤਾਂ ਉਹ ਗੁੱਸਾ ਕਰਨ ਦੀ ਥਾਂ ਖੁਸ਼ ਹੋ ਕੇ ਆਉਂਦਾ ਸੀ, ਆਓ ਸਾਲਿਓ ਬੀਰਵਾਲ ਦੇ ਚੁਟਕਲੇ ਸੁਣਾਵਾਂ। ਨਾ ਤਾਂ ਉਹਦੇ ਪਿੰਡ ਦਾ, ਨਾ ਤਾਂ ਉਹਦੇ ਪਿਓ ਦਾ ਵੀ ਬੀਰਵਾਲ ਸੀ, ਪਰ ਉਹਨੇ ਅਕਬਰ ਵਾਲਾ ਬੀਰਵਾਲ ਮਸ਼ਹੂਰ ਕਰ ਦਿੱਤਾ ਸੀ ਪਿੰਡ 'ਚ। ਹੁਣ ਲੰਬੜਦਾਰ ਠਾਕਰ, ਇਹ ਵੀ ਦੱਸੋ, 16 ਕੁੜੀਆਂ ਵਿਧਵਾ ਹੋ ਗਈਆਂ ਪਿੰਡ ਦੀਆਂ, 4 ਜਣਿਆਂ ਦੀਆਂ ਛੱਡ ਕੇ ਭੱਜ ਗਈਆਂ। ਮੈਂ ਪੁੱਛਿਆ ਉਹ ਕਾਹਤੋਂ, ਉਹ ਕਹਿੰਦਾ ਸਾਲਿਆ ਤੈਨੂੰ ਨਹੀਂ ਪਤਾ, ਸਾਲੇ ਚਿੱਟਾ ਪੀਂਦੇ ਆ। ਮੈਂ ਪੁੱਛਿਆ ਕਿ ਭੁੱਕੀ ਤਾਂ ਭੂਰੇ ਰੰਗ ਦੀ ਹੁੰਦੀ ਹੈ, ਫੀਮ ਨਾਗ ਵਰਗੀ ਕਾਲੀ ਹੁੰਦੀ ਹੈ, ਇਹ ਸਾਲਾ ਚਿੱਟਾ ਕੀ ਆ ਗਿਆ? ਹੁਣ ਬਈ ਲੰਬੜਦਾਰ ਦੰਦ ਕੱਢ ਕੇ ਕਹਿੰਦਾ ਛੁਣਛਣਾ ਵਜਾ ਬਹਿ ਕੇ, ਉੱਥੇ ਤਾਂ ਕਈ ਮੰਤਰੀਆਂ ਨੂੰ ਚਿੱਟਾ ਕਹਿੰਦੇ ਆ, ਸਾਲੇ ਕਾਲੇ ਰੰਗ ਦੇ ਵੀ ਚਿੱਟਾ ਹੀ ਪੀ ਜਾਂਦੇ ਆ। ਜਵਾਨਾਂ, ਸੱਚੀ ਕੋਈ ਚਿੱਟਾ ਆ ਗਿਆ? ਇਹ ਚਿੱਟਾ ਸਾਲਾ ਹੈਗਾ ਕੀ, ਆਉਂਦਾ ਕਿੱਥੋਂ ਆ? ਬਿਤਾਇਆ ਜੱਗੀ ਪੰਜਾਬ 'ਚ ਚਿੱਟਾ ਮੱਛਰ, ਚਿੱਟੀ ਪੱਗ, ਚਿੱਟਾ ਨਸ਼ਾ, ਚਿੱਟਾ ਕਫਨ, ਚਿੱਟੇ ਦਿਨ ਥਾਂ ਥਾਂ ਚਿੱਟਾ ਚਿੱਟਾ ਹੋਈ ਪਈ ਆ। ਤੈਨੂੰ ਦੱਸਾਂ ਚਿੱਟਾ ਕੀ ਹੈ? ਚਿੱਟਾ ਤਾਂ ਰਾਤ ਨੂੰ ਵੀ ਚਮਕਦਾ। ਜਵਾਨਾਂ, ਦੱਸੀ ਪਰ ਇਕੱਠਾ ਹੀ। ਤੈਨੂੰ ਰੋੜਿਆਂ ਦੇ ਫਕੀਰੇ ਦੀ ਗੱਲ ਦੱਸਦਾ, ਲੋਕਾਂ ਨੂੰ ਕਰਜ਼ਾ ਦਿੰਦਾ ਹੁੰਦਾ ਸੀ, ਸਾਲੇ ਨੇ 20 ਰੁਪਏ ਦੇਣੇ ਅਤੇ ਪੰਜਾਹਾਂ ਦੀਆਂ ਡੰਡੀਆਂ ਰੱਖ ਲੈਣੀਆਂ। 50 ਰੁਪਏ ਦੇਣੇ ਤੇ ਤਵੀਤ ਗਹਿਣੇ ਰੱਖ ਲੈਣੇ। ਲਾਲਿਆਂ ਦਾ ਹੁੰਦਾ ਸੀਗਾ ਕਿਸ਼ੋਰੀ ਲਾਲ, ਉਹਨੇ ਲਾਲ ਵਈ ਤੇ ਗੂਠਾ ਲਵਾਉਣਾ, ਦੇਣੇ 10 ਲਿਖਣੇ 20, ਸਾਲੇ ਨੇ 2 ਸਾਲ ਦਾ ਵਿਆਜ ਪਹਿਲਾਂ ਹੀ ਠੋਕ ਦੇਣਾ। ਅੱਧੋਂ ਵੱਧ ਪਿੰਡ ਇਹਨਾਂ ਦੋਹਾਂ ਦਾ ਕਰਜਾਈ ਸੀ। ਇੱਕ ਗੱਲ ਤੈਨੂੰ ਹੋਰ ਦੱਸਾਂ, ਆੜਤੀਏ ਬਨਵਾਰੀ ਲਾਲ ਨੇ ਪਿੰਡ ਗੇੜਾ ਮਾਰਨਾ ਕਣਕ ਦੀ ਵਾਢੀ ਦੇ ਦਿਨਾਂ 'ਚ, ਆਪ ਹੀ ਕਣਕ ਚੁੱਕ ਲੈਣੀ, ਆਪ ਹੀ ਬਾਰਦਾਨਾ ਦੇ ਜਾਣਾ। ਮਜਾਲ ਕੇ ਕੋਈ ਜੱਟ ਬਨਵਾਰੀ ਲਾਲ ਨੂੰ ਮਾੜਾ ਕਹਿ ਜਾਵੇ, ਕਾਮੇ ਵੀ ਖੁਸ਼ ਸੀਗੇ, ਜ਼ਿਮੀਂਦਾਰ ਵੀ ਖੁਸ਼, ਲਾਲੇ ਰੋੜੇ ਵੀ ਅਤੇ ਆੜਤੀਏ ਵੀ। ਹੁਣ ਪਤਾ ਲੱਗਾ ਕਿ ਜਾਗਰ ਵੀ ਮਰ ਗਿਆ, ਪਾਖਰ ਸਿਉਂ ਵੀ ਗਿੱਲਾਂ ਦਾ ਹੀਰਾ ਵੀ, ਠੋਲੂਆਂ ਦਾ ਪ੍ਰਤਾਪ ਸਿਉਂ ਵੀ, ਬੱਚੂਆਂ ਦਾ ਮਲਕੀਤ ਵੀ, ਲਾਣੇਦਾਰਾਂ ਦਾ ਭੋਲਾ ਵੀ, ਅਤੇ 7-8 ਹੋਰ ਮਰ ਗਏ। ਕਹਿੰਦੇ ਕਿਸੇ ਨੇ ਦਵਾਈ ਖਾ ਲਈ, ਕਿਸੇ ਨੇ ਬਾਹਰ ਖੇਤਾਂ 'ਚ ਦਰੱਖਤਾਂ ਨਾਲ ਫਾਹਾ ਲੈ ਲਿਆ, ਸਾਲੇ 2 ਜਣਿਆਂ ਨੇ ਤੀਵੀਆਂ ਵੀ ਮਾਰਤੀਆਂ, ਆਪ ਵੀ ਮਰ ਗਏ। ਇਹਨਾਂ ਨੇ ਕਿੰਨਾ ਕੁ ਕਰਜ਼ਾ ਦੇਣਾ ਸੀ? ਲੰਬੜਦਾਰ ਦੱਸੇ ਵੀ ਅਸੀਂ ਬਥੇਰਾ ਕਿਹਾ ਕਿ ਨਾ ਲਓ ਟਰੈਕਟਰ, ਪਰ ਉਹ ਕਹਿੰਦੇ ਨੇ ਇੱਧਰ ਮਾਲ ਵਿੱਚ ਇੱਕ ਸੁੰਡੀ ਨੇ ਖਾ ਲਏ, ਸਾਰੇ ਇੱਕ ਮੰਤਰੀ ਜੜ੍ਹਾਂ 'ਚ ਬਹਿ ਗਿਆ। ਭਲਾ ਇਹ ਜੱਟ ਜ਼ਿਮੀਂਦਾਰ ਸੱਚੀ ਇੱਦਾਂ ਮਾਰਨ ਲੱਗ ਪਏ? ਆਪਣੇ ਵੇਲੇ 'ਚ ਤਾਂ ਕਿਤੇ ਵਿਸਾਖੀ ਵਾਲੇ ਦਿਨ ਡਾਂਗ ਮੋਢੇ 'ਤੇ ਰੱਖ ਕੇ, ਦੁਸਹਿਰੇ ਵਾਲੇ ਦਿਨ ਅਤਰ ਫਲੇ ਲਾ ਕੇ, ਦੇਸੀ ਪਊਆ ਪੀ ਕੇ ਕਿਤੇ ਜੱਟਾਂ ਦਾ ਬਖਤਾਵਰ ਸਿੰਘ ਨਿਕਲਦਾ ਹੁੰਦਾ ਸੀ ਤਾਂ ਲੋਕ ਕਹਿੰਦੇ ਹੁੰਦੇ ਸੀ, ਆ ਆ ਆ ਜੱਟ, ਇਹ ਭਲਾ ਸਰਕਾਰਾਂ ਕਾਹਤੋਂ ਖਾ ਗਈਆਂ ਜੱਟ ਨੂੰ, ਤਾਇਆ ਹਾਲੇ ਤਾਂ ਹੋਰ ਮਰਨਗੇ, ਕਈਆਂ ਦੇ ਪੁੱਤ ਵੀ ਮਰ ਗਏ, ਆਪ ਵੀ ਮਰ ਗਏ, ਪੁੱਤ ਸਮੈਕ ਨੇ ਖਾ ਲਿਆ ਅਤੇ ਪਿਓ ਕਰਜ ਨੇ। ਬੇ ਜਵਾਨਾ ਹਾਈ, ਮੈਂ ਪੁੱਛਣਾ ਸੀ ਬੇ ਸਮੈਕ ਕੀ ਹੁੰਦਾ ਹੈ? ਲੰਬੜਦਾਰ ਠਾਕਰ ਕਹਿ ਕਿ ਰੱਤੀਆਂ 'ਚ ਸੋਨਾ ਤਾਂ ਵਿਕਦਾ ਹੁੰਦਾ ਸੀ, ਇਹ ਰੱਤੀਆਂ 'ਚ ਸਮੈਕ ਵਿਕਦੀ ਹੈ। ਇੱਕ ਪੁੜੀ 10,000, 5,000 ਲੋਕਾਂ ਨੂੰ ਲੋਕ ਗੀਤ ਭੁੱਲ ਗਏ, ਸਮੈਕ ਚੇਤੇ ਆ। ਕਿਤੇ ਜੰਜ ਨਾਲ ਗਿਆ ਨੇ ਦੁਪਹਿਰ ਨੂੰ ਲੀੜੇ ਬਦਲ ਕੇ ਘੁੱਟ ਲਾਉਣੀ, ਫਿਰ ਭੰਗੜੇ ਪੈਂਦੇ ਹੁੰਦੇ ਸੀ। ਹੁਣ ਸਹੁਰੀ ਦੇ ਸਮੈਕ ਪੀ ਕੇ ਗੋਲੀਆਂ ਚਲਾਉਂਦੇ ਆ, ਇਹ ਸਰਕਾਰ ਤੋਂ ਕਾਬੂ ਨਹੀਂ ਆਉਂਦੇ। ਲੰਬੜਦਾਰ ਨੂੰ ਪੁੱਛਿਆ, ਉਹਦਾ ਟਕੇ ਵਰਗਾ ਜਵਾਬ, ਟਕੇ ਵਰਗਾ ਉਹੀ ਜਵਾਬ, ਇਹ ਤਾਂ ਬਹਾਦਰ ਸਿਉਂ ਕਰਦਾ, ਉਹ ਵੇਚਦਾ। ਮੈਂ ਕਿਹਾ ਉਹ ਤਾਂ ਲੀਡਰ ਹੈ। ਉਹ ਬਣਾਸ ਵਾਰ ਕੇ ਕਹਿਣ ਲੱਗਾ, ਇਹੀ ਤਾਂ ਵੇਚਦੇ ਆ। ਮੇਰੀ ਜਵਾਨ ਨਿਕਲ ਗਈ, ਭਲਾ ਇਹ ਸੱਚ ਆ? ਤਾਇਆ ਇਹ ਬਾਰਡਰ ਤੋਂ ਭਲਾ ਤੂੰ ਮੈਂ ਲੰਘਾ ਲੈਣੀ ਆ, ਕੱਲ੍ਹ ਕਹਿੰਦੇ ਕਿਲੋ ਫੜੀ 200 ਕਰੋੜ ਦੀ, 200 ਕਰੋੜ ਦੀ ਰੁਪਈਆਂ ਦੀ, ਨਾ ਹੋਰ ਤਾਇਆ ਕਿਤੇ ਠੀਕਰੀਆਂ ਦੀ ਮਿਲਦੀ ਆ। ਤੈਨੂੰ ਦੱਸਾਂ ਕਿੰਨੀ ਰੋਜ਼ ਫੜ ਹੁੰਦੀ ਆ? ਚੱਲ ਬਾਅਦ 'ਚ ਹੀ ਦੱਸ ਦਈਂ। ਪਰ ਲੰਬੜਦਾਰ ਕਹਿੰਦਾ ਪੁਲਿਸ ਵਾਲਿਆਂ ਦੀਆਂ ਮੌਜਾਂ। ਮੈਂ ਕਿਹਾ ਉਹ ਕਿੱਦਾਂ? ਕਹਿਣ ਲੱਗਾ ਅੱਗੇ ਥਾਣੇ 'ਚ ਡੋਡੇ ਵਿਕਦੇ ਸੀ 800-900 ਨੂੰ ਕਿਲੋ, ਹੁਣ ਬਈ ਜਵਾਨ ਇੱਕ ਹੋਰ ਗੱਲ ਆ, ਜਦੋਂ ਆਪਣੇ ਪਿੰਡ ਦਾ ਫੌਜੀ ਸਤਨਾਮ ਸਿਉਂ ਸਰਪੰਚ ਬਣਿਆ ਵੀ ਉਹਨੇ ਤਾਂ ਬਾਹਲੇ ਹੀ ਰੰਗ ਲਿਆਂਦੇ, ਖੁਸਰਿਆਂ ਨੂੰ 5 ਰੁਪਏ ਦੇਣ ਦਿੰਦਾ ਸੀ ਵਧਾਈ ਦੇ। ਕਈ ਸਾਲ 5 ਬੰਦਿਆਂ ਤੋਂ ਵੱਧ ਬਰਾਤ ਨਹੀਂ ਸੀ ਢੁੱਕੀ ਪਿੰਡ 'ਚ, ਲਾਊਡ ਸਪੀਕਰ ਵੀ ਉਹਨੇ ਵੱਜਣ ਨਹੀਂ ਸੀ ਦਿੱਤਾ, ਕੋਈ ਸਾਲਾ ਵਿਗੜਿਆ ਤਿਗੜਿਆ ਪਿੰਡ ਦੇ ਮੋੜ 'ਤੇ ਨਹੀਂ ਸੀ ਖੜਨ ਦਿੰਦਾ। ਇਹ ਜਵਾਨਾਂ ਭਲਾ ਹੁਣ ਸੱਚ ਹੈ ਕਿ ਸਵੇਰ ਨੂੰ 7-8 ਸਪੀਕਰਾਂ 'ਚ ਪਾਠ ਹੁੰਦਾ ਅਤੇ 2-3 'ਚ ਜਗਰਾਤਾ ਚੱਲਦਾ, ਇਹ ਇੰਨੇ ਰੌਲੇ ਗੋਲੇ 'ਚ ਹੀ ਤੁਸੀਂ ਜੀ ਜਾਂਦੇ ਆ? ਫਿਰ ਕਹਿੰਦਾ ਜਵਾਕ ਨਹੀਂ ਪੜ੍ਹਦੇ, ਭਲਾ ਇਹ ਸੱਚ ਹੈ? ਤਾਇਆ ਤੂੰ ਪੁੱਛ ਨਾ, ਇਹੀ ਤਾਂ ਪੁੱਛਣਾ ਜਵਾਨਾਂ। ਇੱਕ ਹੋਰ ਗੱਲ ਦੱਸੀ ਵੀ ਸਾਡੇ ਵੇਲੇ ਤਾਂ ਜਦੋਂ ਵੋਟਾਂ ਪੈਂਦੀਆਂ ਹੁੰਦੀਆਂ ਸੀਗੀਆਂ ਤਾਂ ਬਾਹਰ ਸਪੀਕਰ 'ਚ ਸੜਕਾਂ 'ਤੇ ਬੜਾ ਰੌਲਾ ਪੈਂਦਾ ਹੁੰਦਾ ਸੀ, ਜਿੱਤੇਗਾ ਵੇ ਜਿੱਤੇਗਾ, ਗਾਂਹ ਬੱਛੇ ਵਾਲਾ ਜਿੱਤੇਗਾ। ਕੋਈ ਕਹਿੰਦਾ ਹੁੰਦਾ ਸੀ ਵੋਟ ਪਾਉਣੀ ਤੱਕੜੀ ਨੂੰ, ਕਿਤੇ ਕਿਤੇ ਲੁਹਾਰਾਂ ਵਾਲਾ ਦਾਤੀ ਥੋੜ੍ਹਾ ਹੁੰਦਾ ਸੀ, ਪਰ ਹੁਣ ਕਹਿੰਦੇ ਪੰਜਾਬੀ ਪੂਰਾ ਫਸਿਆ ਪਿਆ, ਤੱਕੜੀ ਪਤਾ ਨਹੀਂ ਕੀ ਕੀ ਤੋਲਦੀ ਆ, ਕਿਤੇ ਝਾੜੂ ਫਿਰਨ ਨੂੰ ਫਿਰਦਾ, ਕਾਮਰੇਡ ਸੌਂ ਗਏ ਲੱਗਦੇ ਆ, ਹਾਥੀ ਮੋਹਰੇ ਬਾਕੀ ਪਿੱਛੇ ਆ। ਇਹ ਕਹਿੰਦੇ ਹੁਣ ਵੋਟਾਂ ਵੀ ਪੈਸੇ ਦੇ ਕੇ ਪਵਾ ਲੈਂਦੇ ਆ, ਜਵਾਨ ਸਮੈਕ ਨੂੰ ਵਿਕੀ ਜਾਂਦੇ ਆ, ਬੁੜੇ ਅਧੀਏ ਪਊਏ ਨੂੰ, ਅਮਲੀ ਭੁੱਕੀ ਨੂੰ, ਤੀਵੀਆਂ ਠੇਕਿਆਂ ਮੋਹਰੇ ਸਿਆਪਾ ਕਰਦੀਆਂ, ਹੁਣ ਕਹਿੰਦੇ ਫਿਰ ਵੋਟਾਂ ਆ ਗਈਆਂ, ਇਹ ਲੰਗਰ ਭਲਾ ਫਿਰ ਚੱਲੂ? ਤਾਇਆ ਅੱਗੇ ਕਹਿੰਦੇ ਹੁੰਦੇ ਸੀ ਕਿ ਲੰਗਰ 'ਚ ਸੰਗਤ ਬਦਲਦੀ ਆ, ਦਾਲ ਨਹੀਂ ਬਦਲਦੀ। ਲੀਡਰ ਜਿਹੜਾ ਲੰਗਰ ਲਾਉਂਦੇ ਆ ਉਹਦੇ 'ਚ ਸੰਗਤ ਵੀ ਨਵੀਂ ਹੁੰਦੀ ਹੈ ਅਤੇ ਰੋਜ਼ ਦਾਲ ਵੀ ਨਵੀਂ। ਦੱਸਾਂ ਬਸ ਥੋੜ੍ਹੀ ਜਿਹੀ ਗੱਲ ਰਹਿ ਗਈ, ਫਿਰ ਇਕੱਠਾ ਹੀ ਦੱਸ ਦੇ, ਭਲਾ ਕੁੰਦਨ ਨਾਈ ਤਾਂ ਮਰ ਗਿਆ, ਹੁਣ ਤਾਂ ਪਿੰਡ 'ਚ ਵਿਆਹ ਹੋਣਾ ਉਹ ਗੱਠਾਂ ਦੇਣ ਜਾਂਦਾ ਹੁੰਦਾ ਸੀ। ਵਿਆਹ ਦੀਆਂ ਕਿਸੇ ਨੇ ਟਕਾ ਦੇ ਦੇਣਾ, ਕਿਸੇ ਨੇ ਦਵਾਨੀ, ਕਿਸੇ ਨੇ ਚਵਾਨੀ, ਚਾਰ ਛਿੱਲੜ ਵਿਆਹ 'ਚ ਵੀ ਬਣ ਜਾਣੇ। ਵੇਖ ਲੈ ਕੁੰਦਨ, ਤਿੰਨ ਪੀੜ੍ਹੀਆਂ ਇੱਦਾਂ ਹੀ ਭਾਲ ਗਿਆ। ਕਿਸੇ ਨੇ ਪਿੰਡ 'ਚ ਮਰ ਜਾਣਾ, ਅੱਧਾ ਪਿੰਡ ਦੱਸਣ ਤੁਰਿਆ ਹੁੰਦਾ ਸੀ, ਫਲਾਣਾ ਮਰ ਗਿਆ, ਫਲਾਣੀ ਮਰ ਗਈ। ਨੈਣ ਨੇ ਵੈਣ ਪਾ ਕੇ ਪੋਤੇ ਪੋਤੀਆਂ ਪਾਲ ਲਏ, ਅਤੇ ਹੁਣ ਤਾਂ ਕਹਿੰਦੇ ਆ ਝੁਰਲੂ ਜਿਹਾ ਜੇਬੀ 'ਚ ਪਾਈ ਫਿਰਦਾ ਹੈ। ਫੋਨ ਕਹਿੰਦਾ ਜਿਹਨੂੰ ਪਤਾ ਨਹੀਂ, ਨਾ ਬਾਪੂ ਨੂੰ ਪਤਾ ਲੱਗਦਾ ਨਾ ਬੇਬੇ ਨੂੰ। ਕੋਲੇ ਬਹਿ ਕੇ ਕੁੜੀ ਮੁੰਡਾ ਇੱਕ ਦੂਜੇ ਨੂੰ ਪਿਆਰ ਕਰੀ ਜਾਂਦੇ ਆ, ਸਾਰਾ ਦਿਨ ਟਿਕ ਟਿਕ ਹੋਈ ਜਾਂਦੀ ਆ ਫੋਨ 'ਤੇ। ਇੱਕ ਗੱਲ ਮੈਨੂੰ ਚੇਤੇ ਆ ਗਈ, ਵੀ ਪੰਡਿਤਾਂ ਦੇ ਜੰਗ ਬਹਾਦਰ ਨੇ ਰੁੱਕਾ ਲਿਖ ਕੇ ਸੁੱਟ ਦਿੱਤਾ ਭਜਨ ਸਿੰਘ ਦੀ ਕੁੜੀ ਨੂੰ। ਤਾਇਆ ਰੁੱਕਾ ਕੀ ਹੁੰਦਾ ਸੀ? ਕੰਜਰ ਦਿਓ, ਇਸ ਨੂੰ ਲਵ ਲੈਟਰ ਕਹਿੰਦੇ ਆ। ਹੁਣ ਸਾਲੇ ਉਹ ਵੀ ਮੁੱਕ ਗਏ। ਸਿੱਧੀਆਂ ਫੋਨ 'ਤੇ ਗੱਲਾਂ, ਵੀ ਜੰਗ ਬਹਾਦਰ ਨੇ ਜਿੰਨੇ ਅੱਖਰ ਰੁੱਕੇ ਵਿੱਚ ਲਿਖੇ ਸੀ, ਉੱਨੀ ਵਾਰੀ ਭੈਣ ਜੀ ਗਲਤੀ ਹੋ ਗਈ, ਭੈਣ ਜੀ ਗਲਤੀ ਹੋ ਗਈ ਕਹਿ ਕੇ ਛੱਡਿਆ। ਸਾਲੇ ਦੇ ਸੱਤ ਚਪੇੜਾਂ 17 ਕੁ ਸੌਨ ਮਾਰੇ, ਸੁੱਕਿਆ ਜਿਹਾ ਡੇਢ ਮਹੀਨੇ ਮੰਜੇ ਤੋਂ ਨਹੀਂ ਹਿੱਲਿਆ। ਹੁਣ ਕਹਿੰਦੇ ਪਿੰਡ ਦੇ ਪਿੰਡ 'ਚ ਹੀ ਖਲਾਰਾ ਪਾਈ ਫਿਰਦੇ ਆ, ਮੁੰਡੇ ਕੁੜੀਆਂ ਭਰਾ ਭੈਣ ਨੂੰ, ਭੈਣ ਭਰਾ ਨੂੰ ਦੱਸੀ ਜਾਂਦੇ ਆ, ਫਲਾਣਾ ਮੇਰਾ ਮਿੱਤਰ ਆ, ਫਲਾਣੀ ਮੇਰੀ ਸਹੇਲੀ ਆ। ਇਹ ਸਾਲੇ ਲੋਕਾਂ ਨੂੰ ਚਿੱਬ ਕਿੱਦਾਂ ਪੈ ਗਏ ਇੰਨੇ? ਕਹਿੰਦੇ ਲੱਕ ਟੁੱਟਣ ਨੂੰ ਫਿਰਦਾ। ਲੰਬੜਦਾਰ ਠਾਕਰ ਦੱਸੇ ਵੀ ਚੌਂਕੀਦਾਰਾ, ਇਹ ਤਾਂ ਗੱਲ ਹੀ ਕੁਝ ਨੇ, ਪਿੰਡ ਦੇ ਪਿੰਡ 'ਚ ਮੁਕਲਾਵੇ ਆਉਣ ਨੂੰ ਫਿਰਦੇ ਆ। ਜਦੋਂ ਪਟਵਾਰੀ ਧਰਨ ਸਿਉਹ ਨਾਲ ਮੈਂ ਹੁੰਦਾ ਸੀ ਤਾਂ ਉਹਨੇ ਕਹਿਣਾ ਬੁੱਕਾਂ ਚੱਕ ਕੇ ਲਿਆ ਮੈਨੂੰ, ਬੁੱਕਾਂ ਦਾ ਨਾਂ ਪਤਾ ਲੱਗਣਾ। ਅਤੇ ਹੁਣ ਮੈਂ ਸੁਣਿਆ ਫੇਸਬੁੱਕ ਦਾ ਰੌਲਾ ਪਿਆ ਹੋਇਆ ਬਹੁਤ। ਤਾਇਆ ਫੇਸਬੁੱਕ ਫੇਸਬੁੱਕ ਹਾਈ ਹਾਈ ਧਰਮਰਾਜ ਵੀ ਬਣਾਈ ਫਿਰਦਾ ਫੇਸਬੁੱਕ। ਇਸ ਫੇਸਬੁੱਕ ਨੇ ਕਹਿੰਦਾ ਬਹੁਤ ਝਿੰਗਾਂ ਫਸਾਈਆਂ ਹੋਈਆਂ ਨੇ, ਕਿਤੇ ਇਹ ਬੰਦ ਹੋ ਗਈ ਤਾਂ ਅੱਧੀ ਦੁਨੀਆ ਮਰ ਜੂ। ਭਲਾ ਇਹ ਸੱਚ ਹੈ? ਟਰਨ ਟਰਨ ਹੋਈ ਨਾਲ ਹੀ ਬੇਬੇ ਬੋਲ ਪਈ, ਵੇ ਜੁਗਲ ਕਿਸ਼ੋਰਾ, ਆ ਤੇਰਾ ਲੱਗਦਾ ਤੜਕੇ ਹੀ ਫਿਰ ਦੁਹਾਈ ਪਾਉਣ ਲੱਗ ਪਿਆ, ਇਹਨੂੰ ਚੱਕ ਕੇ ਚੁੱਪ ਕਰਾ, ਸ਼ੁਦਾਈ ਕੀਤਾ ਪਿਆ ਸਾਰਾ ਟੱਬਰ, ਬੰਦ ਨਹੀਂ ਹੁੰਦੀ ਇਹਦੀ ਟੈਂ ਟੈਂ। ਅਤੇ ਨਾਲ ਹੀ ਜੁਗਲ ਕਿਸ਼ੋਰ ਨੇ ਮੱਥੇ 'ਤੇ ਹੱਥ ਮਾਰਿਆ, ਬੇਬੇ ਤੈਂ ਬੇੜਾ ਹੀ ਬਿਠਾ ਦਿੱਤਾ, ਤੈਨੂੰ ਸੁੱਤੇ ਪਏ ਨੂੰ ਆਵਾਜ਼ ਹੀ ਮਾਰੀ ਹੈ, ਮੈਂ ਕਿਹੜੀ ਡਾਂਗ ਮਾਰਤੀ ਤੇਰੇ 'ਤੇ? ਬੇਬੇ ਮੈਂ ਤਾਂ ਚੌਂਕੀਦਾਰ ਤਾਏ ਜੱਗੀ ਨਾਲ ਗੱਲਾਂ ਕਰਦਾ ਸੀ, ਉਹਨੂੰ ਤਾਂ ਮਰ ਗਿਆ, ਇਹਨੂੰ 50 ਸਾਲ ਹੋ ਗਏ। ਬੇਬੇ ਉਹ ਤਾਂ ਮੈਨੂੰ ਦੱਸ ਗਿਆ ਆਪਣੇ ਵੇਲੇ ਦਾ ਪਿੰਡ ਦਾ ਹਾਲ, ਹੁਣ ਮੈਂ ਦੱਸਣਾ ਸੀ ਕਿ ਕਿਹੜੇ ਭਾਅ ਬੀਤਦੀ ਹੈ ਪਿੰਡ 'ਤੇ, ਰਹਿ ਗਿਆ ਸਾਰਾ ਕੁਝ ਵਿੱਚੇ ਹੀ। ਲੰਡਨ ਸਕੂਲ ਦੀਆਂ ਵਿਦਿਆਰਥਣਾਂ ਨੇ ਭਾਰਤੀ ਪ੍ਰਿੰਸੀਪਲ ਨੂੰ ਹਿਟਲਰ ਦੱਸਿਆ। ਲੰਡਨ ਬਰਤਾਨੀਆ ਦੇ ਇੱਕ ਸਰਕਾਰੀ ਮਦਦ ਪ੍ਰਾਪਤ ਪ੍ਰਮੁੱਖ ਸਕੂਲ ਦੀ ਭਾਰਤੀ ਪ੍ਰਿੰਸੀਪਲ ਨੇ ਘੱਟ ਉਮਰ ਦੀਆਂ ਵਿਦਿਆਰਥੀਆਂ ਨੂੰ ਹਿਜਾਬ ਪਹਿਨਣ 'ਤੇ ਰੋਕ ਲਾਉਣ ਦਾ ਯਤਨ ਕੀਤਾ। ਇਸ ਪਿੱਛੋਂ ਉਹਨਾਂ ਨੂੰ ਸੋਸ਼ਲ ਮੀਡੀਆ 'ਤੇ ਹਿਟਲਰ ਕਿਹਾ ਗਿਆ। ਪੂਰਬੀ ਲੰਡਨ ਦੇ ਨਿਊ ਹੈਮ ਸਥਿਤ ਸੈਂਟ ਸਟੀਫਨ ਸਕੂਲ ਦੀ ਮੁੱਖ ਅਧਿਆਪਕਾ ਨੀਨਾ ਨੂੰ ਬੇਮਿਸਾਲ ਆਲੋਚਨਾ ਪਿੱਛੋਂ ਇਸ ਮਹੀਨੇ ਦੇ ਸ਼ੁਰੂ ਵਿੱਚ ਆਪਣਾ ਫੈਸਲਾ ਬਦਲਣਾ ਪਿਆ। ਇਸ ਹਫ਼ਤੇ ਦੇ ਅੰਤ ਵਿੱਚ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਇੱਕ ਵੀਡੀਓ ਵਿੱਚ ਨੀਨਾ ਨੂੰ ਜਰਮਨ ਦੇ ਹਿਟਲਰ ਵਜੋਂ ਦਰਸਾਇਆ ਗਿਆ। ਨੀਨਾ ਲਾਲ ਨਾਂ ਦੀ ਅਧਿਆਪਕਾ ਨਿਊ ਹੈਮ ਸਥਿਤ ਸੈਂਟ ਸਟੀਫਨ ਸਕੂਲ 'ਚ ਬਤੌਰ ਪ੍ਰਿੰਸੀਪਲ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ ਅਤੇ ਇਸ ਮਹੀਨੇ ਦੇ ਸ਼ੁਰੂ ਵਿੱਚ ਉਸ ਵੱਲੋਂ 8 ਸਾਲਾਂ ਤੋਂ ਘੱਟ ਉਮਰ ਦੀਆਂ ਸਕੂਲੀ ਬੱਚੀਆਂ 'ਤੇ ਹਿਜਾਬ ਪਹਿਨਣ ਦਾ ਆਪਣਾ ਤਾਨਾਸ਼ਾਹੀ ਫੈਸਲਾ ਲਾਗੂ ਕਰਨ ਦੀ ਸਫਲ ਕੋਸ਼ਿਸ਼ ਕੀਤੀ ਸੀ, ਪਰੰਤੂ ਜ਼ਬਰਦਸਤ ਵਿਰੋਧ ਕਾਰਨ ਉਸ ਨੂੰ ਆਪਣਾ ਇਹ ਫੈਸਲਾ ਬਦਲਣ ਲਈ ਮਜਬੂਰ ਹੋਣਾ ਪਿਆ। ਕੀ ਹੋਇਆ ਜੇ ਪ੍ਰਦੇਸ਼ਾਂ ਵਿੱਚ ਦਰਦ ਬੜਾ ਹੈ, ਪਰ ਆਪਣੇ ਦੇਸ਼ ਦਾ ਚਿਹਰਾ ਵੀ ਜਰਦ ਬੜਾ ਹੈ? ਪੰਜਾਬੀ ਨੌਜਵਾਨਾਂ ਦੀ ਪ੍ਰਦੇਸ਼ਾਂ ਵੱਲ ਦੌੜ ਦਾ ਪਿਛੋਕੜ। ਇਹ ਲੇਖ ਅਮਨਦੀਪ ਚੱਕ ਬਖਤੂ ਦਾ ਲਿਖਿਆ ਹੋਇਆ ਹੈ। ਦੁਨੀਆ ਦਾ ਦੋ ਤਿਹਾਈ ਪ੍ਰਵਾਸ ਵਿਕਾਸਸ਼ੀਲ ਦੇਸ਼ਾਂ ਤੋਂ ਵੀ ਵਿਕਸਿਤ ਦੇਸ਼ਾਂ ਵੱਲ ਹੋਇਆ ਹੈ, ਜਿਨ੍ਹਾਂ ਵਿੱਚੋਂ ਅਮਰੀਕਾ ਸਭ ਤੋਂ ਵੱਧ 47% ਪ੍ਰਵਾਸੀਆਂ ਦਾ ਰਹਿਣ ਬਸੇਰਾ ਬਣਿਆ ਹੈ। ਪ੍ਰਵਾਸ ਬਾਰੇ 2015 ਦੇ ਅੰਕੜੇ ਅਨੁਸਾਰ ਦੁਨੀਆ ਵਿੱਚ ਸਭ ਤੋਂ ਵੱਧ ਪ੍ਰਵਾਸ ਭਾਰਤ ਵਿੱਚੋਂ ਹੋਇਆ ਅਤੇ ਇਹ ਅੰਕੜੇ 1.6 ਕਰੋੜ ਹਨ। ਦੂਜੇ ਨੰਬਰ 'ਤੇ 1.2 ਕਰੋੜ ਦੇ ਅੰਕੜੇ ਨਾਲ ਮੈਕਸੀਕੋ ਦਾ ਨਾਮ ਆਉਂਦਾ ਹੈ। ਪੂਰੀ ਦੁਨੀਆ ਵਿੱਚ 2010 ਤੋਂ 2015 ਤੱਕ ਪ੍ਰਵਾਸ 2.8 ਤੋਂ 3.3 ਫੀਸਦੀ ਹੋ ਗਿਆ। ਪ੍ਰਵੇਸ ਦਾ ਉਦੇਸ਼ ਵਿਆਹ, ਰੁਜ਼ਗਾਰ, ਵਪਾਰ ਆਦਿ ਕੁਝ ਵੀ ਹੋ ਸਕਦਾ ਹੈ, ਪਰ ਅੱਜ ਕੱਲ੍ਹ ਪੜ੍ਹਾਈ ਲਈ ਵੱਡੇ ਪੱਧਰ 'ਤੇ ਨੌਜਵਾਨ ਵਿਦੇਸ਼ ਜਾ ਰਹੇ ਹਨ। ਇਸ ਦਾ ਮੁੱਖ ਮਕਸਦ ਭਾਵੇਂ ਪੜ੍ਹਾਈ ਨਹੀਂ ਬਲਕਿ ਉੱਥੋਂ ਦੀ ਨਾਗਰਿਕਤਾ ਹਾਸਲ ਕਰਨਾ ਹੈ। ਸਾਡੇ ਦੇਸ਼ ਦੇ ਨੌਜਵਾਨ ਕਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਇੰਗਲੈਂਡ ਆਦਿ ਦੇਸ਼ਾਂ ਵਿੱਚ ਜਾਣ ਲਈ ਕਾਹਲੇ ਨਜ਼ਰ ਆਉਂਦੇ ਹਨ। ਵਿਦੇਸ਼ ਮੰਤਰਾਲੇ ਦੇ 2017 ਦੇ ਅੰਕੜੇ ਅਨੁਸਾਰ ਲਗਭਗ 5 ਲੱਖ ਵਿਦਿਆਰਥੀ ਭਾਰਤੀ ਉੱਚ ਸਿੱਖਿਆ ਨੂੰ ਨਕਾਰਦੇ ਹੋਏ ਬਾਹਰਲੇ ਦੇਸ਼ਾਂ ਨੂੰ ਚਲੇ ਗਏ ਹਨ ਅਤੇ ਇਹਨਾਂ ਵਿੱਚੋਂ ਨਾਮਾਤਰੀ ਪੜ੍ਹਾਈ ਪੂਰੀ ਹੋਣ 'ਤੇ ਵਤਨ ਪਰਤਦੇ ਹਨ। ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਇੰਗਲੈਂਡ ਆਦਿ ਦੇ ਦੇਸ਼ ਭਾਰਤ ਮੁਕਾਬਲੇ ਜਿਹੜੀਆਂ ਗੱਲਾਂ ਵਿੱਚ ਅੱਗੇ ਹਨ, ਜੋ ਸਾਡੇ ਨੌਜਵਾਨ ਉੱਥੋਂ ਦੇ ਪੱਕੇ ਵਸਨੀਕ ਬਣਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਵਧੀਆ ਸਿੱਖਿਆ ਅਤੇ ਸਿਹਤ ਹਰ ਇਨਸਾਨ ਲਈ ਤਰਜੀਹ ਹੀ ਹੁੰਦੇ ਹਨ। ਵਿਕਸਿਤ ਦੇਸ਼ਾਂ ਵਿੱਚ 5 ਸਾਲ ਤੱਕ ਦੇ ਬੱਚਿਆਂ ਦੀ ਮੌਤ ਦਰ 0.7% ਫੀਸਦੀ ਹੈ, ਜਦੋਂ ਕਿ ਸਾਡੇ ਮੁਲਕ ਵਿੱਚ 4.7% ਫੀਸਦੀ ਹੈ। ਭਾਰਤ ਵਿੱਚ ਕੁੱਲ ਘਰੇਲੂ ਉਤਪਾਦ GDP ਦਾ 1.3% ਸਿਹਤ ਸੇਵਾਵਾਂ 'ਤੇ, ਜਦੋਂ ਕਿ ਉਪਰੋਕਤ ਦੇਸ਼ 11% ਤੋਂ ਵੱਧ ਸਿਹਤ ਸੇਵਾਵਾਂ 'ਤੇ ਖਰਚਦੇ ਹਨ। ਇਹ ਪਾੜਾ ਵੱਡੀ ਗਿਣਤੀ ਲੋਕਾਂ ਨੂੰ ਵਿਦੇਸ਼ਾਂ ਵੱਲ ਖਿੱਚਦਾ ਹੈ। ਇਹਨਾਂ ਵਿਕਸਿਤ ਦੇਸ਼ਾਂ ਵਿੱਚ ਸੜਕ ਹਾਦਸਿਆਂ ਵਿੱਚ 1 ਲੱਖ ਵਿਅਕਤੀਆਂ ਪਿੱਛੇ 6 ਮੌਤਾਂ ਹੁੰਦੀਆਂ ਹਨ, ਜਦੋਂ ਕਿ ਭਾਰਤ ਵਿੱਚ ਇਹ ਦਰ 16 ਹੈ। ਭਾਰਤ ਵਿੱਚ ਪਖਾਨਿਆਂ ਦੀ ਵਰਤੋਂ ਸਿਰਫ 39.6% ਲੋਕ, ਜਦਕਿ ਵਿਕਸਿਤ ਦੇਸ਼ਾਂ ਵਿੱਚ 99% ਲੋਕ ਕਰਦੇ ਹਨ। ਭਾਰਤ ਵਿੱਚ ਹਵਾ ਪ੍ਰਦੂਸ਼ਣ 62.4%, ਜਦੋਂ ਕਿ ਉਪਰੋਕਤ ਦੇਸ਼ਾਂ ਵਿੱਚ ਸਿਰਫ 7.64% ਹੈ। ਜੇ ਕਿਸੇ ਵਿਅਕਤੀ ਨੇ ਭਾਰਤ ਵਿੱਚ ਆਪਣਾ ਕਾਰੋਬਾਰ ਚਲਾਉਣਾ ਹੋਵੇ ਤਾਂ ਕਾਗਜ਼ੀ ਕਾਰਵਾਈ ਪੂਰੀ ਕਰਨ ਲਈ ਔਸਤਨ 26 ਦਿਨ ਦਾ ਸਮਾਂ ਲੱਗਦਾ ਹੈ, ਜਦੋਂ ਕਿ ਇਹਨਾਂ ਦੇਸ਼ਾਂ ਵਿੱਚ ਇਹ ਸਮਾਂ ਸਿਰਫ 4 ਦਿਨ ਦਾ ਹੈ। ਭਾਰਤ ਦੇ ਪ੍ਰਵਾਸ ਕਰਨ ਵਾਲੇ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਜਦੋਂ ਕਿ ਇੱਥੇ ਆਉਣ ਵਾਲੇ ਪ੍ਰਵਾਸੀਆਂ ਦੀ ਗੱਲ ਕਰੀਏ ਤਾਂ ਇਸ ਮਾਮਲੇ ਵਿੱਚ ਭਾਰਤ 2010 ਤੋਂ 2015 ਤੱਕ 3 ਸਥਾਨ ਤੋਂ ਖਿਸਕ ਕੇ 12ਵੇਂ 'ਤੇ ਚਲਾ ਗਿਆ ਹੈ। ਭਾਰਤ ਵਿੱਚ ਬਿਜਲੀ ਦੀ ਵਰਤੋਂ 806 ਯੂਨਿਟ ਪ੍ਰਤੀ ਵਿਅਕਤੀ ਹੈ, ਜਦੋਂ ਕਿ ਉਪਰੋਕਤ 5 ਦੇਸ਼ਾਂ ਵਿੱਚ ਇਹ ਖਪਤ 10,552 ਹੈ ਯੂਨਿਟ ਪ੍ਰਤੀ ਵਿਅਕਤੀ ਹੈ। ਰੋਸ਼ਨੀ ਦੀ ਇਹ ਚਕਾਚੌਂਧ ਵੀ ਭਾਰਤੀਆਂ ਨੂੰ ਵਿਦੇਸ਼ ਵੱਲ ਧੱਕਦੀ ਹੈ। ਭਾਰਤ ਵਿੱਚ ਵੱਧ ਜਨਸੰਖਿਆ ਕਾਰਨ ਪ੍ਰਤੀ ਵਰਗ ਕਿਲੋਮੀਟਰ ਵਿੱਚ ਲਗਭਗ 450 ਵਿਅਕਤੀ ਰਹਿੰਦੇ ਹਨ, ਜਦੋਂ ਕਿ ਇਹਨਾਂ ਵਿਕਸਿਤ ਦੇਸ਼ਾਂ ਵਿੱਚ ਗਿਣਤੀ 67 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ। ਗੈਰ ਕਾਨੂੰਨੀ ਪ੍ਰਵਾਸ ਵਿੱਚ ਵੀ ਭਾਰਤੀ ਪਿੱਛੇ ਨਹੀਂ ਹਨ, ਬਹੁਤਾ ਨੌਜਵਾਨ ਰਾਏ ਹੀ ਰਹਿ ਜਾਂਦੇ ਹਨ। ਦਸੰਬਰ 1996 ਵਿੱਚ ਮਾਲਟਾ ਕਾਂਡ ਵਾਪਰਿਆ ਸੀ, ਜਿਸ ਵਿੱਚ ਜਹਾਜ਼ 379 ਲੋਕਾਂ ਨੂੰ ਲੈ ਡੁੱਬਿਆ ਸੀ। ਇਹਨਾਂ ਵਿੱਚੋਂ 144 ਭਾਰਤੀ ਸਨ। ਇਸੇ ਤਰ੍ਹਾਂ 2004 ਵਿੱਚ ਸਪੇਨ ਤੋਂ ਜਾਂਦੇ 37 ਨੌਜਵਾਨ ਮੌਤ ਦੇ ਮੂੰਹ ਵਿੱਚ ਚਲੇ ਗਏ। ਸਾਲ 2002 ਤੋਂ 211 ਦੇ ਅੰਕੜੇ ਅਨੁਸਾਰ ਪੂਰੇ ਪੰਜਾਬ ਵਿੱਚ ਏਜੰਟਾਂ ਖਿਲਾਫ਼ 600 ਕੇਸ ਦਰਜ ਹੋਏ, ਜਿਨ੍ਹਾਂ ਵਿੱਚ ਸਿਰਫ ਜਲੰਧਰ ਜ਼ਿਲ੍ਹੇ ਵਿੱਚ ਹੀ 1000 ਦੇ ਕਰੀਬ ਕੇਸ ਦਰਜ ਹੋਏ ਹਨ। ਇੱਕ ਹੋਰ ਰਿਪੋਰਟ ਅਨੁਸਾਰ 1,307 ਏਜੰਟਾਂ ਵਿੱਚੋਂ 10,734 ਸਿਰਫ ਪੰਜਾਬ ਦੇ ਵਸਨੀਕ ਹੀ ਸਨ, ਜਿਸ ਵਿੱਚ 5,582 ਏਜੰਟਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਗਿਆ ਸੀ। ਪਿਛਲੇ ਦਹਾਕੇ ਤੋਂ ਵੱਧ ਮੱਧ ਵਰਗ ਵਿੱਚ ਪ੍ਰਵਾਸ ਜਾਣ ਦਾ ਰੁਝਾਨ ਵਧਿਆ ਹੈ। ਪਿਛਲੇ 3-4 ਸਾਲਾਂ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਭਾਰਤੀ ਸਿੱਖਿਆ ਪ੍ਰਣਾਲੀ ਨੂੰ ਰੁਜ਼ਗਾਰ ਸੇਧਿਤ ਨਾ ਸਮਝਦੇ ਹੋਏ ਕਨੇਡਾ ਚਲੇ ਗਏ। ਕਨੇਡਾ ਵਿੱਚ 2015 ਵਿੱਚ ਜਿੱਥੇ ਵਿਦਿਆਰਥੀਆਂ ਦੀ ਇਹ ਗਿਣਤੀ 34,890 ਸੀ, 2016 ਵਿੱਚ 5,02,930 ਹੋ ਗਈ। ਇਹਨਾਂ ਵਿਕਸਿਤ ਦੇਸ਼ਾਂ ਵਿੱਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਬਹੁਤ ਨੌਜਵਾਨਾਂ ਨੂੰ PR ਮਿਲ ਜਾਂਦੀ ਹੈ, ਪਰ ਮਾਪਿਆਂ ਨੂੰ ਉੱਥੇ ਬੁਲਾਉਣ ਦਾ ਅੜਿੱਕਾ ਬਣਿਆ ਰਹਿੰਦਾ ਹੈ, ਜੋ ਸਮਾਜਿਕ ਤੌਰ 'ਤੇ ਵੱਡਾ ਮਸਲਾ ਹੈ। ਪ੍ਰਵਾਸੀ ਪੰਜਾਬੀਆਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਫ਼ਦ ਦੀ ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ। ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਦੇ ਸਿਹਤ ਅਤੇ ਸਿੱਖਿਆ ਖੇਤਰ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਵਸੇ ਹੋਏ ਪੰਜਾਬੀ ਮੂਲ ਦੇ ਲੋਕਾਂ ਨੂੰ ਆਪੋ ਆਪਣੇ ਜੱਦੀ ਪਿੰਡਾਂ ਸ਼ਹਿਰਾਂ ਵਿੱਚ ਸਕੂਲਾਂ ਅਤੇ ਡਿਸਪੈਂਸਰੀਆਂ ਹਸਪਤਾਲ ਦੇ ਬੁਨਿਆਦੀ ਢਾਂਚੇ ਅਤੇ ਹੋਰ ਸਹੂਲਤਾਂ ਲਈ ਵਿੱਤੀ ਸਹਾਇਤਾ ਦੇਣ ਲਈ ਪਹਿਲਕਦਮੀ ਕਰਨੀ ਚਾਹੀਦੀ ਹੈ। ਇੱਥੇ ਯੂਰਪ ਦੇ ਵੱਖ ਵੱਖ ਦੇਸ਼ਾਂ ਤੋਂ ਆਏ ਇੱਕ ਵਫ਼ਦ ਨਾਲ ਰਾਣਾ ਨੇ ਮੁਲਾਕਾਤ ਦੌਰਾਨ ਕਿਹਾ ਕਿ ਬਹੁਤੇ ਪ੍ਰਵਾਸੀ ਪੰਜਾਬੀ ਸਿਆਸੀ ਸਰਗਰਮੀਆਂ 'ਤੇ ਪੈਸਾ ਖਰਚ ਕਰਦੇ ਹਨ, ਜਦਕਿ ਉਹਨਾਂ ਨੂੰ ਆਪਣੀ ਮਿਹਨਤ ਦੀ ਕਮਾਈ ਸਮਾਜਿਕ ਭਲਾਈ ਦੇ ਕੰਮਾਂ 'ਤੇ ਖਰਚ ਕਰਨੀ ਚਾਹੀਦੀ ਹੈ। ਇਸ ਮੌਕੇ ਵਫ਼ਦ ਦੇ ਵੱਖ ਵੱਖ ਮੈਂਬਰਾਂ ਵੱਲੋਂ ਪ੍ਰਵਾਸੀ ਪੰਜਾਬੀਆਂ ਦੇ ਜ਼ਮੀਨਾਂ ਸੰਬੰਧੀ ਝਗੜਿਆਂ ਦੇ ਜਲਦ ਹੱਲ ਲਈ ਕੋਈ ਢਾਂਚਾ ਸਥਾਪਿਤ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ। ਹੁਣ ਪੇਸ਼ ਹੈ ਇੱਕ ਗਜ਼ਲ ਜੋ ਭੁਪਿੰਦਰ ਸਿੰਘ ਸੱਗੂ ਬੁਲਵਰਹੈਂਪਟਨ ਜੀ ਦੀ ਲਿਖੀ ਹੋਈ ਹੈ। ਪਖੰਡੀ ਯੋਗੀ ਸੰਨਿਆਸੀ ਸਭ ਦਿਲ ਦੇ ਭੇਦ ਨਾ ਖੋਲਣ, ਲੋਕਾਂ ਤਾਂ ਹੀ ਪਾਉਣ ਭੁਲੇਖੇ ਸੱਚ ਕਦੇ ਨਾ ਬੋਲਣ। ਮਾਲ ਪਰਾਇਆ ਖਾਂਦੇ ਸਾਧੂ ਨਾਰ ਪਰਾਈ ਤੱਕਦੇ, ਇਹ ਹਨ ਯੋਗੀ ਰਸ ਦੇ ਭੋਗੀ ਮਾਲ ਪਰਾਇਆ ਟੋਲਣ। ਚਿੱਟੇ ਨੀਲੇ ਪੀਲੇ ਭਗਵੇਂ ਰੰਗਾਂ ਵਿੱਚ ਵੰਡ ਖਲਕਤ, ਧੂਣੀ ਤਾਕ ਕੇ ਢੌਂਗ ਰਚਾਉਂਦੇ ਲੋਕਾਂ ਵਿੱਚ ਵਿਸ਼ਕੋਲਣ। ਪਹਿਨ ਖੜਾਵਾਂ ਰੱਬ ਨਾ ਮਿਲਦਾ, ਨਾ ਇਹ ਤੀਰਥ ਨਾਤੇ ਰੱਬ ਦਿਲ ਵਿੱਚ ਵੱਸਦਾ, ਪਰ ਭਟਕਣ ਥਾਂ ਥਾਂ ਟੋਲਣ। ਮੰਦੇ ਬੋਲ ਕਦੀ ਨਾ ਬੋਲੀ, ਸੱਗੂ ਕੁਫਰ ਨਾ ਤੋਲੀ, ਤੇਰੇ ਵਰਗੇ ਸ਼ਬਦ ਵੀ ਬੋਲਣ ਸੌ ਸੌ ਵਾਰੀ ਤੋਲਣ, ਤੇਰੇ ਵਰਗੇ ਸ਼ਬਦ ਵੀ ਬੋਲਣ ਸੌ ਸੌ ਵਾਰੀ ਤੋਲਣ। ਅਗਲਾ ਹੈ ਗੀਤ ਜੋ ਮਹਿੰਦਰ ਸਿੰਘ ਦਿਲਵਰ ਵਾਲਸਲ ਦਾ ਲਿਖਿਆ ਹੋਇਆ ਹੈ, ਧੀ ਦਾ ਬਾਵਲ ਨੂੰ ਕਹਿਣਾ। ਮੈਂ ਤਾਂ ਖੁਸ਼ੀਆਂ ਮਨਾਈਆਂ ਤੇਰੇ ਸੰਗ ਬਾਵਲਾ, ਦੇਖੇ ਬਚਪਨ ਦੇ ਮੈਂ ਸਾਰੇ ਰੰਗ ਬਾਬਲਾ। ਮੈਂ ਤਾਂ ਖੁਸ਼ੀਆਂ ਮਨਾਈਆਂ ਤੇਰੇ ਸੰਗ ਬਾਬਲਾ, ਆਪਣੇ ਤੋਂ ਦੂਰ ਮੈਨੂੰ ਕਿਉਂ ਕੀਤਾ ਤੂੰ, ਸਬਰਾਂ ਦਾ ਘੁੱਟ ਦੱਸ ਕਿਵੇਂ ਪੀਤਾ ਤੂੰ, ਦੱਸ ਦੇ ਤੂੰ ਮੈਨੂੰ ਹੋ ਨਿਸ਼ੰਗ ਬਾਬਲਾ। ਮੈਂ ਤਾਂ ਖੁਸ਼ੀਆਂ ਮਨਾਈਆਂ ਤੇਰੇ ਸੰਗ ਬਾਬਲਾ, ਫੜ ਉਂਗਲੀ ਮੈਂ ਤੇਰੀ ਤੁਰਨਾ ਸੀ ਸਿੱਖਿਆ, ਪਿਆਰ ਦੀ ਮੈਂ ਹੋਰ ਤੇਥੋਂ ਮੰਗਾਂ ਭਿੱਖਿਆ, ਜਿੱਤੀ ਪਿਆਰ ਦੀ ਮੈਂ ਵੀਰਾਂ ਕੋਲੋਂ ਸੰਗ ਬਾਬਲਾ, ਜਿੱਤੀ ਪਿਆਰ ਦੀ ਮੈਂ ਵੀਰਾਂ ਕੋਲੋਂ ਜੰਗ ਬਾਬਲਾ। ਮੈਂ ਤਾਂ ਖੁਸ਼ੀਆਂ ਮਨਾਈਆਂ ਤੇਰੇ ਸੰਗ ਬਾਬਲਾ, ਤੇਰਾ ਵਿਹੜਾ ਤੇਰਾ ਦੇਸ਼ ਮੈਨੂੰ ਯਾਦ ਆਊਗਾ, ਤੇਰੀ ਲੋਰੀ ਨੂੰ ਇਹ ਦਿਲ ਕਦੇ ਨਹੀਂ ਭੁਲਾਊਗਾ, ਮੈਂ ਵੀ ਕੀਤਾ ਨਹੀਂ ਸੀ ਕਦੇ ਤੈਨੂੰ ਤੰਗ ਬਾਬਲਾ। ਮੈਂ ਤਾਂ ਖੁਸ਼ੀਆਂ ਮਨਾਈਆਂ ਤੇਰੇ ਸੰਗ ਬਾਬਲਾ, ਤੇਰੀ ਪੱਗ ਦੀ ਮੈਂ ਲਾਜ ਹਰ ਵੇਲੇ ਰੱਖਾਂਗੀ, ਆਵੇ ਦਿਲਵਰ ਤਾਂ ਮੈਂ ਬੂਹੇ ਵੱਲ ਤੱਕਾਂਗੀ, ਛਾਲਾ ਛਣਕਦੀ ਰਵੇ ਮੇਰੀ ਵੰਗ ਬਾਬਲਾ। ਮੈਂ ਤਾਂ ਖੁਸ਼ੀਆਂ ਮਨਾਈਆਂ ਤੇਰੇ ਸੰਗ ਬਾਬਲਾ, ਮੈਂ ਤਾਂ ਖੁਸ਼ੀਆਂ ਮਨਾਈਆਂ ਤੇਰੇ ਸੰਗ ਬਾਬਲਾ। ਅਗਲੀ ਗਜ਼ਲ ਹੈ ਰਾਜਵਿੰਦਰ ਕੌਰ ਦੀ ਲਿਖੀ ਹੋਈ। ਦਿਲਾਂ ਦੇ ਵਣਜ ਕਿਸਮਤ ਵਾਲਿਆਂ ਨੂੰ ਰਸ ਹੁੰਦੇ ਨੇ, ਦਿਲਾਂ ਦੇ ਵਣਜ ਕਿਸਮਤ ਵਾਲਿਆਂ ਨੂੰ ਰਸ ਹੁੰਦੇ ਨੇ, ਮੁਹੱਬਤ ਦੇ ਸਤਾਏ ਲੋਕ ਵੀ ਕੁਝ ਖਾਸ ਹੁੰਦੇ ਨੇ। ਜਦੋਂ ਵੱਸਦੇ ਘਰਾਂ ਵਿੱਚ ਕੂਕ ਉੱਠਣ ਬੋਲ ਨਫ਼ਰਤ ਦੇ, ਉਦੋਂ ਫਿਰ ਸੁਲਗ ਦੇ ਲਾਵੇ ਗਮਾਂ ਦੇ ਵਾਸ ਹੁੰਦੇ ਨੇ। ਕਿਸੇ ਦਾ ਮਾਣ ਕੀ ਕਰਨਾ, ਭਰੋਸਾ ਟੁੱਟ ਜਾਂਦਾ ਏ, ਕਰੀਬੀ ਰਿਸ਼ਤਿਆਂ 'ਚੋਂ ਤਿੜਕਦੇ ਵਿਸ਼ਵਾਸ ਹੁੰਦੇ ਨੇ। ਮਿਟਾਏ ਜਾਣ ਨਾ ਚੋਟਾਂ, ਲਗਾਏ ਦਾਗ ਨੇ ਜਿਹੜੇ, ਟਕੋਰਾਂ ਕੀ ਕਾਰਨ ਜਲਦੇ ਜਦੋਂ ਅਹਿਸਾਸ ਹੁੰਦੇ ਨੇ। ਵਕਤ ਜਦ ਸਾਥ ਨਾ ਦੇਵੇ ਖਲੋ ਜਾਂਦੀ ਘੜੀ ਚੱਲਦੀ, ਜਦੋਂ ਰੂਹ ਤੜਪਦੀ ਤਾਂ ਕੂੜ ਫਿਰ ਧਰਵਾਸ ਹੁੰਦੇ ਨੇ। ਗੁਨਾਹਗਾਰਾਂ ਲਈ ਤਾਂ ਹਰ ਸਜ਼ਾ ਹੁਣ ਮਾਫ਼ ਹੋ ਜਾਂਦੀ, ਕਿਸਾਨੀ ਮਸਲਿਆਂ ਦੇ ਹੱਲ ਬਸ ਸਲਫਾਸ ਹੁੰਦੇ ਨੇ, ਕਿਸਾਨੀ ਮਸਲਿਆਂ ਦੇ ਹੱਲ ਬਸ ਸਲਫਾਸ ਹੁੰਦੇ ਨੇ। ਹੁਣ ਪੇਸ਼ ਹੈ ਕ੍ਰਿਸ਼ਨ ਭਾਟੀਆ ਦਾ ਲਿਖਿਆ ਹੋਇਆ ਇੱਕ ਲੇਖ। ਯੂਰਪ ਨਾਲ ਸਾਂਝ ਨੂੰ ਛੱਡਣ ਵਾਲਾ ਬਰਤਾਨੀਆ ਅਜੇ ਵੀ ਦੁਚਿੱਤੀ 'ਚ, ਫੈਸਲੇ ਲਈ ਦੂਜੀ ਰਾਇਸ਼ੁਮਾਰੀ ਲਈ ਆਵਾਜ਼ਾਂ ਪੈਣ ਲੱਗੀਆਂ। ਡੇਢ ਸਾਲ ਪਹਿਲਾਂ 23 ਜੂਨ 2016 ਨੂੰ ਹੋਏ ਰਾਇਸ਼ੁਮਾਰੀ ਦੇ ਜ਼ਰੀਏ ਬ੍ਰਿਟੇਨ ਨੇ ਜਦੋਂ ਯੂਰਪੀਅਨ ਯੂਨੀਅਨ ਛੱਡਣ ਦਾ ਫੈਸਲਾ ਕੀਤਾ ਤਾਂ ਯੂਰਪ ਨਾਲੋਂ ਸੰਬੰਧ ਤੋੜਨ ਦੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਉਸਨੇ ਪੌਣੇ 3 ਸਾਲ 9 ਮਾਰਚ 2019 ਤੱਕ ਦਾ ਸਮਾਂ ਮੰਗਿਆ ਸੀ। ਸਮੇਂ ਦੀ ਇਹ ਮਿਆਦ ਖਤਮ ਹੋਣ 'ਚ ਹੁਣ ਲਗਭਗ 14 ਮਹੀਨੇ ਬਾਕੀ ਰਹਿ ਗਏ ਹਨ, ਪਰ ਇਹ ਦਿਸ਼ਾ ਵੱਲ ਵਧਣ 'ਚ ਕੋਈ ਖਾਸ ਤਰੱਕੀ ਨਹੀਂ ਹੋਈ ਅਤੇ ਗੱਡੀ ਅਜੇ ਵੀ ਪਲੇਟਫਾਰਮ 'ਤੇ ਹੀ ਖੜ੍ਹੀ ਹੈ। ਬ੍ਰਿਟੇਨ ਨੇ ਇਹ ਸਮਾਂ ਬਦਲਦੀਆਂ ਸਥਿਤੀਆਂ ਦੇ ਮੱਦੇਨਜ਼ਰ ਮੰਗਿਆ ਸੀ ਤਾਂ ਕਿ ਯੂਰਪੀਅਨ ਯੂਨੀਅਨ ਦੇ ਅੰਦਰ ਅਜੇ ਯੂਰਪ ਤੋਂ ਬਾਹਰਲੇ ਦੇਸ਼ਾਂ ਨਾਲ ਨਵੇਂ ਕਾਰੋਬਾਰੀ ਸੰਬੰਧ ਕਾਇਮ ਕਰ ਸਕੇ। ਇਸ ਉਦੇਸ਼ ਲਈ ਅਣਥੱਕ ਯਤਨਾਂ ਦੇ ਬਾਵਜੂਦ ਬ੍ਰਿਟੇਨ ਨੂੰ ਉਨੀ ਸਫਲਤਾ ਨਹੀਂ ਮਿਲ ਸਕੀ ਜਿੰਨੀ ਮਿਲਣੀ ਚਾਹੀਦੀ ਸੀ। ਇਸ ਉਮੀਦ ਨੂੰ ਲੈ ਕੇ ਬ੍ਰਿਟਿਸ਼ ਪ੍ਰਧਾਨ ਮੰਤਰੀ ਥਰੈਸਾ ਮੇ ਅਤੇ ਉਹਨਾਂ ਦੇ ਕਈ ਮੰਤਰੀ ਬਹੁਤ ਸਾਰੇ ਦੇਸ਼ਾਂ ਦੇ ਦੌਰੇ ਕਰ ਚੁੱਕੇ ਹਨ। ਬ੍ਰਿਟੇਨ ਨੂੰ ਸਭ ਤੋਂ ਜ਼ਿਆਦਾ ਉਮੀਦ ਭਾਰਤ ਨਾਲ ਕਾਰੋਬਾਰ ਵਧਣ ਦੀ ਸੀ। ਹਾਲਾਂਕਿ ਇਹਨਾਂ ਦੇਸ਼ਾਂ ਦੇ ਕਾਰੋਬਾਰੀ ਸੰਬੰਧ ਚੰਗੇ ਹਨ ਅਤੇ ਦੋਹਾਂ ਦੇਸ਼ਾਂ ਵਿਚਾਲੇ ਆਪਸੀ ਦਰਾਮਦ ਬਰਾਮਦ ਦੀ ਮਾਤਰਾ ਕਿਸੇ ਹੋਰ ਦੇਸ਼ ਨਾਲੋਂ ਸਭ ਤੋਂ ਜ਼ਿਆਦਾ ਹੈ, ਫਿਰ ਵੀ ਯੂਰਪ ਦੇ ਕਾਰੋਬਾਰੀ ਬੂਹੇ ਬੰਦ ਹੋਣ ਤੋਂ ਬਾਅਦ ਬ੍ਰਿਟੇਨ ਨੂੰ ਘਾਟਾ ਪੈਣ ਦਾ ਜੋ ਖਦਸ਼ਾ ਸੀ ਉਸ ਦੀ ਪੂਰਤੀ ਲਈ ਉਸਨੂੰ ਨਵੇਂ ਸੋਮੇ ਜੁਟਾਉਣ ਦੀ ਲੋੜ ਸੀ। ਇਸ ਦੇ ਲਈ ਬ੍ਰਿਟੇਨ ਨੂੰ ਭਾਰਤ 'ਚ ਵੀ ਆਸ ਦੀ ਕਿਰਨ ਨਜ਼ਰ ਆਈ। ਇਹੋ ਵਜ੍ਹਾ ਸੀ ਕਿ ਥਰੈਸਾ ਮੇ ਨੇ ਸਭ ਤੋਂ ਪਹਿਲਾਂ ਨਵੰਬਰ 2016 'ਚ ਭਾਰਤ ਦਾ ਦੌਰਾ ਕੀਤਾ, ਪਰ ਉਹਨਾਂ ਦਾ ਇਹ ਦੌਰਾ ਓਨਾ ਸਫਲ ਨਹੀਂ ਰਿਹਾ ਜਿੰਨੀਆਂ ਉਮੀਦਾਂ ਨਾਲ ਥਰੈਸਾ ਮੇ ਭਾਰਤ ਗਈ ਸੀ। ਅਸਲ 'ਚ ਭਾਰਤ ਵਪਾਰੀਆਂ ਅਤੇ ਵਿਦਿਆਰਥੀਆਂ ਨੂੰ ਇਮੀਗ੍ਰੇਸ਼ਨ ਵੀਜ਼ਾ ਦੇਣ ਦੇ ਮਾਮਲੇ 'ਚ ਬ੍ਰਿਟੇਨ ਦੇ ਰਵੱਈਏ ਤੋਂ ਭਾਰਤ ਖੁਸ਼ ਨਹੀਂ ਸੀ। ਹੋਰਨਾਂ ਦੇਸ਼ਾਂ ਨਾਲ ਵੀ ਕਾਰੋਬਾਰੀ ਸੰਬੰਧ ਵਧਾਉਣ ਦੇ ਬ੍ਰਿਟੇਨ ਦੇ ਯਤਨਾਂ ਨੂੰ ਕੋਈ ਤਸੱਲੀ ਬਖਸ਼ ਸਫਲਤਾ ਨਾ ਮਿਲ ਸਕਣ ਕਾਰਨ ਉਦਾਸੀਨਤਾ ਅਤੇ ਨਿਰਾਸ਼ਾ ਵਾਲਾ ਮਾਹੌਲ ਹੈ ਅਤੇ ਇਸ ਦਾ ਜਨਤਕ ਪ੍ਰਗਟਾਵਾ ਵੀ ਕੀਤਾ ਜਾ ਰਿਹਾ ਹੈ। ਰਾਏਸ਼ੁਮਾਰੀ ਦੇ ਜ਼ਰੀਏ ਲਿਆ ਗਿਆ ਫੈਸਲਾ ਠੀਕ ਸੀ ਜਾਂ ਗਲਤ, ਇਹ ਲਗਾਤਾਰ ਬਹਿਸ ਦੇ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ। ਸਿਆਸੀ ਹਲਕਿਆਂ ਅਤੇ ਮੀਡੀਆ ਵਿੱਚ ਇੱਕ ਹੀ ਮੁੱਦਾ ਛਾਇਆ ਹੋਇਆ ਹੈ ਬ੍ਰੈਗਜ਼ਿਟ, ਭਾਵ ਬ੍ਰਿਟੇਨ ਦਾ ਯੂਰਪ 'ਚੋਂ ਨਿਕਲਣਾ। ਇਹ ਕਿਵੇਂ ਅਤੇ ਕਿਸ ਰੂਪ 'ਚ ਸੰਭਵ ਹੋਵੇ, ਸਾਰਾ ਮਾਮਲਾ ਇਸੇ ਚਿੱਤੀ 'ਚ ਉਲਝਿਆ ਹੋਇਆ ਹੈ। ਯੂਰਪੀਅਨ ਯੂਨੀਅਨ ਦੇ ਨੇਤਾਵਾਂ ਨਾਲ ਥਰੈਸਾ ਮੇ ਦੀਆਂ ਕਈ ਮੀਟਿੰਗਾਂ ਹੋਣ ਦੇ ਬਾਵਜੂਦ ਗੱਲ ਕਿਸੇ ਸਿਰੇ ਨਹੀਂ ਲੱਗ ਸਕੀ। ਕੁਝ ਯੂਰਪੀ ਨੇਤਾ ਖੁਸ਼ ਨਹੀਂ ਹਨ ਅਤੇ ਉਹ ਸਾਫ਼ ਕਹਿ ਚੁੱਕੇ ਹਨ ਕਿ ਬ੍ਰਿਟੇਨ ਤੋਂ ਜਿੰਨੀ ਛੇਤੀ ਛੁਟਕਾਰਾ ਮਿਲੇ ਓਨਾ ਹੀ ਚੰਗਾ ਹੈ। ਇਸ ਦੇ ਉਲਟ ਗੰਭੀਰ ਵਿਚਾਰਧਾਰਾ ਵਾਲੇ ਯੂਰਪੀ ਨੇਤਾਵਾਂ ਦੀ ਸਲਾਹ ਹੈ ਕਿ ਟੁੱਟਦੇ ਸੰਬੰਧਾਂ ਨੂੰ ਕਿਸੇ ਤਰ੍ਹਾਂ ਬਚਾ ਸਕਣ ਦੀਆਂ ਸੰਭਾਵਨਾਵਾਂ ਲੱਭਣ ਦੀ ਦਿਸ਼ਾ 'ਚ ਪੂਰੇ ਯਤਨ ਕੀਤੇ ਜਾਣੇ ਚਾਹੀਦੇ ਹਨ। ਬ੍ਰੈਗਜ਼ਿਟ ਬਾਰੇ ਗੱਲਬਾਤ ਕਿਉਂ ਸਿਰੇ ਨਹੀਂ ਚੱਲ ਰਹੀ, ਇਹ ਹੈਰਾਨੀ ਦਾ ਵਿਸ਼ਾ ਹੈ। ਸਪਸ਼ਟ ਹੈ ਕਿ ਬ੍ਰਿਟੇਨ ਜੋ ਕੁਝ ਹਾਸਲ ਕਰਨਾ ਚਾਹੁੰਦਾ ਹੈ ਉਹ ਉਸ ਨੂੰ ਯੂਰਪੀਅਨ ਯੂਨੀਅਨ ਤੋਂ ਨਹੀਂ ਮਿਲ ਰਿਹਾ, ਪਰ ਉਹ ਕੀ ਚਾਹੁੰਦਾ ਹੈ ਇਹ ਵੀ ਕਿਸੇ ਨੂੰ ਕੁਝ ਨਹੀਂ ਪਤਾ। ਇਸ ਨੂੰ ਲੈ ਕੇ ਕਦੇ ਕੁਝ ਕਿਹਾ ਜਾਂਦਾ ਹੈ, ਕਦੇ ਕੁਝ। ਹਰੇਕ ਨੇਤਾ ਦੇ ਆਪੋ ਆਪਣੇ ਵਿਚਾਰ ਹਨ, ਸਹਿਮਤੀ ਹੈ ਨਹੀਂ ਨਾ ਸੱਤਾਧਾਰੀ ਟੂਰੀ ਪਾਰਟੀ ਵਿੱਚ ਅਤੇ ਨਾ ਹੀ ਵਿਰੋਧੀ ਅਤੇ ਲੇਬਰ ਪਾਰਟੀ 'ਚ। ਖੁਦ ਥਰੈਸਾ ਮੇ ਦੇ ਮੰਤਰੀ ਮੰਡਲ ਦੇ ਉਹਨਾਂ ਮੈਂਬਰਾਂ 'ਚ ਵੀ ਆਪਸੀ ਸਹਿਮਤੀ ਨਹੀਂ ਹੈ ਜਿਨ੍ਹਾਂ ਨੂੰ ਬ੍ਰੈਗਜ਼ਿਟ ਪ੍ਰਕਿਰਿਆ ਪੂਰੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਂਝ ਬ੍ਰਿਟੇਨ ਦੀ ਕੋਸ਼ਿਸ਼ ਹੈ ਕਿ ਜਦੋਂ ਯੂਰਪ 'ਚੋਂ ਨਿਕਲਣਾ ਹੀ ਪੈ ਰਿਹਾ ਹੈ ਤਾਂ ਕੋਈ ਨਾ ਕੋਈ ਅਜਿਹਾ ਰਾਹ ਨਿਕਲ ਆਵੇ ਜਿਸ ਨਾਲ ਯੂਰਪੀਅਨ ਯੂਨੀਅਨ ਨਾਲ ਅਤੇ ਉਸ ਦੇ ਜ਼ਰੀਏ ਹੋਰਨਾਂ ਦੇਸ਼ਾਂ ਨਾਲ ਕਾਰੋਬਾਰ ਉਸੇ ਤਰ੍ਹਾਂ ਚਲਾਇਆ ਜਾ ਸਕੇ ਜਿਵੇਂ ਕਿ ਹੁਣ ਚੱਲ ਰਿਹਾ ਹੈ। ਦੂਜਾ, ਯੂਰਪ 'ਚੋਂ ਨਿਕਲਣ ਦੀ ਸੂਰਤ ਬ੍ਰਿਟੇਨ ਨੂੰ $450 ਬਿਲੀਅਨ ਦਾ ਜੋ ਭਾਰੀ ਹਰਜ਼ਾਨਾ ਦੇਣਾ ਪੈ ਰਿਹਾ ਹੈ। ਬ੍ਰਿਟੇਨ ਚਾਹੁੰਦਾ ਹੈ ਕਿ ਉਸ ਤੋਂ ਕਿਸੇ ਤਰ੍ਹਾਂ ਛੁਟਕਾਰਾ ਮਿਲ ਜਾਵੇ ਜਾਂ ਹਰਜ਼ਾਨੇ ਦੀ ਰਕਮ ਕੁਝ ਘੱਟ ਕੀਤੀ ਜਾਵੇ, ਪਰ ਗੱਲ ਸਿਰੇ ਨਹੀਂ ਚੜ੍ਹ ਰਹੀ। ਕਈ ਸੁਝਾਵਾਂ ਬਦਲਾਂ ਅਤੇ ਵਿਚਾਰ ਵਟਾਂਦਰਾ ਕੀਤਾ ਜਾ ਚੁੱਕਾ ਹੈ, ਪਰ ਅਜੇ ਵੀ ਕੋਈ ਹੱਲ ਨਹੀਂ ਸੁੱਝ ਰਿਹਾ। ਨਿਰਾਸ਼ਾ ਅਤੇ ਉਦਾਸੀਨਤਾ ਦੀ ਅਜਿਹੀ ਸਥਿਤੀ 'ਚ ਮੁੜ ਅਜਿਹੀਆਂ ਆਵਾਜ਼ਾਂ ਉੱਠਣ ਲੱਗੀਆਂ ਹਨ ਜਿਵੇਂ ਕਿ ਰਾਏਸ਼ੁਮਾਰੀ ਦਾ ਨਤੀਜਾ ਯੂਰਪ ਛੱਡਣ ਦੇ ਪੱਖ ਵਿੱਚ ਨਿਕਲਣ ਤੋਂ ਬਾਅਦ ਪਛਤਾਵੇ ਵਜੋਂ ਉੱਠੀਆਂ ਸਨ। ਹੁਣ ਰੌਲਾ ਇਹ ਪੈ ਰਿਹਾ ਹੈ ਕਿ ਦੁਬਾਰਾ ਰਾਏਸ਼ੁਮਾਰੀ ਕਰਵਾ ਕੇ ਇਹ ਯਕੀਨੀ ਬਣਾਇਆ ਜਾਵੇ ਕਿ ਬ੍ਰਿਟੇਨ ਨੂੰ ਪਹਿਲਾਂ ਵਾਂਗ ਯੂਰਪੀਅਨ ਯੂਨੀਅਨ ਦਾ ਮੈਂਬਰ ਬਣਿਆ ਰਹਿਣਾ ਚਾਹੀਦਾ ਹੈ ਜਾਂ ਨਹੀਂ। ਇਸ ਤਜਵੀਜ਼ ਦੇ ਪੱਖ ਵਿੱਚ ਕਈ ਪ੍ਰਭਾਵਸ਼ਾਲੀ ਬ੍ਰਿਟਿਸ਼ ਦੇ ਯੂਰਪੀਅਨ ਆਗੂ ਆਪਣੀ ਰਾਏ ਬਹੁਤ ਜ਼ੋਰਦਾਰ ਸ਼ਬਦਾਂ 'ਚ ਪ੍ਰਗਟਾ ਚੁੱਕੇ ਹਨ। ਉਹਨਾਂ ਦਾ ਕਹਿਣਾ ਹੈ ਕਿ ਬ੍ਰਿਟੇਨ ਦਾ ਹਿੱਤ ਇਸੇ 'ਚ ਹੈ ਕਿ ਉਹ ਯੂਰਪ ਦੇ ਨਾਲ ਰਹੇ, ਪਰ ਅਜਿਹਾ ਕਰਨ ਦੇ ਰਾਹ ਵਿੱਚ ਬ੍ਰਿਟੇਨ ਸਾਹਮਣੇ ਬਹੁਤ ਉਲਝਣਾਂ ਅਤੇ ਰੁਕਾਵਟਾਂ ਹਨ ਕਿਉਂਕਿ ਯੂਰਪ ਛੱਡਣ ਦਾ ਫੈਸਲਾ ਇੱਕ ਰਾਏਸ਼ੁਮਾਰੀ ਦੇ ਜ਼ਰੀਏ ਹੋਇਆ ਸੀ ਭਾਵ ਉਹ ਲੋਕਾਂ ਦਾ ਫੈਸਲਾ ਸੀ ਜਿਸ ਨੂੰ ਮੰਨਣਾ ਸਰਕਾਰ ਲਈ ਉਦੋਂ ਲਾਜ਼ਮੀ ਹੋ ਗਿਆ ਜਦੋਂ ਪਾਰਲੀਮੈਂਟ ਨੇ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਹੁਣ ਜੇ ਇਸ ਫੈਸਲੇ ਨੂੰ ਉਲਟਾਉਣਾ ਹੈ ਤਾਂ ਇਸੇ ਉਸੇ ਪ੍ਰਕਿਰਿਆ ਰਾਹੀਂ ਭਾਵ ਦੁਆਰਾ ਰਾਏਸ਼ੁਮਾਰੀ ਦੇ ਜ਼ਰੀਏ ਉਲਟਾਇਆ ਜਾ ਸਕਦਾ ਹੈ ਭਾਵ ਦੁਆਰਾ ਰਾਏਸ਼ੁਮਾਰੀ ਹੋਵੇ ਦੁਆਰਾ ਪਾਰਲੀਮੈਂਟ ਉਸ ਰਾਏਸ਼ੁਮਾਰੀ ਦੇ ਨਤੀਜੇ ਦੀ ਮਨਜ਼ੂਰੀ ਦੇਵੇ ਮਾਮਲਾ ਇੱਥੇ ਖਤਮ ਨਹੀਂ ਹੁੰਦਾ ਪਤਾ ਨਹੀਂ ਦੂਜੀ ਰਾਏਸ਼ੁਮਾਰੀ ਦਾ ਕੀ ਨਤੀਜਾ ਆਵੇਗਾ ਜੇ ਪੱਖ ਵਿੱਚ ਰਿਹਾ ਤਾਂ ਉਸਦੇ ਲਈ ਫਿਰ ਯੂਰਪੀਅਨ ਯੂਨੀਅਨ ਦੀ ਮਨਜ਼ੂਰੀ ਦੀ ਲੋੜ ਪਵੇਗੀ ਯੂਰਪੀਅਨ ਯੂਨੀਅਨ ਦੇ ਕੁਝ ਮੈਂਬਰ ਦੇਸ਼ ਅਤੇ ਨੇਤਾ ਬ੍ਰਿਟੇਨ ਦੀ ਮੈਂਬਰਸ਼ਿਪ ਜਾਰੀ ਰੱਖਣ ਦਾ ਸਮਰਥਨ ਕਰ ਚੁੱਕੇ ਹਨ ਅਤੇ ਕੁਝ ਸਖ਼ਤ ਵਿਰੋਧੀ ਵੀ ਹਨ ਬ੍ਰਿਟੇਨ ਦੇ ਤਿੰਨ ਸਾਬਕਾ ਪ੍ਰਧਾਨ ਮੰਤਰੀ ਜੌਨ ਮੇਜਰ ਟੋਨੀ ਬਲੇਅਰ ਅਤੇ ਗੋਰਡਨ ਬਰਾਊਨ ਦਾ ਮੰਨਣਾ ਹੈ ਕਿ ਦੁਬਾਰਾ ਰਾਏਸ਼ੁਮਾਰੀ ਕਰਵਾ ਕੇ ਉਲਝਣ ਹੱਲ ਕੀਤੀ ਜਾਣੀ ਚਾਹੀਦੀ ਹੈ ਇੱਥੋਂ ਤੱਕ ਕਿ ਜਿਸ ਪਾਰਟੀ ਨੇ ਯੂਰਪ ਵੱਲੋਂ ਅੱਡ ਹੋਣ ਦਾ ਸਭ ਤੋਂ ਵੱਧ ਬਖੇੜਾ ਖੜ੍ਹਾ ਕੀਤਾ ਸੀ ਉਹ ਸਿਆਸੀ ਪਾਰਟੀ ਯੂਨਾਈਟਿਡ ਕਿੰਗਡਮਸ ਇੰਡੀਪੈਂਡੈਂਟ ਪਾਰਟੀ ਦੇ ਸਾਬਕਾ ਨੇਤਾ ਨਾਈਜਲ ਫਰਾਜ਼ ਨੇ ਵੀ ਆਪਣੇ ਸੁਭਾਅ ਮੁਤਾਬਕ ਖਿਜੇ ਅੰਦਾਜ਼ 'ਚ ਕਹਿ ਦਿੱਤਾ ਹੈ ਕਿ ਵਾਪਸੀ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਯੂਰਪੀਅਨ ਪਾਰਲੀਮੈਂਟ ਦੀ ਵਿਦੇਸ਼ੀ ਮਾਮਲਿਆਂ ਬਾਰੇ ਕਮੇਟੀ ਦੇ ਪ੍ਰਧਾਨ ਨੇ ਕਿਹਾ ਹੈ ਕਿ ਬ੍ਰਿਟੇਨ ਦੇ ਨਿਕਲ ਜਾਣ ਨਾਲ ਯੂਰਪ ਅਤੇ ਬ੍ਰਿਟੇਨ ਦੋਹਾਂ ਦਾ ਨੁਕਸਾਨ ਹੋਵੇਗਾ ਬ੍ਰਿਟੇਨ ਦੇ ਯੂਰਪ ਦਾ ਅੰਗ ਬਣੇ ਰਹਿਣ ਦੇ ਪੱਖ 'ਚ ਸਭ ਤੋਂ ਜ਼ਿਆਦਾ ਭਾਵੁਕ ਗੱਲ ਜਿਸ ਨੇ ਕਹੀ ਉਹ ਹਨ ਖੁਦ ਯੂਰਪੀਅਨ ਯੂਨੀਅਨ ਦੇ ਮੁਖੀ ਡੋਨਾਲਡ ਟਸਕ ਉਹਨਾਂ ਕਿਹਾ ਕਿ ਬ੍ਰਿਟੇਨ ਲਈ ਸਾਡੇ ਦਿਲਾਂ ਦੇ ਦਰਵਾਜ਼ੇ ਹੁਣ ਵੀ ਖੁੱਲ੍ਹੇ ਹਨ ਆਪਣੀ ਮਰਜ਼ੀ ਨਾਲ ਦਰਸ਼ਨ ਦੇਣ ਵਾਲਾ ਮੰਦਰ ਦੁਨੀਆ ਭਰ 'ਚ ਕਈ ਮੰਦਰ ਹਨ ਜੋ ਕਿਸੇ ਨਾ ਕਿਸੇ ਖਾਸ ਮਾਨਤਾ ਦੇ ਕਾਰਨ ਪ੍ਰਸਿੱਧ ਹਨ ਪਰ ਕੇਸ਼ਵਰ ਮੰਦਰ 'ਚ ਕੁਝ ਅਜਿਹਾ ਹੀ ਹੁੰਦਾ ਹੈ ਇਹ ਮੰਦਰ ਆਪਣੀ ਮਰਜ਼ੀ ਨਾਲ ਦਰਸ਼ਨ ਦਿੰਦਾ ਹੈ ਇਹ ਮੰਦਰ ਸਮੁੰਦਰ ਦੇ ਬੀਚ 'ਚ ਬਣਿਆ ਹੋਇਆ ਹੈ ਪਾਣੀ ਦਾ ਪੱਧਰ ਘੱਟ ਹੋਣ 'ਤੇ ਹੀ ਇਹ ਵਿਖਾਈ ਦਿੰਦਾ ਹੈ ਜਿਵੇਂ ਪਾਣੀ ਦਾ ਪੱਧਰ ਵੱਧਦਾ ਹੈ ਇਹ ਮੰਦਰ ਗਾਇਬ ਹੋ ਜਾਂਦਾ ਹੈ ਇਸੇ ਵਜ੍ਹਾ ਦੇ ਕਾਰਨ ਇਸ ਮੰਦਰ ਨੂੰ ਭਾੜੇਕਸ਼ਵਰ ਮਹਾਂਦੇਵ ਮੰਦਰ ਕਿਹਾ ਜਾਂਦਾ ਹੈ ਭਗਵਾਨ ਸ਼ਿਵ ਦਾ ਇਹ ਮੰਦਰ ਗੁਜਰਾਤ ਦੇ ਜਾਮਨ ਨਗਰ 'ਚ ਦੁਆਰਕਾ ਦੇ ਕਿਨਾਰੇ ਸਥਿਤ ਹੈ ਮੰਦਰ ਪੂਰੀ ਤਰ੍ਹਾਂ ਨਾਲ ਅਰਬ ਸਾਗਰ ਦੇ ਵਿੱਚ ਬਣਿਆ ਹੋਇਆ ਹੈ ਲੱਖਾਂ ਲੋਕ ਹਰ ਸਾਲ ਇਸ ਮੰਦਰ ਦੇ ਦਰਸ਼ਨ ਕਰਨ ਲਈ ਆਉਂਦੇ ਹਨ ਕਿਹਾ ਜਾਂਦਾ ਹੈ ਕਿ ਇੱਥੇ ਹਰ ਇੱਛਾ ਪੂਰੀ ਹੁੰਦੀ ਹੈ ਅਤੇ ਇਸ ਮੰਦਰ 'ਚ ਦਰਸ਼ਨ ਕਰਨ ਲਈ ਭਗਤਾਂ ਨੂੰ ਘੰਟੇ ਇੰਤਜ਼ਾਰ ਕਰਨਾ ਪੈਂਦਾ ਹੈ ਕੱਖਪਤੀ ਤੋਂ ਲੱਖਪਤੀ ਬਣ ਕੇ ਬਰਤਾਨੀਆ ਦਾ ਸਿੱਖ ਵਪਾਰੀ ਮੁੜ ਸਿੰਘ ਇਜ਼ ਕਿੰਗ ਬਣ ਗਿਆ ਲੰਡਨ ਲੋਕਾਂ ਵਿੱਚ ਅਖਾਣ ਪ੍ਰਚਲਿਤ ਹੈ ਕਿ ਸਿੰਘ ਇਜ਼ ਕਿੰਗ ਇਸ ਵਿਕਰੇ ਦੇ ਪਿੱਛੇ ਇੱਕ ਦਿਲਚਸਪ ਕਹਾਣੀ ਹੈ ਸਿੱਖ ਵਪਾਰੀ ਰੂਬਨ ਸਿੰਘ ਮਿਡਲ ਐਕਟਡ ਦੇ ਸੰਸਥਾਪਕ ਇੱਕ ਕੱਪੜੇ ਦਾ ਬ੍ਰਾਂਡ ਹੁਣ ਖਤਮ ਹੋ ਗਿਆ ਹੈ ਜੋ ਕਿ ਯੂਕੇ ਵਿੱਚ 90 ਦੇ ਦਹਾਕੇ ਵਿੱਚ ਬਹੁਤ ਪ੍ਰਸਿੱਧ ਸੀ 2007 ਵਿੱਚ ਇੱਕ ਆਰਥਿਕ ਮੰਦੇ ਦੇ ਬਾਅਦ ਸਿੰਘ ਨੂੰ 2007 ਵਿੱਚ ਆਪਣੇ ਕਾਰੋਬਾਰ ਨੂੰ ਛੱਡਣਾ ਪਿਆ ਸੀ ਜੋ ਉਸਨੇ 17 ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ ਸੀ ਜਦੋਂ ਕਿ ਕਈ ਸੋਚਦੇ ਸਨ ਕਿ ਬ੍ਰਿਟਿਸ਼ ਬਿਲ ਗੇਟਸ ਮੁੜ ਉੱਠਣ ਦੇ ਯੋਗ ਨਹੀਂ ਹੋਵੇਗਾ ਇਸ ਵਿਚਾਰ ਨੂੰ ਗਲਤ ਸਾਬਤ ਕਰਦਿਆਂ ਉਹ ਦੁਬਾਰਾ ਅਰਬਪਤੀ ਹੋ ਗਿਆ ਹੈ ਹਾਲ ਹੀ ਵਿੱਚ ਇੱਕ ਅੰਗਰੇਜ਼ ਨੇ ਸਿੰਘ ਦੀ ਪੱਗ ਦਾ ਮਖੌਲ ਉਡਾਉਣ ਦੀ ਕੋਸ਼ਿਸ਼ ਕੀਤੀ ਇਸ ਦੇ ਪ੍ਰਤੀਕਰਮ ਵਜੋਂ ਉਸਨੇ ਅੰਗਰੇਜ਼ ਨੂੰ ਇਹ ਚੁਣੌਤੀ ਦਿੱਤੀ ਕਿ ਉਹ ਆਪਣੀ ਪਗੜੀ ਦੇ ਰੰਗ ਦੀਆਂ 7 ਰੋਲਸ ਰੋਇਸ ਕਾਰਾਂ ਪੂਰੇ ਹਫ਼ਤੇ ਲਈ ਮੈਚ ਕਰੇਗਾ ਅਤੇ ਉਸਨੇ ਉਹੀ ਕੀਤਾ ਜੋ ਉਸਨੇ ਕਿਹਾ ਰੂਬਨ ਸਿੰਘ ਕੋਲ 7 ਵੱਖ ਵੱਖ ਰੰਗ ਦੀਆਂ ਰੋਲਸ ਰੋਇਸ ਕਾਰਾਂ ਹਨ ਜਿਨ੍ਹਾਂ ਦੇ ਨਾਲ ਦੇ ਰੰਗ ਦੀ ਪਗੜੀ ਬੰਨ੍ਹ ਕੇ ਉਸਦੀ ਸਵਾਰੀ ਕਰਦਾ ਹੈ ਇਸ ਖਬਰ ਦੀ ਵਿਸ਼ਵ ਭਰ ਵਿੱਚ ਚਰਚਾ ਹੈ ਰੋਲਸ ਰੋਇਸ ਦੀ ਮਾਲਕੀ ਇੱਕ ਬਹੁਤ ਮਾਣ ਵਾਲੀ ਗੱਲ ਹੈ ਅਤੇ ਅਮੀਰ ਨੂੰ ਵੱਡੇ ਪੱਧਰ 'ਤੇ ਪ੍ਰਦਰਸ਼ਿਤ ਕਰਦੀ ਹੈ ਬੋਲੀਵੁੱਡ ਦੇ ਮੁੱਖ ਸਿਤਾਰਿਆਂ ਜਿਵੇਂ ਅਮਿਤਾਭ ਬੱਚਨ ਆਮਿਰ ਖਾਨ ਅਕਸ਼ੇ ਕੁਮਾਰ ਇਹਨਾਂ ਕੋਲ ਇੱਕ ਇੱਕ ਰੋਲਸ ਰੋਇਸ ਹਨ ਭਾਰਤੀ ਸੁਪਰੀਮ ਕੋਰਟ ਦੇ ਮੁੱਖ ਜੱਜ ਦੇ ਕਾਰਜ ਵਿਰੁੱਧ ਸੀਨੀਅਰ ਜੱਜਾਂ ਦੀ ਬਗਾਵਤੀ ਸੁਰ ਬਾਗੀ ਜੱਜਾਂ ਨੇ ਅਦਾਲਤਾਂ ਵਿੱਚ ਲੋਕਾਂ ਦਾ ਭਰੋਸਾ ਕਾਇਮ ਰੱਖਣ ਵਿੱਚ ਆਈ ਖੜੋਤ ਨੂੰ ਤੋੜਿਆ ਕੁਲਦੀਪ ਇਹ ਲੇਖ ਕੁਲਦੀਪ ਨਈਅਰ ਦਾ ਲਿਖਿਆ ਹੋਇਆ ਹੈ ਭਾਵੇਂ ਚਾਹ ਦੇ ਗਲਾਸ ਵਿੱਚ ਕਹਾਵਤੀ ਤੂਫਾਨ ਸੀ ਜਾਂ ਕੁਝ ਹੋਰ ਅਸਲੀਅਤ ਇਹ ਹੈ ਕਿ ਨਿਆਂਪਾਲਿਕਾ ਦੀ ਸਾਰਿਆਂ ਸਾਹਮਣੇ ਨੁਮਾਇਸ਼ ਹੋ ਚੁੱਕੀ ਹੈ ਨਿਰਪੱਖਤਾ ਜਿਸ ਲਈ ਅਦਾਲਤ ਜਾਣੀ ਜਾਂਦੀ ਹੈ ਹੁਣ ਕੁਝ ਡਾਵਾਂਡੋਲ ਹੋ ਚੁੱਕੀ ਹੈ ਪਹਿਲੀ ਵਾਰ ਜੱਜ ਲੋਕਾਂ ਦੇ ਸਾਹਮਣੇ ਆਏ। ਇਹ ਸਭ ਤੋਂ ਬਿਹਤਰੀਨ ਸੁਰਖੀ ਹੈ ਜਿਹੜੀ ਮੈਂ ਉਰਦੂ ਅਖਬਾਰ ਵਿੱਚ ਦੇਖੀ। ਇਸ ਨੇ ਕਹਾਣੀ ਦੱਸ ਦਿੱਤੀ ਅਤੇ ਫਿਰ ਵੀ ਕਈ ਪੱਖਾਂ ਨੂੰ ਅਣਕਿਹਾ ਛੱਡ ਦਿੱਤਾ। ਸਰਵਉੱਚ ਅਦਾਲਤ ਦੇ 4 ਸੀਨੀਅਰ ਜੱਜ ਜਸਟਿਸ ਜੇ ਚੇਲਾਸ਼ਮਰ ਰੰਜਨ, ਅਮਰੀਕਾ ਦਾ ਰਾਸ਼ਟਰਪਤੀ ਟਰੰਪ ਬਿਨਾਂ ਦਸਤਾਵੇਜ਼ਾਂ ਵਾਲੇ 7 ਲੱਖ ਪ੍ਰਵਾਸੀਆਂ ਨੂੰ ਪ੍ਰਵਾਨ ਕਰਨ ਲਈ ਸਹਿਮਤ। ਵਾਸ਼ਿੰਗਟਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ਼ਾਰਾ ਕੀਤਾ ਹੈ ਕਿ ਉਹ ਮੁਲਕ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਏ 10 ਤੋਂ 12 ਸਾਲ ਦੇ ਬੱਚਿਆਂ, ਜਿਨ੍ਹਾਂ ਨੂੰ ਡ੍ਰੀਮਰਸ ਵੀ ਕਿਹਾ ਜਾਂਦਾ ਹੈ, ਨੂੰ ਕਾਨੂੰਨੀ ਨਾਗਰਿਕਤਾ ਦੇਣ ਲਈ ਰਾਹ ਪੱਧਰਾ ਕਰਨ ਵਾਸਤੇ ਤਿਆਰ ਹਨ। ਟਰੰਪ ਦੀ ਇਸ ਪੇਸ਼ਕਦਮੀ ਦਾ ਮੁਲਕ ਵਿੱਚ ਬਿਨਾਂ ਕਾਨੂੰਨੀ ਦਸਤਾਵੇਜ਼ਾਂ ਦੇ ਦਾਖਲ ਹੋਣ ਵਾਲੇ ਹਜ਼ਾਰਾਂ ਭਾਰਤੀਆਂ ਨੂੰ ਵੀ ਲਾਹਾ ਮਿਲ ਸਕਦਾ ਹੈ। ਅਮਰੀਕਾ ਵਿੱਚ ਇਸ ਵੇਲੇ 7 ਲੱਖ ਦੇ ਕਰੀਬ ਪ੍ਰਵਾਸੀ ਹਨ ਜੋ ਬਿਨਾਂ ਦਸਤਾਵੇਜ਼ਾਂ ਦੇ ਰਹਿ ਰਹੇ ਹਨ। ਇਹਨਾਂ ਪ੍ਰਵਾਸੀਆਂ 'ਚ ਭਾਰਤੀ ਮੂਲ ਦੇ ਹਜ਼ਾਰਾਂ ਲੋਕ ਵੀ ਸ਼ਾਮਲ ਹਨ। ਡ੍ਰੀਮਰਸ ਸ਼ਬਦ ਬਿਨਾਂ ਦਸਤਾਵੇਜ਼ਾਂ ਤੋਂ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਪ੍ਰਵਾਸ ਕਰਨ ਵਾਲੇ ਲੋਕਾਂ ਲਈ ਵਰਤਿਆ ਜਾਂਦਾ ਹੈ। ਇਹ ਸ਼ਬਦ ਦੁਵੱਲੇ ਕਾਨੂੰਨ ਡ੍ਰੀਮ ਐਕਟ 'ਚੋਂ ਨਿਕਲਿਆ ਸੀ, ਜਿਸ ਦੀ ਤਜਵੀਜ਼ ਸਭ ਤੋਂ ਪਹਿਲਾਂ 2001 ਵਿੱਚ ਰੱਖੀ ਗਈ ਸੀ। ਇਸ ਕਾਨੂੰਨ ਤਹਿਤ ਡ੍ਰੀਮਰਸ ਨੂੰ ਕੁਝ ਸ਼ਰਤਾਂ ਨਾਲ ਨਾਗਰਿਕਤਾ ਦਿੱਤੀ ਜਾਣੀ ਸੀ, ਪਰ ਇਹ ਬਿੱਲ ਕਦੇ ਪਾਸ ਨਹੀਂ ਹੋਇਆ ਸੀ। ਦਵੋਸ ਵਿੱਚ ਵਿਸ਼ਵ ਆਰਥਿਕ ਫੋਰਮ ਦੀ ਮੀਟਿੰਗ ਲਈ ਸਵਿਟਜ਼ਰਲੈਂਡ ਰਵਾਨਾ ਹੋਣ ਤੋਂ ਪਹਿਲਾਂ ਵਾਈਟ ਹਾਊਸ ਵਿੱਚ ਕਾਹਲੀ 'ਚ ਸੱਦੀ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਕੋਈ ਰਾਹ ਕੱਢਣਗੇ ਆਉਣ ਵਾਲੇ 10 ਤੋਂ 12 ਸਾਲਾਂ ਦੇ ਆਰਸੇ ਦੌਰਾਨ ਇਹ ਹੋ ਕੇ ਰਹੇਗਾ। ਟਰੰਪ ਨੇ ਕਿਹਾ ਕਿ ਇਹ ਕਾਨੂੰਨ ਸਖ਼ਤ ਮਿਹਨਤ ਕਰਨ ਵਾਲੇ ਪ੍ਰਵਾਸੀਆਂ ਲਈ ਹੱਲਾਸ਼ੇਰੀ ਹੋਵੇਗਾ ਅਤੇ ਉਹਨਾਂ ਨੂੰ ਦੱਸ ਦਿਓ ਕਿ ਘਬਰਾਉਣ ਦੀ ਕੋਈ ਲੋੜ ਨਹੀਂ। ਹਾਲਾਂਕਿ ਇੱਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਮਗਰੋਂ ਕਿਹਾ ਕਿ ਇਸ ਮੁੱਦੇ 'ਤੇ ਅਜੇ ਕੋਈ ਆਖਰੀ ਫੈਸਲਾ ਲਿਆ ਜਾਣਾ ਹੈ। ਬਰਤਾਨੀਆ ਅਤੇ ਫਰਾਂਸ ਦੇ ਲੋਕਾਂ ਨੂੰ ਸੇਕਣੀ ਪੈ ਰਹੀ ਨਕਲੀ ਧੁੱਪ। ਲੰਡਨ। 2018 'ਚ ਯੂਰਪ ਦੇ ਦੇਸ਼ ਯੂਰਪ ਦੀ ਰੋਸ਼ਨੀ ਲਈ ਸੂਰਜ ਦੀ ਰੋਸ਼ਨੀ ਲਈ ਤਰਸ ਗਏ ਹਨ। ਜਨਵਰੀ ਮਹੀਨੇ ਦੇ 30 ਦਿਨ ਬੀਤ ਚੁੱਕੇ ਹਨ, ਪਰ ਲੰਡਨ ਨੂੰ 30 ਘੰਟੇ ਅਤੇ ਪੈਰਿਸ ਨੂੰ 10 ਘੰਟੇ ਸੂਰਜ ਦੀ ਰੋਸ਼ਨੀ ਮਿਲੀ ਹੈ, ਜਦੋਂ ਕਿ ਅਜੇ ਤੱਕ ਜਨਵਰੀ ਦੇ 30 ਦਿਨਾਂ ਵਿੱਚ ਔਸਤਨ ਲੰਡਨ ਨੂੰ 62 ਘੰਟੇ, ਪੈਰਿਸ ਨੂੰ 63 ਘੰਟੇ ਸੂਰਜ ਦੀ ਰੋਸ਼ਨੀ ਮਿਲਦੀ ਰਹੀ ਹੈ। ਇਸ ਤੋਂ ਪਹਿਲਾਂ ਜਨਵਰੀ 1948 ਦੇ ਪਹਿਲੇ 20 ਦਿਨਾਂ ਵਿੱਚ ਪੈਰਿਸ ਨੂੰ 13 ਘੰਟੇ ਸੂਰਜ ਦੀ ਰੋਸ਼ਨੀ ਮਿਲੀ ਸੀ। ਇਸ ਵਾਰ 70 ਸਾਲ ਦਾ ਇਹ ਰਿਕਾਰਡ ਵੀ ਟੁੱਟ ਗਿਆ। ਯੂਰਪੀ ਦੇਸ਼ਾਂ ਵਿੱਚ ਭਿਆਨਕ ਠੰਡ ਕਾਰਨ ਅਜਿਹੇ ਹਾਲਾਤ ਪੈਦਾ ਹੋਏ ਹਨ। ਰੂਸ ਦੇ ਕਈ ਸ਼ਹਿਰਾਂ ਵਿੱਚ ਪਾਰਾ ਮਨਫੀ ਤੋਂ ਹੇਠਾਂ ਆ ਚੁੱਕਾ ਹੈ। UK ਫਰਾਂਸ ਵਿੱਚ ਵੀ ਤਾਪਮਾਨ 0 ਡਿਗਰੀ ਤੱਕ ਪਹੁੰਚ ਚੁੱਕਾ ਹੈ। ਫਰਾਂਸ ਦੇ ਇੱਕ ਡਾਕਟਰ ਮੈਥਿਊ ਹੀਨ ਨੇ ਦੱਸਿਆ ਕਿ ਸੂਰਜ ਦੀ ਘੱਟ ਰੋਸ਼ਨੀ ਮਿਲਣ ਕਾਰਨ ਇਹਨਾਂ ਸ਼ਹਿਰਾਂ ਦੇ ਲੋਕ ਸੀਜ਼ਨਲ ਇਫੈਕਟਿਵ ਡਿਸਆਰਡਰ ਸ਼ੈਡ ਦੇ ਸ਼ਿਕਾਰ ਹੋ ਰਹੇ ਹਨ। ਇਹ ਅਜਿਹੀ ਹਾਲਤ ਹੈ ਜਿਸ ਵਿੱਚ ਕਈ ਦਿਨਾਂ ਤੱਕ ਘੱਟ ਰੋਸ਼ਨੀ ਮਿਲਣ ਨਾਲ ਲੋਕ ਥਕਾਵਟ ਡਿਪਰੈਸ਼ਨ ਦੇ ਸ਼ਿਕਾਰ ਹੋ ਰਹੇ ਹਨ। ਦਰਅਸਲ ਇਨਸਾਨ ਦੇ ਸਰੀਰ ਵਿੱਚ ਮੇਲਾਟੋਨਿਨ ਨਾਂ ਦੇ ਇੱਕ ਹਾਰਮੋਨ ਦਾ ਰਸਾ ਹੁੰਦਾ ਹੈ ਜੋ ਬਾਡੀ ਕਲੱਕ ਨੂੰ ਦਰੁਸਤ ਰੱਖਦਾ ਹੈ। ਸੂਰਜ ਦੀ ਰੋਸ਼ਨੀ ਦੇ ਸੰਪਰਕ ਵਿੱਚ ਆਉਂਦੇ ਰਹਿਣ ਨਾਲ ਮੇਲਾਟੋਨਿਨ ਦੀ ਮਾਤਰਾ ਕੰਟਰੋਲ 'ਚ ਰਹਿੰਦੀ ਹੈ। ਯੂਰਪੀ ਸ਼ਹਿਰਾਂ ਵਿੱਚ ਲੋਕਾਂ ਦੇ ਸਰੀਰ ਵਿੱਚ ਇਸ ਮੈਲਾਟੋਨਿਨ ਦੀ ਮਾਤਰਾ ਗੜਬੜ ਹੋ ਰਹੀ ਹੈ। ਬਾਡੀ ਕਲੱਕ ਵੀ ਵਿਗੜ ਰਿਹਾ ਹੈ ਤਾਂ ਹੀ ਸਮੱਸਿਆ ਆ ਰਹੀ ਹੈ। ਇਸ ਤੋਂ ਬਚਣ ਲਈ ਲੋਕ ਲਾਈਟ ਥੈਰੇਪੀ ਲੈ ਰਹੇ ਹਨ। ਉਹਨਾਂ ਨੂੰ ਇੱਕ ਆਰਟੀਫਿਸ਼ੀਅਲ ਲਾਈਟ ਦੇ ਸੰਪਰਕ ਵਿੱਚ ਰੱਖਿਆ ਜਾ ਰਿਹਾ ਹੈ। ਇਹ ਲਾਈਟ ਤਿਆਰ ਕਰਨ ਲਈ ਇਸ ਵਿੱਚ ਓਜ਼ੋਨ ਅਤੇ ਉਹ ਤੱਤ ਮਿਲਾਏ ਜਾਂਦੇ ਹਨ ਜੋ ਸੂਰਜ ਦੀ ਰੋਸ਼ਨੀ ਵਿੱਚ ਹੁੰਦੇ ਹਨ। ਫਰਾਂਸ ਦੇ ਲਾਈਟ ਥੈਰੇਪਿਸਟ ਫਲੋਰੈਂਟ ਰੋਨਾਨ ਨੇ ਦੱਸਿਆ ਕਿ ਉਹਨਾਂ ਕੋਲ ਰੋਜ਼ ਲਾਈਟ ਥੈਰੇਪੀ ਦੇ 39 ਸੈਸ਼ਨ ਦੀ ਬੁਕਿੰਗ ਆ ਰਹੀ ਹੈ। ਰੋਬਰਟ ਕਰਨਗੇ ਨੇਤਾਗਿਰੀ। ਨਵੀਂ ਦਿੱਲੀ। ਰੋਬਰਟ ਸਿਰਫ ਮਜ਼ਦੂਰਾਂ ਦਾ ਕੰਮ ਹੀ ਨਹੀਂ ਖੋਣਗੇ, ਹੁਣ ਉਹ ਨੇਤਾਵਾਂ ਨੂੰ ਵੀ ਟਿਕਾਣੇ ਲਾਉਣਗੇ। ਨਿਊਜ਼ੀਲੈਂਡ ਦੇ ਇੱਕ ਵਿਗਿਆਨੀ ਨੇ ਦਾਅਵਾ ਕੀਤਾ ਹੈ ਕਿ ਉਸਨੇ ਅਜਿਹਾ ਰੋਬਰਟ ਬਣਾਇਆ ਹੈ ਜਿਸ ਵਿੱਚ ਨੇਤਾਗਿਰੀ ਦੇ ਸਾਰੇ ਗੁਣ ਮੌਜੂਦ ਹਨ। ਉਕਤ ਵਿਗਿਆਨੀ ਦਾ ਦਾਅਵਾ ਹੈ ਕਿ ਉਸਦਾ ਬਣਾਇਆ ਰੋਬਰਟ ਮਾਨਵ ਨਿਊਜ਼ੀਲੈਂਡ ਵਿੱਚ ਹੋਣ ਵਾਲੀਆਂ 2020 ਦੀਆਂ ਚੋਣਾਂ ਵਿੱਚ ਉਮੀਦਵਾਰ ਵਜੋਂ ਖੜ੍ਹਾ ਹੋਵੇਗਾ। 21ਵੀਂ ਸਦੀ ਵਿੱਚ ਇੱਕ ਤੋਂ ਬਾਅਦ ਇੱਕ ਨਵੀਆਂ ਖੋਜਾਂ ਹੋ ਰਹੀਆਂ ਹਨ। ਦੁਨੀਆ ਤਕਨੀਕ ਦੇ ਖੇਤਰ ਵਿੱਚ ਬਹੁਤ ਤੇਜ਼ੀ ਨਾਲ ਵਿਕਾਸ ਕਰ ਰਹੀ ਹੈ। ਵਿਗਿਆਨੀ ਰੋਜ਼ ਨਵੀਆਂ ਖੋਜਾਂ ਨੂੰ ਅੰਜਾਮ ਦੇ ਰਹੇ ਹਨ। ਇਨਸਾਨਾਂ ਦੇ ਨਾਲ ਨਾਲ ਹੁਣ ਰੋਬੋਟਸ ਵੀ ਕੰਪਨੀਆਂ ਵਿੱਚ ਕੰਮ ਕਰਦੇ ਦੇਖੇ ਜਾ ਰਹੇ ਹਨ। ਅਜੇ ਤੱਕ ਤਾਂ ਕੁਝ ਹਾਈਟੈਕ ਕੰਪਨੀਆਂ ਵਿੱਚ ਰੋਬੋਟਸ ਨੂੰ ਲੋਕਾਂ ਨੇ ਕੰਮ ਕਰਦੇ ਵੀ ਦੇਖਿਆ ਹੈ, ਪਰ ਹੁਣ ਦੁਨੀਆ ਦੇ ਸਾਹਮਣੇ ਬਹੁਤ ਜਲਦੀ ਕੰਪਿਊਟਰ ਨੇਤਾ ਵੀ ਆ ਜਾਣਗੇ। ਪਿਛਲੇ ਮਹੀਨੇ ਸਾਊਦੀ ਅਰਬ ਦੀ ਸਰਕਾਰ ਨੇ ਸੋਫੀਆ ਨੂੰ ਦੁਨੀਆ ਦੀ ਪਹਿਲੀ ਰੋਬੋਟ ਸਿਟੀਜ਼ਨ ਦੀ ਮਾਨਤਾ ਦਿੱਤੀ। ਹੁਣ ਨਿਊਜ਼ੀਲੈਂਡ ਦੇ ਇੱਕ ਵਿਗਿਆਨੀ ਨੇ ਦਾਅਵਾ ਕੀਤਾ ਹੈ ਕਿ ਉਸਦਾ ਬਣਾਇਆ ਸੈਮ ਨਾਂ ਦਾ ਰੋਬੋਟ ਦੁਨੀਆ ਦਾ ਪਹਿਲਾ ਕੰਪਿਊਟਰ ਨੇਤਾ ਹੋਵੇਗਾ। ਸਪਾਈਡਰਮੈਨ ਵਾਂਗ ਹਵਾ ਚ ਉੱਡ ਕੇ 10 ਮੀਟਰ ਤੋਂ ਕੀਤਾ ਗੋਲ। ਲਿਵਰਪੂਲ। ਸਪਾਈਡਰਮੈਨ ਵਾਂਗ ਉੱਡਣ ਦੀ ਇੱਛਾ ਤਾਂ ਹਰ ਬੱਚੇ ਦੇ ਮਨ ਵਿੱਚ ਹੁੰਦੀ ਹੈ, ਪਰ ਜਵਾਨੀ ਵਿੱਚ ਆਪਣੇ ਇਸ ਸੁਪਨੇ ਨੂੰ ਪੂਰਾ ਸ਼ਾਇਦ ਹੀ ਕੋਈ ਕਰਦਾ ਹੈ। ਪਰ 19 ਸਾਲਾਂ ਦੇ ਇਸ ਜਿਮਨਾਸਟਿਕ ਨੇ ਹਵਾ ਵਿੱਚ 10 ਮੀਟਰ ਦੀ ਦੂਰੀ ਤੋਂ ਉੱਡ ਕੇ ਬਾਕਸਿਟ ਬੋਲ ਦਾ ਗੋਲ ਕਰਨ ਦਾ ਅਨੋਖਾ ਵਰਲਡ ਰਿਕਾਰਡ ਬਣਾ ਲਿਆ ਹੈ। ਲਿਵਰਪੂਲ ਦੇ ਜੋਰਡਨ ਰੈਮੋਸ ਟੈਂਪੋਲਾਈਨ ਦੀ ਮਦਦ ਨਾਲ ਖੁਦ ਨੂੰ ਹਵਾ ਵਿੱਚ 25 ਫੁੱਟ ਤੋਂ ਵੱਧ ਉਚਾਈ ਤੱਕ ਉਛਾਲਿਆ ਅਤੇ ਹਵਾ ਵਿੱਚ ਹੀ ਬਾਸਕਿਟ ਹੂਪ ਵੱਲ ਜਾ ਕੇ ਗੋਲ ਕਰ ਦਿੱਤਾ। ਇਸ ਦ੍ਰਿਸ਼ ਨੂੰ ਇਟਲੀ ਦੇ ਮਿਲਾਨ ਸਥਿਤ ਟੈਲੀਵਿਜ਼ਨ ਸਟੂਡੀਓ ਵਿੱਚ ਰਿਕਾਰਡ ਕੀਤਾ ਗਿਆ। ਜੋਰਡਨ ਨੇ ਇਹ ਰਿਕਾਰਡ ਬਣਾ ਕੇ ਆਪਣੀ 7.7 ਮੀਟਰ ਦੀ ਦੂਰੀ ਤੋਂ ਉੱਡ ਕੇ ਗੋਲ ਕਰਨ ਦਾ ਰਿਕਾਰਡ ਤੋੜ ਦਿੱਤਾ ਹੈ, ਜੋ ਉਸਨੇ 14 ਸਾਲ ਦੀ ਉਮਰ ਵਿੱਚ 2010 ਵਿੱਚ ਬਣਾਇਆ ਸੀ। ਜੋਰਡਨ ਗ੍ਰੇਟ ਬ੍ਰਿਟੇਨ ਵੱਲੋਂ ਜਿਮਨਾਸਟਿਕ ਦਾ ਖਿਡਾਰੀ ਹੈ। ਚੀਨ ਨੇ ਬਣਾਇਆ ਹਵਾ ਵਿੱਚ ਝੂਲਦਾ ਮਿਊਜ਼ੀਅਮ। ਬੀਜ਼ਿੰਗ। ਚੀਨ ਨੇ ਆਪਣੀ ਤਕਨੀਕ ਦੀ ਵਰਤੋਂ ਰਾਹੀਂ ਇੱਕ ਵਾਰੀ ਫਿਰ ਦੁਨੀਆ ਨੂੰ ਹੈਰਾਨ ਕੀਤਾ ਹੈ। ਹੁਣ ਚੀਨ ਨੇ ਹਵਾ ਵਿੱਚ ਝੂਲਦਾ ਇੱਕ ਮਿਊਜ਼ੀਅਮ ਬਣਾਇਆ ਹੈ। ਦੱਖਣੀ ਚੀਨ ਦੇ ਇੱਕ ਨੈਸ਼ਨਲ ਪਾਰਕ ਵਿੱਚ ਸ਼ੀਸ਼ੇ ਨਾਲ ਬਣਿਆ ਇੱਕ ਆਕਰਸ਼ਕ ਮਿਊਜ਼ੀਅਮ ਭਾਵ ਲਾਈਮਸਟੋਨ ਗੈਲਰੀ ਬਣਾਈ ਹੈ। ਇਹ ਮਿਊਜ਼ੀਅਮ ਜ਼ਮੀਨ ਤੋਂ ਕਰੀਬਨ 550 ਫੁੱਟ ਦੀ ਉਚਾਈ 'ਤੇ ਇੱਕ ਚਟਾਨ 'ਤੇ ਬਣਾਇਆ ਗਿਆ ਹੈ। ਹਾਲ ਹੀ ਵਿੱਚ ਇਸ ਮਿਊਜ਼ੀਅਮ ਦਾ ਡਰੋਨ ਨਾਲ ਬਣਾਇਆ ਵੀਡੀਓ ਚਰਚਾ ਵਿੱਚ ਆਇਆ ਸੀ, ਜਿਸ ਮਗਰੋਂ ਇਸ ਨੂੰ ਫਲੋਇੰਗ ਮਿਊਜ਼ੀਅਮ ਨਾਂ ਦੇ ਦਿੱਤਾ ਗਿਆ ਹੈ। 8611 ਵਰਗ ਫੁੱਟ ਵਿੱਚ ਫੈਲਿਆ ਇਹ ਮਿਊਜ਼ੀਅਮ ਕੁਝ ਅਜਿਹਾ ਡਿਜ਼ਾਇਨ ਕੀਤਾ ਗਿਆ ਹੈ ਕਿ ਇਹ ਚਟਾਨ ਦੇ ਆਲੇ ਦੁਆਲੇ ਦੀ ਇਹ ਕੁਦਰਤੀ ਸੁੰਦਰਤਾ ਦੇ ਬਰਾਬਰ ਦਿਸੇ। ਇਸ ਦਾ ਨਿਰਮਾਣ ਕਰਨ ਵਾਲੇ ਆਰਕੀਟੈਕਟ ਹੇਵੇਈ ਨੇ ਦੱਸਿਆ ਕਿ ਇਮਾਰਤ ਦੇ ਬਾਹਰੀ ਹਿੱਸੇ ਨੂੰ ਬਣਾਉਣ ਵਿੱਚ 1 ਸਾਲ ਦਾ ਸਮਾਂ ਲੱਗਾ। ਸੰਤਰਾ ਬਚਾਉਂਦਾ ਕਲੋਨ ਕੈਂਸਰ ਤੋਂ। ਅਮਰੀਕਨ ਇੰਸਟੀਚਿਊਟ ਆਫ ਕੈਂਸਰ ਰਿਸਰਚ ਦੇ ਵਿਗਿਆਨੀਆਂ ਨੇ ਇੱਕ ਖੋਜ ਵਿੱਚ ਪਾਇਆ ਹੈ ਕਿ ਸੰਤਰੇ ਵਿੱਚ ਬੀਟਾ ਕ੍ਰਾਇਪਟੋਇਕਸਾਂਥਿਨ ਨਾਮੀ ਰਸਾਇਣਕ ਪਾਇਆ ਜਾਂਦਾ ਹੈ, ਜੋ ਕੈਂਸਰ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ। ਡੱਚ ਮਹਿਰਾ ਨੇ ਖੋਜ ਅਨੁਸਾਰ ਪਾਇਆ ਹੈ ਕਿ ਰਸੀਲੇ ਫਲਾਂ ਵਿੱਚ ਵਿਟਾਮਿਨ ਬੀ ਅਤੇ ਫੋਲਿਕ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਦੇ ਕਾਰਨ ਹਾਗੋਸਿਸਟਸ ਦਾ ਪੱਧਰ ਘੱਟ ਹੁੰਦਾ ਹੈ। ਰਸੀਲੇ ਫਲਾਂ ਦੇ ਛਿਲਕਿਆਂ 'ਚ ਕਈ ਲਾਭਕਾਰੀ ਤੱਤ ਜਿਵੇਂ ਡੀ ਲਾਈਮੋਨੇਨ ਅਤੇ ਕੋਮੈਰਿਸ ਜ਼ਿਆਦਾ ਪਾਏ ਜਾਂਦੇ ਹਨ, ਜੋ ਕੈਂਸਰ ਦੀ ਸੰਭਾਵਨਾ ਨੂੰ ਤਾਂ ਘੱਟ ਕਰਦੇ ਹਨ, ਨਾਲ ਹੀ ਖੂਨ ਦੇ ਥੱਕੇ ਜਮਾਉਣ ਦੀ ਪ੍ਰਕਿਰਿਆ ਵੀ ਘੱਟ ਕਰਦੇ ਹਨ। ਪੁਰਸ਼ਾਂ ਮੁਕਾਬਲੇ ਔਰਤਾਂ ਵਿੱਚ ਦਿਲ ਦੇ ਰੋਗ ਘੱਟ। ਪ੍ਰਸਿੱਧ ਚਿਕਿਤਸਾ ਪੱਤਰਿਕਾ ਲਾਨਸੈਂਟ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਅਨੁਸਾਰ 65 ਸਾਲ ਦੀ ਉਮਰ ਵਿੱਚ ਮਰਨ ਵਾਲੀਆਂ ਔਰਤਾਂ ਵਿੱਚੋਂ ਸਿਰਫ 1.4 ਫੀਸਦੀ ਮੌਤ ਦਿਲ ਦੇ ਰੋਗ ਦੇ ਕਾਰਨ ਹੋਈ। ਅਧਿਐਨਕਰਤਾਵਾਂ ਅਨੁਸਾਰ ਭਾਰਤ ਸਮੇਤ ਹੋਰ ਵਿਕਾਸਸ਼ੀਲ ਦੇਸ਼ਾਂ ਵਿੱਚ ਗਰਭ ਅਵਸਥਾ ਦੇ ਦੌਰਾਨ ਕੁਪੋਸ਼ਣ ਅਤੇ ਸਫਾਈ ਅਤੇ ਸਵੱਛਤਾ ਦੇ ਭਾਵ ਵਿੱਚ ਹਰ ਸਾਲ ਰਿਊਮੈਟਿਕ ਦਿਲ ਦੇ ਰੋਗਾਂ ਨਾਲ ਘੱਟ ਤੋਂ ਘੱਟ 50,000 ਔਰਤਾਂ ਦੀ ਮੌਤ ਹੁੰਦੀ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਜੇਕਰ ਔਰਤ ਸ਼ੂਗਰ ਰੋਗ ਤੋਂ ਪੀੜਤ ਹੈ ਅਤੇ ਉਸਨੂੰ ਮਾਸਕ ਧਰਮ ਦੀ ਸਮਾਪਤੀ ਹੋਣ ਵਾਲੀ ਹੈ, ਤਾਂ ਇਸ ਸਮੇਂ ਇਹਨਾਂ ਔਰਤਾਂ ਨੂੰ ਦਿਲ ਦੇ ਰੋਗਾਂ ਤੋਂ ਪੀੜਤ ਹੋਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ। ਕੈਂਸਰ ਨੂੰ ਰੋਕਦਾ ਹੈ ਸਰ੍ਹੋਂ ਦਾ ਸਾਗ। ਇੰਸਟੀਚਿਊਟ ਆਫ ਹਾਰਮੋਨ ਰਿਸਰਚ ਕੈਂਸਰ ਨਿਊਯਾਰਕ ਦੇ ਖੋਜਕਰਤਾਵਾਂ ਅਨੁਸਾਰ ਸਰ੍ਹੋਂ ਦੇ ਸਾਗ ਵਿੱਚ ਪਾਇਆ ਜਾਣ ਵਾਲਾ ਇੰਡੋਲ ਡਾਂਕਾਬਿਨੋਲ ਨਾਮੀ ਰਸਾਇਣ ਕੈਂਸਰ ਵਿਰੋਧੀ ਹੁੰਦਾ ਹੈ। ਇਸ ਸਾਗ ਦੀ ਵਰਤੋਂ ਨਾਲ ਔਰਤਾਂ ਵਿੱਚ ਸਤਨ ਕੈਂਸਰ ਦਾ ਖਤਰਾ ਬਿਲਕੁਲ ਘੱਟ ਹੋ ਜਾਂਦਾ ਹੈ। ਖੋਜ ਦੌਰਾਨ ਵਿਗਿਆਨੀਆਂ ਨੇ ਇਹ ਵੀ ਪਾਇਆ ਕਿ ਜੋ ਔਰਤਾਂ ਸਰ੍ਹੋਂ ਦੇ ਸਾਗ ਦਾ ਨਿਯਮਿਤ ਸੇਵਨ ਕਰਦੀਆਂ ਹਨ ਉਹਨਾਂ ਵਿੱਚ ਐਸਟ੍ਰੋਜਨ ਹਾਰਮੋਨ ਦੀ ਮਾਤਰਾ ਘੱਟ ਹੋ ਜਾਂਦੀ ਹੈ ਅਤੇ ਉਹਨਾਂ ਦੇ ਸਤਨ ਪੋਸ਼ਟ ਅਤੇ ਦ੍ਰਿੜ ਹੁੰਦੇ ਹਨ। ਗੁਣਕਾਰੀ ਹੈ ਟਮਾਟਰ। ਪੱਕੇ ਲਾਲ ਟਮਾਟਰ ਵਿੱਚ ਵਿਟਾਮਿਨ ਏ, ਬੀ ਅਤੇ ਸੀ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ। ਇਹ ਕਬਜ਼ ਦੂਰ ਕਰਦਾ ਹੈ, ਜਲਦੀ ਹਾਜ਼ਮ ਹੋ ਜਾਂਦਾ ਹੈ। ਪੱਕੇ ਟਮਾਟਰ ਦਾ ਸਵਾਦ ਖੱਟਾ ਮਿੱਠਾ ਹੁੰਦਾ ਹੈ। ਸਰੀਰ ਲਈ ਤਾਂ ਇਹ ਕੀਮਤੀ ਪੋਸ਼ਾਕ ਤੱਤ ਹੈ। ਇਸ ਦੇ ਸੇਵਨ ਨਾਲ ਖੂਨ ਵਿੱਚ ਰਕਤ ਕਣ ਵੱਧਦੇ ਹਨ। ਪੱਕੇ ਟਮਾਟਰ ਭੋਜਨ ਦੇ ਨਾਲ ਲੈਣ ਨਾਲ ਰੁਚੀ ਪੈਦਾ ਹੁੰਦੀ ਹੈ। ਇਸ ਦੇ ਰਸ ਨਾਲ ਤਨ ਮਨ ਨੂੰ ਤਾਜ਼ਗੀ ਮਿਲਦੀ ਹੈ। ਟਮਾਟਰ ਦਾ ਰਸ ਔਰਤਾਂ ਦੇ ਅਨੇਕਾਂ ਰੋਗਾਂ ਵਿੱਚ ਰਾਮਬਾਣ ਹੈ। ਘੱਟ ਭਾਰ ਵਾਲੇ ਜੇਕਰ ਭੋਜਨ ਦੇ ਨਾਲ ਹਰ ਰੋਜ਼ ਪੱਕੇ ਟਮਾਟਰ ਖਾਣ ਤਾਂ ਭਾਰ ਵਧਣ ਲੱਗਦਾ ਹੈ। ਪੱਕੇ ਟਮਾਟਰ ਦੇ ਰਸ ਵਿੱਚ ਪੁਦੀਨਾ, ਜੀਰਾ ਅਤੇ ਹੋਰ ਮਸਾਲੇ ਪਾ ਕੇ ਉਬਾਲਣ ਨਾਲ ਅਤਿਅੰਤ ਸਵਾਦਲੀ ਚਟਨੀ ਬਣਦੀ ਹੈ। ਪੱਕੇ ਟਮਾਟਰ ਦੇ ਟੁਕੜੇ ਉਬਾਲ ਕੇ ਬਣਾਈ ਹੋਈ ਚਟਨੀ ਭੋਜਨ ਦੇ ਨਾਲ ਖਾਣੀ ਚਾਹੀਦੀ ਹੈ। ਪੱਕੇ ਟਮਾਟਰ ਦਾ ਰਸ ਕੱਢ ਕੇ ਇਸ ਵਿੱਚ ਅਦਰਕ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਬਹੁਤ ਲਾਭ ਹੁੰਦਾ ਹੈ। ਪੱਕੇ ਟਮਾਟਰ ਦਾ ਰਸ ਸਵੇਰੇ ਸ਼ਾਮ ਪੀਣ ਨਾਲ ਭੋਜਨ ਵਿੱਚ ਨਮਕ ਦਾ ਉਪਯੋਗ ਘੱਟ ਕਰਨ ਨਾਲ ਸਰੀਰ ਦੀ ਚਮੜੀ ਅਤੇ ਹੋਣ ਵਾਲੇ ਲਾਲ ਚਕੱਤੇ, ਚਮੜੀ ਵਿੱਚ ਖੁਸ਼ਕੀ, ਖਾਜ, ਖੁਜਲੀ, ਛੋਟੀਆਂ ਮੋਟੀਆਂ ਫੰਸੀਆਂ ਵਿੱਚ ਲਾਭ ਹੁੰਦਾ ਹੈ। ਪੱਕੇ ਟਮਾਟਰ ਦਾ ਇੱਕ ਪਿਆਲਾ ਰਸ ਜਾਂ ਸੂਪ ਹਰ ਰੋਜ਼ ਪੀਣ ਨਾਲ ਅੰਤੜੀਆਂ ਵਿੱਚ ਜਮ੍ਹਾਂ ਸੁੱਕਾ ਮਲ ਮੁਕਤ ਹੁੰਦਾ ਹੈ ਅਤੇ ਪੁਰਾਣੀ ਕਬਜ਼ ਦੂਰ ਹੁੰਦੀ ਹੈ। ਵੀ ਹੈਵ ਨਾਓ ਰੀਚ ਦ ਐਂਡ ਆਫ ਦਾ ਪੰਜਾਬੀ ਟੋਕਿੰਗ ਨਿਊਜ਼ ਪੇਪਰ। ਇਫ ਯੂ ਵਿਸ਼ ਟੂ ਕੰਟੈਕਟ ਦ ਸਾਊਂਡ ਸਰਵਿਸ ਡਿਪਾਰਟਮੈਂਟ ਵਿਸਟਾ, ਪਲੀਜ਼ ਟੈਲੀਫੋਨ 0116249889 ਐਂਡ ਲੀਵ ਏ ਮੈਸੇਜ ਔਨ ਦਾ ਆਨਸਰਿੰਗ ਮਸ਼ੀਨ। ਗੁੱਡ ਬਾਏ, ਧੰਨਵਾਦ।